ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां
ਲਓ ਜੀ ਰਾਤ ਦੇ ਹਨੇਰੇ ਦਾ ਘੁੰਡ ਚੁੱਕ ਉਹ ਫੁੱਟ ਚੁੱਕੀ ਹੈ ਅਸਮਾਨ ਵਿੱਚ ਸੁਰਮਈ ਤੇ ਸੰਤਰੀ ਬੱਦਲਾਂ ਵਿੱਚ ਦੀ ਹੁੰਦੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਧਰਤੀ ਨੂੰ ਚੁੰਮ ਰਹੀਆਂ ਨੇ ਮਸਤ ਹੋਈ ਪੌਣ ਕੁਦਰਤ ਇਸ ਲੁਕਾਈ ਨੂੰ ਗਲਵੱਕੜੀਆਂ ਪਾ ਰਹੀ ਹੈ ਪੰਛੀ ਖੰਭ ਖੋਲ ਕੇ ਚਹਿ ਚਹਾ ਕੇ ਇਸ ਸਵੇਰ ਦਾ ਸਵਾਗਤ ਕਰ ਰਹੇ ਨੇ ਤੇ ਆਓ ਅਸੀਂ ਵੀ ਰਲ ਕੇ ਇਸ ਸਵੇਰ ਦਾ ਸਵਾਗਤ ਕਰੀਏ ਜਿਵੇਂ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰ ਰਹੀ ਹਾਂ ਜੀ ਹਰਮਨ ਰੇਡੀਓ ਦੇ ਨੇੜੇ ਪ੍ਰੋਗਰਾਮ ਲਹਿਰਾਂ ਵਿੱਚ ਮੈਂ ਸੁਖਪ੍ਰੀਤ ਐਡੀਲੇਟ ਸਟੂਡੀਓ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੀ ਹਾਂ ਤੇ ਉਮੀਦ ਤੇ ਅਰਦਾਸ ਕਰਦੀ ਹਾਂ ਕਿ ਸਭ ਰਾਜੀ ਖੁਸ਼ੀ ਆਪਣੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਹੋਵੋਗੇ ਤੁਸੀਂ ਔਰ ਸਭ ਦਾ ਬਹੁਤ ਨਿੱਘਾ ਜਿਹਾ ਸਵਾਗਤ ਪ੍ਰੋਗਰਾਮ ਦੇ ਵਿੱਚ ਤਰੀਕ ਅੱਜ ਹੋ ਗਈ ਹੈ ਜੀ 6 ਤੇ ਮਹੀਨਾ ਚੱਲ ਰਿਹਾ ਹੈ ਮਈ ਦਾ ਸੋ ਮਈ ਮਹੀਨੇ ਦਾ ਪਹਿਲਾ ਬੁੱਧਵਾਰ ਹੈ ਜੀ ਇਹ ਤੇ 2020 ਸਾਲ ਜਿਹੜਾ ਚੱਲ ਰਿਹਾ ਹੈ ਸੋ ਸਮਾਂ ਇਸ ਵੇਲੇ ਹੋ ਗਿਆ 7:32 ਐਡੀਲੇਡ ਦੀਆਂ ਘੜੀਆਂ ਤੇ ਆਸਟ੍ਰੇਲੀਆ ਸਮੇਂ ਮੁਤਾਬਿਕ ਲਓ ਜੀ 8:03 ਜਿਹੜੇ ਆ ਉਹ ਹੋ ਚੁੱਕੇ ਆ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ ਤੇ ਇਸ ਤੋਂ ਇਲਾਵਾ ਪਰਥ ਦੇ ਵਿੱਚ ਅਜੇ 6:03 ਵਜੇ ਆ ਸਵੇਰ ਦੇ ਪੰਜਾਬ ਦੇ ਵਿੱਚ 3:33 ਹੋਏ ਆ ਜੀ ਤੜਕੇ ਦੇ ਤੇ ਉਸ ਤੋਂ ਬਾਅਦ ਲੰਡਨ ਦੇ ਵਿੱਚ ਇਸ ਵੇਲੇ 11:03 ਹੋ ਚੁੱਕੇ ਹਨ ਤੇ ਉਸ ਤੋਂ ਅੱਗੇ ਪੱਛਮੀ ਦੇਸ਼ਾਂ ਦੀ ਗੱਲ ਕਰੀਏ ਤੇ ਮੰਗਲਵਾਰ ਦੀ ਜਿਹੜੀ ਰਾਤ ਜਿੱਦਾਂ ਯੂਰਪ ਦੀਆਂ ਗਲੀਆਂ ਦੇ ਵਿੱਚ ਚੱਲ ਰਹੀ ਹੈ ਉਸੇ ਤਰ੍ਹਾਂ ਪੱਛਮੀ ਦੇਸ਼ਾਂ ਦੇ ਵਿੱਚ ਇਸ ਵੇਲੇ ਮੰਗਲਵਾਰ ਯਾਨੀ 5 ਮਈ ਦੀ ਜਿਹੜੀ ਹੈ ਸ਼ਾਮ ਉਹ ਢਲ ਰਹੀ ਹੈ ਸੋ ਇਸ ਧਰਤੀ ਤੇ ਇੱਕ ਧਰਤੀ ਦੇ ਵੱਖਰੇ ਵੱਖਰੇ ਰੰਗ ਵੱਖੋ ਵੱਖਰਾ ਸਮਾਂ ਵੱਖੋ ਵੱਖਰੀਆਂ ਰੁੱਤਾਂ ਜਿਹੜੀਆਂ ਇੱਕੋ ਸਮੇਂ ਤੇ ਚੱਲਦੀਆਂ ਨੇ ਔਰ ਸਾਂਝਾ ਹੁੰਦਾ ਜੀ ਸਾਡਾ ਹਰਮਨ ਰੇਡੀਓ ਸੋ ਦੁਨੀਆਂ ਦੇ ਜਿਸ ਕਿਸੇ ਕੋਨੇ ਚੋਂ ਵੀ ਤੁਸੀਂ ਹਰਮਨ ਰੇਡੀਓ ਨਾਲ ਸਾਂਝ ਬਣਾਈ ਬੈਠੇ ਹੋ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਕੁਝ ਜੱਗ ਬੀਤੀਆਂ ਕੁਝ ਹੱਡ ਬੀਤੀਆਂ ਕੁਝ ਜ਼ਿਆਦਾ ਤੇ ਸਾਡੀਆਂ ਹੱਡ ਬੀਤੀਆਂ ਹੀ ਹੁੰਦੀਆਂ ਸੋ ਆਪਣੀਆਂ ਗੱਲਾਂ ਬਾਤਾਂ ਕਰਾਂਗੇ ਯਾਦ ਕਰਾਂਗੇ ਆਪਣੇ ਬਚਪਨ ਦੇ ਦਿਨਾਂ ਨੂੰ ਕੀ ਯਾਦ ਕਰਾਂਗੇ ਉਹ ਵੀ ਮੈਂ ਤੁਹਾਨੂੰ ਜਲਦੀ ਦੱਸਦੀ ਹਾਂ ਅੱਜ ਤੇ ਇਸ ਤੋਂ ਇਲਾਵਾ ਤੁਹਾਡੇ ਜਿਹੜੇ ਮੈਸੇਜਿਸ ਤੁਹਾਡੇ ਸੁਨੇਹੇ ਆ ਉਹ ਪ੍ਰੋਗਰਾਮ ਦਾ ਬੜਾ ਪਿਆਰਾ ਜਿਹਾ ਹਿੱਸਾ ਹੁੰਦੇ ਆ ਸੋ ਉਹ ਤੁਸੀਂ ਜ਼ਰੂਰ ਆਪਣੇ ਮੈਸੇਜਿਸ ਪ੍ਰੋਗਰਾਮ ਤੱਕ ਪਹੁੰਚਾਉਣੇ ਨੇ ਪਤਾ ਤੁਹਾਨੂੰ ਪਤਾ ਹੈ ਜੀ request@harmanradio.com ਈਮੇਲ ਦਾ ਪਤਾ ਹੈ ਤੇ ਟੈਲੀਗ੍ਰਾਮ ਰਾਹੀਂ ਵੀ @harmanradio ਤੇ ਤੁਸੀਂ ਆਪਣੇ ਸੁੱਖ ਸੁਨੇਹੇ ਪ੍ਰੋਗਰਾਮ ਦੇ ਵਿੱਚ ਪਹੁੰਚਾ ਸਕਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ 02-85-99-28-11 ਤੇ ਚਲੋ ਜੀ ਕਰੀਏ ਸ਼ੁਰੂ ਫਿਰ ਅੱਜ ਦਾ ਪ੍ਰੋਗਰਾਮ ਔਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜੀ ਗੁਰਫਤਿਹ ਸਾਂਝੀ ਕਰਨਾ ਕਿਵੇਂ ਭੁੱਲ ਸਕਦੇ ਹਾਂ ਸੋ ਆਓ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ, ਜਿਹਦੀ ਯਾਦ ਵੈਸੇ ਤਾਂ ਹਰ ਸਾਹ ਦੇ ਨਾਲ ਚੱਲਣੀ ਚਾਹੀਦੀ ਹੈ, ਪਰ ਆਪਣੇ ਦੁਨਿਆਵੀ ਕੰਮ ਕਾਜ ਨਿਭਾਉਂਦਿਆਂ ਅਸੀਂ ਬਹੁਤੀ ਵਾਰੀ ਉਸ ਨਾਮ ਨੂੰ, ਉਸ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਸੋ ਮੈਨੂੰ ਲੱਗਦਾ ਵੀ ਇੱਕ ਦੂਜੇ ਨੂੰ ਚੇਤੇ ਕਰਾਉਂਦੇ ਰਹਿਣਾ ਚਾਹੀਦਾ, ਇੱਕ ਦੂਜੇ ਨੂੰ ਯਾਦ ਕਰਾਉਂਦੇ ਰਹਿਣਾ। ਮੈਂ ਤਾਂ ਵੈਸੇ ਵੀ ਯਾਦਾਂ ਦੀ ਗੱਲ ਹੀ ਕਰਦੀ ਹਾਂ, ਸੋ ਯਾਦ ਜਿਹੜੀ ਹੈ ਉਹ ਬੜੀ ਪਿਆਰੀ ਜਿਹੀ ਚੀਜ਼ ਹੈ, ਜ਼ਿੰਦਗੀ ਦਾ ਬੜਾ ਹੀ ਪਿਆਰਾ ਹਿੱਸਾ ਹੈ ਯਾਦ। ਸੋ ਆਓ ਇਸ ਵੇਲੇ ਯਾਦ ਕਰਦੇ ਹਾਂ ਉਸ ਸੱਚੇ ਪਿਤਾ ਪਰਮਾਤਮਾ ਨੂੰ, ਦਿਲ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਤੇ ਸ਼ੁਕਰਾਨੇ ਦੇ ਨਾਲ ਨਜ਼ਰ ਚੁੱਕ ਕੇ ਦੇਖੀਏ, ਜੋ ਜੋ ਨਿਆਮਤਾਂ ਵੀ ਉਹਨੇ ਸਾਨੂੰ ਬਖਸ਼ੀਆਂ ਨੇ, ਉਹਨਾਂ ਸਾਰਿਆਂ ਦੇ ਲਈ ਇੱਕ ਵਾਰ ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ। ਤੇ ਆਓ ਚਿਹਰੇ ਤੇ ਲਿਆ ਕੇ ਇੱਕ ਵੱਡੀ ਵਾਲੀ ਸਮਾਈਲ ਗੁਰਫਤਿਹ ਸਾਂਝੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਗੀਤ ਇੱਕ ਲਗਾ ਰਹੇ ਹਾਂ ਜੀ, ਧਾਰਮਿਕ ਗੀਤ ਹੈ। ਸੋ ਧਾਰਮਿਕ ਗੀਤ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ, ਤੇ ਫਿਰ ਚਲੋ ਜੀ ਜੈਕਾਰਾ ਛੱਡਦੇ ਹਾਂ ਤੇ ਕਰਦੇ ਹਾਂ ਪ੍ਰੋਗਰਾਮ ਆਪਣਾ ਸ਼ੁਰੂ। ਸੋ ਸੁਣੋ ਇਹ ਧਾਰਮਿਕ ਗੀਤ, ਤੇ ਇਸ ਤੋਂ ਬਾਅਦ ਗੱਲਾਂ ਬਾਤਾਂ ਤੁਰਦੇ ਹਾਂ ਅਸੀਂ ਅੱਗੇ।
ਵਿਸਾਖੀ ਵਾਲੇ ਦਿਨ ਸੰਗਤਾਂ ਚ ਖੜ ਕੇ ਗੁਰੂ ਦਸ਼ਮੇਸ਼ ਬੋਲੇ ਤੇਗ ਫੜ ਕੇ, ਸਾਜਣਾ ਮੈਂ ਅੱਜ ਹੈ ਜੁਝਾਰੂ ਖਾਲਸਾ। ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ। ਜਾਤ ਪਾਤ ਊਚ ਨੀਚ ਨਹੀਂ ਉਹ ਮੰਨੇਗਾ, ਜਾਤ ਅਭਿਮਾਨੀਆਂ ਦੀ ਧੌਣ ਪੰਨੇਗਾ। ਨਾਹੀਂ ਡਰੂ ਨਾਹੀਂ ਦੰਬੇ ਮਾਰੂ ਖਾਲਸਾ। ਸ਼ੇਰਾਂ ਵਾਂਗੂ ਜ਼ਿੰਦਗੀ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ। ਖੜੂਗਾ ਗਰੀਬਾਂ ਦੇ ਲਈ ਢਾਲ ਬਣ ਕੇ, ਜਾਲ ਮਾਲ ਰਹੂ ਸਦਾ ਕਾਲ ਬਣ ਕੇ, ਲੱਖਾਂ ਉੱਤੇ ਪਊ ਕੱਲਾ ਭਾਰੂ ਖਾਲਸਾ। ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ,
ਗੁਜਾਰੂ ਖਾਲਸਾ।
ਕਿਰਤ ਕਰੇਗਾ ਮੰਗ ਕੇ ਨੀ ਖਾਵੇਗਾ, ਲੋੜਵੰਦਾਂ ਵਾਸਤੇ ਲੰਗਰ ਲਾਵੇਗਾ। ਭਾਵੇਂ ਕਿਤੋਂ ਔਖਾ ਸੌਖਾ ਸਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ। ਹੋਵੇਗਾ ਪੁਜਾਰੀ ਖਾਲਸਾ ਅਕਾਲ ਦਾ, ਮੂਰਤਾਂ ਚੋਂ ਫਿਰੂਗਾ ਨੀ ਰੱਬ ਪਾਲਦਾ। ਬਾਣੀ ਪੜ ਜਨਮ ਸਵਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ। ਕੌਲੀ ਆਓ ਕਲਮ ਤੇ ਚਾਹੇ ਖੰਡਾ ਬਈ, ਰੱਖੂ ਜਰਨੈਲ ਸਿੰਘ ਉੱਚਾ ਝੰਡਾ ਬਈ। ਹਰ ਖੇਤਰ ਚ ਪੰਮੇ ਆਵ ਗਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਖਾਲਸਾ।
ਲਓ ਜੀ ਖਾਲਸੇ ਦੇ ਇਸ ਗੀਤ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਮੈਂ ਸੁਖਪ੍ਰੀਤ ਐਡੀਲੇਟ ਸਟੂਡੀਓ ਤੋਂ। ਸੋ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਜੀ ਤੁਹਾਡੇ ਪਿੰਡ ਸ਼ਹਿਰ ਦਾ, ਐਡੀਲੇਡ ਦੇ ਵਿੱਚ ਬੜੀ ਸੋਹਣੀ ਸਵੇਰ ਚੜੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਅੱਜ ਹਲਕੇ ਹਲਕੇ ਬੱਦਲ ਹੋਏ ਹੋਏ ਆ, ਔਰ ਉਹ ਹਲਕੇ ਹਲਕੇ ਬੱਦਲਾਂ ਦੇ ਵਿੱਚ ਜਦੋਂ ਸਵੇਰੇ ਸਵੇਰੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਉਹ ਹੋ ਜਾਂਦੇ ਨਾ ਸੰਤਰੀ ਜਿਹੇ, ਕਿੰਨੇ ਸੋਹਣੇ ਲੱਗਦੇ ਆ ਉਹ ਬੱਦਲ। ਸੋ ਉਹ ਜਿਹਾ ਮਾਹੌਲ ਕੁਛ ਬਣਿਆ ਹੋਇਆ ਆ, ਪੰਛੀ ਬੋਲ ਰਹੇ ਆ, ਚਹਿ ਚਹਾ ਰਹੇ ਆ ਨਾਲ, ਔਰ ਬਹੁਤ ਹੀ ਪਿਆਰੀ ਜਿਹੀ ਸਵੇਰ। ਬੁੱਧਵਾਰ ਦੀ ਸਵੇਰ ਮੇਰੀ ਬੜੀ ਸੋਹਣੀ ਹੋ ਜਾਂਦੀ ਹੈ ਜੀ ਤੁਹਾਡੇ ਸਾਰਿਆਂ ਦੇ ਨਾਲ। ਸੋ ਐਡੀਲੇਡ ਦੇ ਅੱਜ ਮੌਸਮ ਦੀ ਗੱਲ ਕਰੀਏ ਤੇ ਐਡੀਲੇਡ ਦੇ ਵਿੱਚ ਅੱਜ ਹਲਕੀ ਬੱਦਲਵਾਈ ਬਣੀ ਰਹਿਣੀ ਹੈ ਵੈਸੇ ਤੇ, ਪਰ ਬਾਰਿਸ਼ ਦੇ ਕੋਈ ਆਸਾਰ ਨਹੀਂ ਨਜ਼ਰ ਆ ਰਹੇ ਤੇ ਤਾਪਮਾਨ ਵੱਧ ਤੋਂ ਵੱਧ 22 ਡਿਗਰੀ ਤੱਕ ਰਹਿਣਾ ਐਡੀਲੇਡ ਦੇ ਵਿੱਚ। ਔਰ ਸਿਡਨੀ ਦੇ ਵਿੱਚ ਵੀ ਇਹ ਤਾਪਮਾਨ 22 ਡਿਗਰੀ ਤਾਪਮਾਨ ਵੱਧ ਤੋਂ ਵੱਧ, ਔਰ ਮੌਸਮ ਜਿਹੜਾ ਬਿਲਕੁਲ ਸਾਫ ਨਜ਼ਰ ਆ ਰਿਹਾ। ਮੈਲਬਰਨ ਦੇ ਵਿੱਚ ਹਲਕੀ ਬੱਦਲਵਾਈ ਦੇ ਨਾਲ ਤਾਪਮਾਨ 18 ਡਿਗਰੀ ਵੱਧ ਤੋਂ ਵੱਧ ਰਹੇਗਾ ਅੱਜ। ਬ੍ਰਿਸਬੇਨ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਤੇ ਇਸ ਦੇ ਨਾਲ ਹਲਕੇ ਹਲਕੇ ਬੱਦਲ ਜਿਹੜੇ ਆ ਬ੍ਰਿਸਬੇਨ ਦੇ ਵਿੱਚ ਮੰਡਰਾਉਂਦੇ ਰਹਿਣੇ ਆ। ਕੈਨਬਰਾ ਦੇ ਵਿੱਚ 18 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹਿਣਾ ਤੇ ਇਹਦੇ ਨਾਲ ਹਲਕੀ ਬੱਦਲਵਾਈ ਕੈਨਬਰਾ ਦੇ ਵਿੱਚ ਵੀ ਬਣੀ ਰਹਿਣੀ ਹੈ ਜੀ। ਤੇ ਪਰਥ ਦੇ ਵਿੱਚ ਅੱਜ ਮੀਂਹ ਦੇ ਪੂਰੇ ਆਸਾਰ ਬਣੇ ਹੋਏ ਆ ਤੇ ਤਾਪਮਾਨ ਵੀ ਅੱਜ ਥੋੜਾ ਠੰਡਾ ਆ। ਸੋ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਤੱਕ ਤੇ ਪਰਥ ਦੇ ਵਿੱਚ ਅੱਜ ਇਹਦੇ ਨਾਲ ਮੀਂਹ ਦੀ ਵਿਛਾਰ ਰਹਿਣੀ ਹੈ। ਤੇ ਉਸ ਤੋਂ ਬਾਅਦ ਗੱਲ ਕਰੀਏ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਬਿਲਕੁਲ ਜੀ ਮਈ ਮਹੀਨਾ ਚੱਲ ਰਿਹਾ, ਗਰਮੀ ਆਉਣੀ ਲਾਜ਼ਮੀ ਹੈ। 33 ਡਿਗਰੀ ਤਾਪਮਾਨ ਦੇ ਲਗਭਗ ਤਾਪਮਾਨ ਪੰਜਾਬ ਦੇ ਵਿੱਚ ਰਹਿਣਾ ਤੇ ਇਸ ਦੇ ਨਾਲ ਹੀ ਜਿਹੜੇ ਅਸਮਾਨ ਹੈ ਉਹ ਬਿਲਕੁਲ ਸਾਫ ਨਜ਼ਰ ਆਏਗਾ। ਸੋ ਇਹ ਸੀ ਜੀ ਅੱਜ ਦੇ ਮੌਸਮ ਦੇ ਹਾਲਾਤ। ਸੋ ਮੌਸਮ ਦੀ ਗੱਲਬਾਤ ਕਰ ਲਈ, ਔਰ ਬਾਕੀ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਦੇ ਵਿੱਚ ਹਾਲਾਤ ਵੀ ਬੜੇ ਸੁਖਾਵੇਂ ਜਿਹੇ ਉਹ ਲੱਗ ਗਏ ਆ। ਜਿਹੜੀ ਮਹਾਮਾਰੀ ਚੱਲ ਰਹੀ ਹੈ ਕਰੋਨਾ ਵਾਇਰਸ, ਉਹਦੇ ਰਹਿੰਦੇ ਆ ਕਾਫੀ ਕੰਟਰੋਲ ਜਿਹੜਾ ਆਸਟ੍ਰੇਲੀਆ ਨੇ ਕਰ ਲਿਆ। ਔਰ ਅੱਜ ਮੈਨੂੰ ਲੱਗਦਾ 13ਵਾਂ ਦਿਨ ਐਡੀਲੇਡ ਦੇ ਵਿੱਚ ਆ ਕਿ ਕੋਈ ਵੀ ਕੇਸ ਜਿਹੜਾ ਉਹ ਸਾਹਮਣੇ ਨਹੀਂ ਆਇਆ ਕਰੋਨਾ ਵਾਇਰਸ ਦਾ। ਸੋ ਆਸਟ੍ਰੇਲੀਆ ਨਿਊਜ਼ੀਲੈਂਡ ਇਸ ਮਾਮਲੇ ਦੇ ਵਿੱਚ ਖੁਸ਼ਕਿਸਮਤ ਆ, ਕਹ ਲਓ ਰੱਬ ਦੀ ਮਿਹਰ ਹੈ। ਔਰ ਪਰ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਉਹ ਵਿਗੜਦੇ ਜਾ ਰਹੇ ਆ। ਦੂਸਰੀ ਗੱਲ ਮੰਦਭਾਗੀ ਇਹ ਹੁੰਦੀ ਆ ਜੀ ਪੰਜਾਬ ਦੇ ਨਾਲ, ਜੋ ਮੈਨੂੰ ਲੱਗਦਾ ਹੁੰਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਆਪਦਾ ਜਿਹੜੀ ਆਉਂਦੀ ਆ ਉਹ ਤਾਂ ਆਉਂਦੀ ਆ, ਪਰ ਉਸ ਆਪਦਾ ਦੇ ਨਾਲ ਉਸ ਬੁਰੇ ਸਮੇਂ ਦੇ ਨਾਲ ਅਸੀਂ ਆਪਣੇ ਵੱਲੋਂ ਬੜਾ ਕੁਛ ਮਾੜਾ ਕ੍ਰੀਏਟ ਕਰ ਲੈਂਦੇ ਹਾਂ। ਉਹ ਸਭ ਤੋਂ ਵੱਡੀ ਚੀਜ਼ ਜਿਹੜੀ ਆ ਮਾਰਦੀ ਆ ਹੁੰਦੀ ਆ ਜੀ ਰਾਜਨੀਤੀ। ਸੋ ਕਰੋਨਾ ਵਾਇਰਸ ਤੇ ਵੀ ਮੈਨੂੰ ਲੱਗਦਾ ਵੀ ਰਾਜਨੀਤੀ ਜਿਹੜੀ ਹੈ ਉਹ ਚੱਲ ਰਹੀ ਆ, ਔਰ ਹਰ ਕੋਈ ਆਪਣੀਆਂ ਰੋਟੀਆਂ ਸੇਕਣ ਤੇ ਲੱਗਾ ਹੋਇਆ ਆ। ਯਾਨੀ ਇੱਕ ਦਿਲੋਂ ਜਿਹੜਾ ਕੰਪੈਸ਼ਨ ਹੁੰਦਾ, ਇੱਕ ਜਿਹੜੀ ਹਮਦਰਦੀ ਆ ਉਹ ਘੱਟ ਹੁੰਦੀ ਆ ਉੱਥੇ ਲੋਕਾਂ ਦੀ ਲੋਕਾਂ ਨਾਲ, ਧਰਮਾਂ ਦੀ ਧਰਮਾਂ ਦੇ ਨਾਲ। ਹਰ ਕੋਈ ਲੜਨ ਤੇ ਉਤਾਰੂ ਹੁੰਦਾ, ਇੱਕ ਦੂਜੇ ਤੇ ਤੋਹਮਤਾਂ ਲਗਾਉਣ ਤੇ, ਮਿਹਣੇ ਦੇਣ ਤੇ। ਸੋ ਇਸ ਗੱਲੋਂ ਦਿਲ ਬੜਾ ਦੁਖਦਾ ਹੈ ਜੀ। ਕਿਸੇ ਵੇਲੇ ਦਿਲ ਕਰਦਾ ਹੁੰਦਾ ਵੀ ਆਪਣੇ ਹੱਥ ਵਿੱਚ ਹੋਵੇ ਤੇ ਸਾਰਾ ਕੁਛ ਹੀ ਠੀਕ ਕਰ ਦਈਏ, ਹੈ ਨਾ, ਪਰ ਪਤਾ ਨਹੀਂ ਗੁੰਝਲਾਂ ਕਿੱਥੋਂ ਪੈ ਗਈਆਂ। ਸੋ ਇਹ ਗੁੰਝਲਾਂ ਦੀ ਕੋਸ਼ਿਸ਼ ਕਰਦੀ ਹੁੰਦੀ ਆ ਖੋਲਣ ਦੀ ਪ੍ਰੋਗਰਾਮ ਆਪਣੇ ਲਹਿਰਾਂ ਦੇ ਵਿੱਚ, ਕਿ ਬਚਪਨ ਦੇ ਵੱਲ ਯਾਦ ਕਰੀਏ ਤੇ ਇੰਨੀਆਂ ਉਲਝਣਾਂ ਨਹੀਂ ਸੀ ਜ਼ਿੰਦਗੀ ਦੇ ਵਿੱਚ। ਰਾਜਨੀਤੀ ਉਦੋਂ ਵੀ ਸੀ, ਚੰਗੇ ਮਾੜੇ ਟਾਈਮ ਉਦੋਂ ਵੀ ਆਉਂਦੇ ਹੁੰਦੇ ਸੀ। ਔਰ ਇੱਕ ਬੜਾ ਮਾੜਾ ਦੌਰ ਦੇਖਿਆ ਜੀ 84 ਦਾ, ਉਦੋਂ ਬੜੀਆਂ ਬਚਪਨ ਦੀਆਂ ਇਹਨਾਂ ਅੱਖਾਂ ਨੇ, ਪਰ ਫਿਰ ਵੀ ਇੱਕ ਦੂਜੇ ਦੇ ਨਾਲ ਇੰਨੀ ਕੋਈ ਲਾਗਤਬਾਜ਼ੀ ਜਿਹੜੀ ਘੱਟ ਹੁੰਦੀ ਸੀ, ਇੱਕ ਦੂਜੇ ਦੇ ਨਾਲ ਫਿਰ ਵੀ ਆਪਸੀ ਪਿਆਰ ਹੁੰਦਾ ਸੀਗਾ ਕਿਤੇ ਨਾ ਕਿਤੇ। ਉਹ ਚੀਜ਼ਾਂ ਜਿਹੜੀਆਂ ਉਹ ਖੁਰਦੀਆਂ ਜਾ ਰਹੀਆਂ, ਇਹਨੂੰ ਮੈਂ ਖੁਰਨਾ ਹੀ ਕਹੂੰਗੀ, ਹੌਲੀ ਹੌਲੀ ਉਹ ਪਿਆਰ ਮੁਹੱਬਤ ਉਹ ਹਮਦਰਦੀ ਉਹ ਚੀਜ਼ ਖੁਰਦੀ ਜਾ ਰਹੀ ਹੈ ਆਪਣੇ ਪੰਜਾਬ ਦੇ ਵਿੱਚ। ਸੋ ਉਹਦੇ ਲਈ ਵੀ ਅਰਦਾਸ ਹੀ ਕਰ ਸਕਦੇ ਹਾਂ, ਦੂਰ ਬੈਠੇ ਹੋਰ ਤੇ ਕੀ ਕਰੀਏ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਿਸ ਆਉਣੇ ਸ਼ੁਰੂ ਹੋ ਗਏ ਆ ਜੀ। ਕੁਲਵਿੰਦਰ ਸਿੰਘ ਧਾਰੀਵਾਲ ਉਹਨਾਂ ਨੇ ਗੋਲਡ ਕੋਸਟ ਤੋਂ ਗੁਰਫਤਿਹ ਸਾਂਝੀ ਕੀਤੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸੁਖਵਿੰਦਰ ਸੌਨ ਹੁਣਾਂ ਨੇ ਵੀ ਹਮੇਸ਼ਾ ਦੀ ਤਰ੍ਹਾਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਆਪਣੀ ਛੋਟੀ ਜਿਹੀ ਪਿਆਰੀ ਜਿਹੀ ਸਤਿ ਸ਼੍ਰੀ ਅਕਾਲ ਤੁਹਾਡੀ ਸਾਡੇ ਕੋਲ ਪਹੁੰਚ ਗਈ ਹੈ ਸੌਨ ਸਾਹਿਬ ਤੇ, ਉਮੀਦ ਕਰਦੀ ਹਾਂ ਜੀ ਰਾਜੀ ਖੁਸ਼ੀ ਹੋਣੇ ਆ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ। ਸੋ ਪ੍ਰੋਗਰਾਮ ਦੀ ਗੱਲ ਕਰੀਏ ਤੇ ਜ਼ਿਆਦੀਆਂ ਗੱਲਾਂ ਮੈਂ ਨਹੀਂ ਛੇੜਦੀ ਹੁੰਦੀ, ਨਾ ਰਾਜਨੀਤੀ ਦੀਆਂ ਨਾ ਖ਼ਬਰਾਂ ਦੀਆਂ, ਕਿਉਂਕਿ ਬਹੁਤ ਕੁਛ ਹੁੰਦਾ, ਤੁਸੀਂ ਸੁਣ ਵੀ ਲੈਂਦੇ ਹੋ ਔਰ ਕਰ ਵੀ ਲੈਂਦੇ ਹੋ। ਕੁਛ ਗੱਲਾਂ ਹੁੰਦੀਆਂ, ਮੇਰਾ ਤਾਂ ਮਕਸਦ ਜੀ ਸਿਰਫ ਯਾਦਾਂ ਤੱਕ ਹੁੰਦਾ ਹੈ, ਤੁਹਾਨੂੰ ਕੁਝ ਨਾ ਕੁਝ ਯਾਦ ਕਰਵਾ ਜਾਇਆ ਕਰਾਂ, ਕੁਝ ਉਹ ਯਾਦਾਂ ਜਿਹਨਾਂ ਨੂੰ ਯਾਦ ਕਰਕੇ ਦਿਲ ਨੂੰ ਤਸੱਲੀ ਹੋਵੇ ਕਿ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੇ ਟਾਈਮ ਵੀ ਗੁਜ਼ਾਰੇ ਹੋਏ ਆ, ਜਾਂ ਉਹਨਾਂ ਚੰਗੇ ਟਾਈਮਾਂ 'ਚੋਂ ਉਹ ਸਹਿਜ ਵਾਲਾ ਜੋ ਟਾਈਮ ਸੀ, ਜੋ ਸਾਦਗੀ ਵਾਲਾ ਸਾਡਾ ਸਮਾਂ ਸੀਗਾ, ਉਹਦੇ ਵਿੱਚੋਂ ਕੁਝ ਪਲ ਚੁਰਾ ਕੇ ਅੱਜ ਦੀ ਜ਼ਿੰਦਗੀ ਨੂੰ ਸਵਾਰ ਲਈਏ ਤਾਂ ਵਧੀਆ ਲੱਗੂਗਾ। ਚਲੋ ਜੀ, ਬਾਕੀ ਦੁਨੀਆਂ ਦੇ ਜੋ ਖੱਪ ਪਈ ਹੋਈ ਆ, ਜੋ ਰੌਲੇ ਪਏ ਆ, ਇਹ ਚੱਲਦੇ ਰਹਿਣੇ ਆ। ਕੁਝ ਕੁ ਗੱਲਾਂ ਸਾਡੇ ਆਪਣੇ ਹੱਥ 'ਚ ਹੁੰਦੀਆਂ, ਅਸੀਂ ਕੰਟਰੋਲ ਕਰ ਸਕਦੇ ਹਾਂ, ਔਰ ਕੁਝ ਕੁ ਚੀਜ਼ਾਂ ਹੁੰਦੀਆਂ ਆ ਜਿਨ੍ਹਾਂ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ, ਹੈ ਨਾ। ਸੋ ਮੇਰਾ ਤਾਂ ਯਾਦਾਂ ਤੱਕ ਹੀ ਪਹੁੰਚਿਆ, ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਯਾਦਾਂ ਦੀ ਝੜੀ ਲਾਉਣੀ ਹੈ। ਔਰ ਯਾਦ ਮੈਨੂੰ ਸੋਚਿਆ ਕਿ ਬਹੁਤ ਦੇਰ ਹੋ ਗਈ, ਅਸੀਂ ਕੋਈ ਵਿਆਹ ਸ਼ਾਦੀ ਦੀ ਗੱਲ ਨਹੀਂ ਕੀਤੀ, ਇੱਕ ਤਾਂ ਥੋੜੀਆਂ ਰੌਣਕਾਂ ਜਿਹੀਆਂ ਲਾਈਏ ਪ੍ਰੋਗਰਾਮ ਦੇ ਵਿੱਚ, ਹੈ ਨਾ। ਸੋ ਅੱਜ ਅਸੀਂ ਯਾਦ ਕਰਾਂਗੇ ਜੀ ਉਹ ਵਿਆਹ ਜੋ ਅਸੀਂ ਬਚਪਨ ਦੇ ਵਿੱਚ ਦੇਖੇ ਹੋਏ ਆ। ਅੱਜ ਕੱਲ੍ਹ ਦੇ ਵਿਆਹ ਤਾਂ ਜਿਹੜੇ ਦੇਖੇ ਆ ਉਹ ਦੇਖਦੇ ਹੀ ਪਏ ਹਾਂ ਜੀ ਅਸੀਂ, ਕੋਈ ਨਹੀਂ ਉਹਨਾਂ ਦੀ ਗੱਲ ਵੀ ਕਿਤੇ ਫੇਰ ਕਰਾਂਗੇ। ਪਰ ਸ਼ੁਰੂ ਕਰਦੇ ਹਾਂ ਅਸੀਂ ਉਹ ਵਿਆਹ ਜੋ ਅਸੀਂ ਬਚਪਨ 'ਚ ਦੇਖੇ ਹੋਏ ਸੀ। ਹੁਣ ਥੋੜ੍ਹਾ ਜਿਹਾ ਚਲੋ ਜੀ ਪਾਓ ਬੈਗ ਗੇਅਰ ਅਤੇ ਜਾਓ ਆਪਣੇ ਆਪਣੇ ਬਚਪਨ ਦੇ ਵਿੱਚ, ਅਤੇ ਚੇਤੇ ਕਰੋ ਤੁਹਾਨੂੰ ਕਿਹਦਾ ਕਿਹਦਾ ਵਿਆਹ ਚੇਤੇ ਆਇਆ। ਯਾਦ ਕਰੋ ਭਈ ਵਿਆਹ ਦੇ ਵਿੱਚੋਂ ਕਿਸੇ ਮਾਮੇ ਦਾ ਵਿਆਹ ਸੀ, ਮਾਸੀ ਦਾ ਵਿਆਹ ਸੀ, ਭੂਆ ਦਾ ਵਿਆਹ ਸੀ, ਜਾਂ ਕਿਸੇ ਰਿਸ਼ਤੇਦਾਰੀ ਦੇ ਵਿਆਹ ਕੋਈ ਵਿਆਹ ਸੀ ਜੋ ਤੁਸੀਂ ਛੋਟੇ ਹੁੰਦਿਆਂ ਨੇ ਦੇਖਿਆ ਸੀ, ਕਿੱਦਾਂ ਦਾ ਸੀ ਉਹ ਵਿਆਹ, ਕਿੱਦਾਂ ਲੱਗਦਾ ਵੀ ਉਹ ਬਹੁਤ ਵੱਖਰਾ ਸੀ ਅੱਜ ਕੱਲ੍ਹ ਦੀ ਦੁਨੀਆਂ ਨਾਲੋਂ, ਤੁਸੀਂ ਮੇਰੇ ਨਾਲ ਸਾਂਝਾ ਕਰ ਸਕਦੇ ਹੋ। ਸੋ ਮੈਂ ਕਰਦੀ ਹਾਂ ਜੀ ਸ਼ੁਰੂ ਆਪਣੇ ਪੁਰਾਣੇ ਦੇਖੇ ਹੋਏ ਵਿਆਹਾਂ ਸ਼ਾਦੀਆਂ ਦੀ ਗੱਲ ਅੱਜ ਦੇ ਪ੍ਰੋਗਰਾਮ ਦੇ ਵਿੱਚ, ਔਰ ਤੁਸੀਂ ਜ਼ਰੂਰ ਹੁੰਗਾਰਾ ਭਰੀ ਜਾਣਾ ਜੀ ਨਾਲ। ਸੋ ਵਿਆਹ ਦੇ ਲੱਡੂ ਸਾਰਿਆਂ ਨੂੰ ਤਾਂ ਹੀ ਮਿਲਣੇ ਆ, ਭਾਜੀ ਕੋਠੀ ਝਾੜਦੀ ਐਂਡ 'ਚ ਮੈਂ ਤਾਂ ਹੀ ਕਰਨੀ ਹੈ ਜੇ ਕੋਈ ਮੈਸੇਜ ਤੁਸੀਂ ਆਪਣੇ ਕਰੋਗੇ, ਔਰ ਵਿਆਹ ਦੀਆਂ ਗੱਲਾਂ ਦੇ ਵਿੱਚ ਪੂਰੀਆਂ ਰੌਣਕਾਂ ਲਾਉਂਗੇ। ਸੋ ਲਓ ਜੀ ਇੱਕ ਹੋਰ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਸ਼ੁਰੂ ਕਰਦੇ ਹਾਂ ਅਸੀਂ ਆਪਣੇ ਵਿਆਹ ਅਤੇ ਉਹਨਾਂ ਜੁੜੇ ਹੋਏ ਸ਼ਗਨ ਅਤੇ ਰਸਮਾਂ ਦੀਆਂ ਗੱਲਾਂ ਜੀ।
ਸੌ ਮੰਗਾਂ ਹਜ਼ਾਰ ਦਿੰਦਾ ਏ ਜਿੰਦ ਮੇਰੇ ਤੋਂ ਵਾਰ ਦਿੰਦਾ ਏ, ਸੌ ਮੰਗਾਂ ਹਜ਼ਾਰ ਦਿੰਦਾ ਏ ਜਿੰਦ ਮੇਰੇ ਤੋਂ ਵਾਰ ਦਿੰਦਾ ਏ, ਮੇਰੇ ਲਈ ਜੋ ਹਾਰ ਦਿੰਦਾ ਏ ਆਪਣੇ ਅੱਖਾਂ ਨੂੰ ਰੱਖੀ ਸਦਾ ਕੈਮ ਬਾਪੂ ਨੂੰ ਸੀ ਮੇਰੇ ਵਸਦਾ ਹੱਥ ਫੜ ਕੇ ਜੇ ਬਾਪ ਨਾ ਦੱਸਦਾ
ਲੋ ਜੀ, ਬਹੁਤ ਹੀ ਪਿਆਰਾ ਜਿਹਾ ਗੀਤ ਬਾਪੂਆਂ ਦੇ ਨਾਮ ਤੇ ਚਲਾਇਆ ਸਰਬਜੀਤ ਭਾਜੀ ਨੇ। ਸੋ ਸਹੀ ਗੱਲ ਆ ਜੀ, ਸਲਾਮਤ ਰਹਿਣ ਜੀ ਉਹਦੇ ਵਾਸਤੇ ਰਹਿਣ ਸਾਡੇ ਸਭ ਤੇ ਪਿਓ ਦੁਨੀਆਂ ਤੇ। ਹਮੇਸ਼ਾ ਮਾਂ ਦੀਆਂ ਗੱਲਾਂ ਹੁੰਦੀਆਂ, ਪਿਓ ਦੀ ਘੱਟ ਹੁੰਦੀ ਆ। ਸੋ ਉਸ ਘਰ ਦੇ ਉਸ ਬਾਰੇ ਗੱਲ ਨੀ ਕਰਨੀ ਮੈਂ, ਕਿਉਂਕਿ ਅਸੀਂ ਗੱਲ ਪਿਛਲੇ ਪ੍ਰੋਗਰਾਮ ਦੇ ਵਿੱਚ ਹੀ ਕਰ ਹਟੇ ਆ। ਪਰ ਬਹੁਤ ਹੀ ਖੂਬਸੂਰਤ ਜਿਹਾ ਰਿਸ਼ਤਾ, ਬਹੁਤ ਹੀ ਪਿਆਰਾ ਜਿਹਾ ਬਾਪ ਦਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਸ਼ੁਰੂ ਕਰਨ ਜਾ ਰਹੀ ਹਾਂ ਜੀ ਮੈਂ ਵਿਆਹਾਂ ਸ਼ਾਦੀਆਂ ਦੇ ਨਾਲ ਜੁੜੇ ਜਿਹੜੇ ਰਸਮ ਰਿਵਾਜ ਆ ਉਹਨਾਂ ਦੀਆਂ ਗੱਲਾਂ, ਔਰ ਉਹ ਵਿਆਹ ਜੋ ਅਸੀਂ ਬਚਪਨ ਚ ਦੇਖੇ ਹੋਏ ਆ। ਅੱਛਾ, ਗੱਲ ਇਹ ਭਾਈ ਦੇਖਣਾ ਨੀ ਕਹਿੰਦੇ ਹੁੰਦੇ ਸੀ, ਇਹ ਨੀ ਕਹੀਦਾ ਹੁੰਦਾ ਸੀਗਾ ਵੀ ਵਿਆਹ ਦੇਖਣੇ ਆ, ਕਿਸੇ ਦੇ ਵਿਆਹ ਤੇ ਜਾਣਾ ਆ, ਯਾਨੀ ਵਿਆਹ ਖਾਣਾ ਜਾਂ ਵਿਆਹ ਕਮਾਉਣਾ ਹੁੰਦਾ ਸੀਗਾ। ਕਹਿੰਦੇ ਹੁੰਦੇ ਸੀ ਵੀ ਵਿਆਹ ਕਮਾਉਣ ਜਾਣਾ ਜੀ ਜਾਂ ਵਿਆਹ ਖਾਣ ਜਾਣਾ ਆ। ਸੋ ਖਾਣ ਪੀਣ ਨੂੰ ਤੇ ਅਸੀਂ ਪੰਜਾਬੀ ਵੈਸੇ ਹੀ ਬੜੇ ਮੰਨੇ ਜਾਂਦੇ ਆ ਨਾ, ਸੋ ਵਿਆਹ ਨੂੰ ਵੀ ਖਾਣ ਤੇ ਕਹੀਦਾ ਸੀ ਕਿ ਵਿਆਹ ਖਾਣਾ ਜਾਂ ਵਿਆਹ ਕਮਾਉਣਾ, ਇਹ ਕਿਹਾ ਜਾਂਦਾ ਹੁੰਦਾ ਸੀਗਾ। ਸੋ ਗੱਲਾਂ ਕਰੂੰਗੀ ਜੀ ਮੈਂ ਉਹਨਾਂ ਸਿਰਫ ਉਹ ਵਿਆਹਾਂ ਦੀਆਂ, ਉਹ ਰਸਮਾਂ ਦੀਆਂ, ਉਹ ਰਿਵਾਜਾਂ ਦੀਆਂ ਜੋ ਮੈਂ ਆਪਣੇ ਬਚਪਨ ਚ ਦੇਖੇ ਹੋਏ ਆ। ਸੋ ਉਸ ਤੋਂ ਪਹਿਲਾਂ ਜੋ ਵਿਆਹ ਹੁੰਦੇ ਸੀ ਜਾਂ ਜੋ ਰਸਮਾਂ ਹੁੰਦੀਆਂ ਸੀ ਜਾਂ ਸਾਡੇ ਕਈ ਬਜ਼ੁਰਗ ਜਿਹੜੇ ਉਹ ਵੀ ਪ੍ਰੋਗਰਾਮ ਸੁਣਦੇ ਹੋਣੇ ਆ, ਸੋ ਉਹਨਾਂ ਨੂੰ ਵੀ ਦਰਖਾਸਤ ਕਰੂੰਗੀ ਵੀ ਜ਼ਰੂਰ ਸਾਨੂੰ ਦੱਸਣ ਕਿ ਉਸ ਸਮੇਂ ਉਹਨਾਂ ਦੇ ਬਚਪਨ ਦੇ ਵਿੱਚ ਕਿਵੇਂ ਵਿਆਹ ਹੁੰਦੇ ਸੀਗੇ ਜਾਂ ਕਿਹੜੀਆਂ ਰੀਤੀ ਰਿਵਾਜ ਉਦੋਂ ਹੁੰਦੇ ਸੀਗੇ। ਤਾਂ ਕਿ ਇੱਕ ਤਰ੍ਹਾਂ ਨਾਲ ਮੈਂ ਕਹਿੰਦੀ ਹੁੰਦੀ ਹਾਂ ਵੀ ਅਸੀਂ ਤਾਂ ਇਹ ਚੀਜ਼ਾਂ ਇਕੱਠੀਆਂ ਹੀ ਕਰਦੇ ਪਏ ਹਾਂ, ਡਾਕੂਮੈਂਟੇਸ਼ਨ ਹੀ ਕਹਿ ਲਓ ਇਸ ਚੀਜ਼ ਨੂੰ, ਹੈਨਾ। ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪੋਡਕਾਸਟ ਕੱਢ ਕੇ ਸੁਣੀ ਲਵੇ ਵੀ ਕੀ ਰਸਮਾਂ ਰਿਵਾਜ ਹੁੰਦੇ ਸੀ, ਕਿਹੋ ਜਿਹੇ ਵਿਆਹ ਹੁੰਦੇ ਸੀਗੇ। ਸੋ ਇਹੋ ਜਿਹੀਆਂ ਚੀਜ਼ਾਂ ਜ਼ਰੂਰ ਸਾਂਝੀਆਂ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਜ਼ਰੂਰ ਪਤਾ ਲੱਗਦਾ ਰਹੇ। ਸੋ ਜਿਵੇਂ ਰਾਤ ਨੂੰ ਕਹਿੰਦੇ ਪਏ ਪਹਿਲਾਂ ਰਾਤ ਨੂੰ ਬਰਾਤਾਂ ਆਉਂਦੀਆਂ ਹੁੰਦੀਆਂ ਸੀ, ਰਾਤ ਦੇ ਵਿਆਹ ਹੁੰਦੇ ਸੀ, ਜਾਂ ਉਸ ਤੋਂ ਪਹਿਲਾਂ ਵੀ ਇਹ ਹੁੰਦਾ ਸੀ ਵੀ ਬਰਾਤਾਂ ਆ ਕੇ ਕਈ ਕਈ ਦਿਨ ਰੁਕਦੀਆਂ ਹੁੰਦੀਆਂ ਸੀਗੀਆਂ। ਉਹ ਜਿਹੜੀਆਂ ਇਹ ਚੀਜ਼ਾਂ ਆ ਇਹ ਸਿਰਫ ਮੈਂ ਵੀ ਆਪਣੇ ਪੇਰੈਂਟਸ ਤੋਂ ਜਾਂ ਆਪਣੇ ਦਾਦੀ ਨਾਨੀਆਂ ਤੋਂ ਸੁਣੀਆਂ ਹੋਈਆਂ ਵੀ ਬਰਾਤਾਂ ਆ ਕੇ ਕਈ ਕਈ ਦਿਨ ਰੁਕਦੀਆਂ ਹੁੰਦੀਆਂ ਸੀਗੀਆਂ, ਹਨਾ। ਸੋ ਉਹ ਵਿਆਹ ਨੀ ਦੇਖੇ, ਪਰ ਤੁਹਾਡੇ ਵਿੱਚੋਂ ਜੇ ਕਿਸੇ ਨੂੰ ਇਹਨਾਂ ਚੀਜ਼ਾਂ ਬਾਰੇ ਵੀ ਪਤਾ ਹੋਵੇ ਤਾਂ ਜ਼ਰੂਰ ਸਾਂਝੀ ਕਰਿਓ। ਸੋ ਵਿਆਹਾਂ ਦਾ ਜਿੰਨਾ ਕੁ ਮੈਨੂੰ ਚੇਤਾ ਵੀ ਵਿਆਹ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ, ਕਈ ਕਈ ਮਹੀਨੇ ਪਹਿਲਾਂ ਹੀ ਵਿਆਹਾਂ ਦੀ ਜਿਹੜੀ ਚਹਿਲ ਪਹਿਲ ਹੁੰਦੀ ਸੀ ਗੱਲਬਾਤ ਉਹ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ। ਅੱਛਾ, ਦੇਖ ਦਿਖਾਈ ਹੁੰਦੀ ਸੀਗੀ ਪਹਿਲਾਂ ਤਾਂ, ਕਿਉਂਕਿ ਲਵ ਮੈਰਿਜਿਸ ਉਦੋਂ ਘੱਟ ਹੁੰਦੀਆਂ ਸੀਗੀਆਂ, ਘੱਟ ਕੀ ਨਾ ਮਾਤਰ ਹੀ ਹੁੰਦੀਆਂ ਸੀ ਜਦੋਂ ਮੇਰਾ ਬਚਪਨ ਸੀ ਉਦੋਂ, ਤੇ ਜ਼ਿਆਦਾਤਰ ਅਰੇਂਜ ਮੈਰਿਜਿਸ ਹੀ ਹੁੰਦੀਆਂ ਸੀਗੀਆਂ। ਸੋ ਵਿਚੋਲੇ ਨੇ ਦੱਸ ਪਾਉਣੀ ਕਿਸੇ ਦੇ ਘਰ ਕੋਈ ਮੁੰਡਾ ਜਵਾਨ ਹੋਣਾ ਤੇ ਕਿਸੇ ਦੇ ਘਰ ਕੋਈ ਧੀ ਜਵਾਨ ਹੋਣੀ, ਤੇ ਵਿਚੋਲੇ ਹੁੰਦੇ ਸੀਗੇ ਉਹਨਾਂ ਨੇ ਆ ਕੇ ਗੱਲਬਾਤ ਚਲਾ ਲੈਣੀ ਵੀ ਹਾਂਜੀ ਏਦਾਂ ਫਲਾਨੇ, ਯਾਨੀ ਦੇਖ ਕੇ ਦੋਨਾਂ ਧਿਰਾਂ ਨੂੰ ਮਿਲਦਾ ਜੁਲਦਾ ਸਾਕ ਜਿਹੜਾ ਉਹ ਉਹਨਾਂ ਨੇ ਦੱਸ ਦੇਣਾ। ਫੇਰ ਉਹਨਾਂ ਦੇ ਦੱਸਣ ਤੇ ਕਈ ਵਾਰੀ ਦੂਰੋਂ ਦੂਰੋਂ ਹੀ ਨਜ਼ਰ ਮਾਰ ਲੈਂਦੇ ਹੁੰਦੇ ਸੀਗੇ ਜੀ ਵੀ ਹਾਂ ਕੁੜੀ ਉੱਥੇ ਪੜ੍ਹਨ ਜਾਂਦੀ ਆ ਜਾਂ ਉੱਥੇ ਨੌਕਰੀ ਕਰਨ ਜਾਂਦੀ, ਤੁਸੀਂ ਦੇਖ ਲਓ। ਤੇ ਏਦੇ ਮੁੰਡੇ ਦਾ ਹੁੰਦਾ ਸੀ ਵੀ ਮੁੰਡਾ ਇੱਥੇ ਜਾਂਦਾ ਨੌਕਰੀ ਕਰਦਾ ਵੀ ਤੁਸੀਂ ਨਜ਼ਰ ਮਾਰ ਲਓ। ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਸੀ ਵੀ ਇੱਕ ਨਜ਼ਰ ਮਾਰ ਲੈਂਦੇ ਸੀ ਤੇ ਉਸ ਤੋਂ ਬਾਅਦ ਫੇਰ ਜੇ ਪਸੰਦ ਹੁੰਦਾ ਸੀ ਤੇ ਫੇਰ ਰੋਕਾ ਜਿਹੜਾ ਆ ਉਹਦੀ ਰਸਮ ਹੁੰਦੀ ਹੁੰਦੀ ਸੀ ਜਿਹਦੇ ਵਿੱਚ ਮੁੰਡੇ ਵਾਲੇ ਤੇ ਕੁੜੀ ਵਾਲੇ ਆ ਜਾਂਦੇ ਹੁੰਦੇ ਸੀਗੇ। ਔਰ ਉਹ ਕੁਛ ਜੇ ਪਸੰਦ ਹੁੰਦਾ ਸੀ ਤੇ ਥੋੜਾ ਜਿਹਾ ਕੋਈ ਸਗਨ ਜਿਹੜਾ ਦੇ ਕੇ ਤੇ ਉਹਨੂੰ ਰੋਕਾ ਕਹਿੰਦੇ ਹੁੰਦੇ ਸੀ, ਠਾਕਾ ਜਾਂ ਰੋਕਾ ਉਹ ਕਰ ਲੈਣਾ। ਤੇ ਉਸ ਟਾਈਮ ਤੇ ਰਿੰਗ ਸੈਰਾਮਨੀਜ਼ ਵਗੈਰਾ ਤਾਂ ਨਹੀਂ ਹੁੰਦੀਆਂ ਸੀ, ਸਾਡਾ ਬਚਪਨ ਹੁੰਦਾ ਸੀ, ਹੈਨਾ। ਰਿੰਗ ਸੈਰਾਮਨੀਜ਼ ਤੋਂ ਬਾਅਦ ਵਿੱਚ ਸ਼ੁਰੂ ਹੋਏ ਜਦੋਂ ਆਪਣੇ ਵਿਆਹ ਵੀ ਹੋਏ ਆ ਉਸ ਟਾਈਮ ਤੇ ਸ਼ੁਰੂ ਹੋਏ ਆ, ਪਰ ਬਚਪਨ ਚ ਉਹ ਕੁਛ ਨੀ ਹੁੰਦਾ ਸੀਗਾ ਜੋ। ਔਰ ਚਲੋ ਜੀ, ਰੋਕੇ ਤੇ ਠਾਕੇ ਦੇ ਨਾਲ ਹੀ ਫਿਰ ਜਿਹੜੇ ਆ ਉਹ ਵਿਆਹ ਦੀਆਂ ਰਸਮਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਸੀ। ਉਸ ਤੋਂ ਬਾਅਦ ਕੁੜਮਾਈ ਹੁੰਦੀ ਸੀਗੀ। ਕੁੜਮਾਈ ਦੀ ਰਸਮ ਵੀ ਜ਼ਿਆਦਾ ਮੈਨੂੰ ਯਾਦ ਨਹੀਂ, ਪਰ ਮੈਨੂੰ ਪਤਾ ਆ ਵੀ ਕੁੜਮਾਈ ਦੇ ਵਿੱਚ ਇਹ ਹੁੰਦਾ ਸੀ ਵੀ ਕੁੜੀ ਵਾਲੇ ਜਿਹੜੇ ਹੁੰਦੇ ਸੀਗੇ ਉਹ ਮੁੰਡੇ ਵਾਲਿਆਂ ਘਰ ਆ ਕੇ ਜਿਹੜੇ ਸਗਨ ਆ ਉਹ ਕਰ ਜਾਂਦੇ ਹੁੰਦੇ ਸੀ, ਛੁਹਾਰਾ ਵਗੈਰਾ ਖੜਾਉਂਦੇ ਹੁੰਦੇ ਸੀ, ਮੂੰਹ ਨੂੰ ਲਾਉਂਦੇ ਹੁੰਦੇ ਸੀ। ਪਰ ਬਾਅਦ ਦੇ ਵਿੱਚ ਉਹ ਵੀ ਜਿਹੜੀ ਰਸਮ ਆ ਉਹ ਵੀ ਵਿੱਚ ਨਾ ਹੋ ਕੇ ਵਿਆਹ ਦੇ ਨਾਲ ਹੀ ਨਿਪਟਾ ਦਿੱਤੀ ਜਾਂਦੀ ਸੀਗੀ। ਅੱਛਾ, ਇਹਦੇ ਨਾਲ ਹੀ ਵਿਆਹ ਸ਼ੁਰੂ ਹੋ ਗਿਆ ਜੀ। ਤੇ ਵਿਆਹ ਦੇ ਵਿੱਚ ਫੇਰ ਉਸ ਤੋਂ ਬਾਅਦ ਹੁੰਦਾ ਹੁੰਦਾ ਸੀ ਵੀ ਇੱਕ ਤਾਂ ਨਰਾਤਿਆਂ ਦਾ ਤੇ ਸਰਾਧਾਂ ਦਾ ਬੜਾ ਵਿਚਾਰ ਕੀਤਾ ਜਾਂਦਾ ਹੁੰਦਾ ਸੀ, ਮੈਨੂੰ ਯਾਦ ਆ ਵੀ ਸਰਾਧਾਂ ਦੇ ਵਿੱਚ ਵਿਆਹ ਨੀ ਕਰਨੇ ਤੇ ਨਰਾਤਿਆਂ ਦੇ ਵਿੱਚ ਜ਼ਿਆਦਾ ਹੁੰਦੇ ਸੀ, ਜਾਂ ਜਿਹਨਾਂ ਨੇ ਕਿਸੇ ਨੇ ਪੁੱਛਣਾ ਹੁੰਦਾ ਸੀਗਾ ਉਹ ਪੁੱਛ ਕੇ ਦਿਨ ਦੁਣ ਕਢਾ ਲੈਂਦੇ ਹੁੰਦੇ ਸੀਗੇ ਕੋਈ, ਤੇ ਉਹਦੇ ਵਿੱਚ ਫੇਰ ਇੱਕ ਡੇਟ ਫਿਕਸ ਹੋ ਜਾਣੀ ਤੇ ਫੇਰ ਸਾਹੇ ਚਿੱਠੀ ਆ ਜਿਹੜੀ ਉਹ ਭੇਜੀ ਜਾਂਦੀ ਹੁੰਦੀ ਸੀ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਨੂੰ। ਕਿ ਇਹ ਦਿਨ ਤੇ ਅਸੀਂ ਵਿਆਹ ਜਿਹੜਾ ਆ ਉਹ ਫਿਕਸ ਕੀਤਾ ਆ ਤੇ ਤੁਸੀਂ ਆਉਣਾ ਆ ਕਾਇੰਡ ਆਫ ਹਨਾ ਉਹ ਸਾਹੀ ਚਿੱਠੀ ਕਿਸੇ ਵਿਚੋਲੇ ਦੇ ਹੱਥ ਜਿਹੜੀ ਆ ਉਹ ਮੁੰਡੇ ਵਾਲਿਆਂ ਨੂੰ ਭੇਜੀ ਜਾਂਦੀ ਹੁੰਦੀ ਸੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਜੀ ਵਿਆਹ ਸ਼ੁਰੂ ਹੋ ਜਾਂਦਾ ਹੁੰਦਾ ਸੀ ਯਾਦ ਆ ਅੱਛਾ ਵਿਆਹ ਵਾਲੇ ਘਰ ਦੇ ਵਿੱਚ ਦੂਰੋਂ ਹੀ ਸਫੇਦੀਆਂ ਹੋਣੀਆਂ ਹਨਾ ਜਦੋਂ ਸਫੇਦੀਆਂ ਜਿਹੀਆਂ ਹੋ ਜਾਣੀਆਂ ਤਾਂ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਹਾਂ ਜੀ ਹੁਣ ਇਹਨਾਂ ਦੇ ਘਰ ਵਿਆਹ ਆ ਕਿਉਂਕਿ ਪਿੰਡ ਦੇ ਵਿੱਚ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਸੀ ਪਤਾ ਹੁੰਦਾ ਸੀ ਕਿ ਫਲਾਨੇ ਦੇ ਘਰ ਵਿਆਹ ਆ ਤੇ ਉਹ ਚੀਜ਼ ਉਦੋਂ ਪੱਕੀ ਹੋ ਜਾਂਦੀ ਹੁੰਦੀ ਸੀ ਜਦੋਂ ਉਹਨਾਂ ਦੇ ਘਰ ਕੋਈ ਰੰਗ ਰੋਗਨ ਹੋਣਾ ਸ਼ੁਰੂ ਹੋ ਜਾਂਦਾ ਹੁੰਦਾ ਸੀਗਾ ਔਰ ਉਸ ਤੋਂ ਬਾਅਦ ਫਿਰ ਕੱਪੜੇ ਗਹਿਣੇ ਜਿਹੜੇ ਆ ਉਹਨਾਂ ਦੀ ਖਰੀਦਦਾਰੀ ਵੀ ਕਿਸੇ ਸਿਆਣੇ ਬੰਦੇ ਨੂੰ ਨਾਲ ਲੈ ਕੇ ਸ਼ੁਰੂ ਹੋ ਜਾਂਦੀ ਹੁੰਦੀ ਸੀ ਹੈਨਾ ਕੋਈ ਪਰਿਵਾਰ ਦੇ ਵਿੱਚ ਇੱਕ ਬੰਦਾ ਹੁੰਦਾ ਸੀ ਜਿਹਨੂੰ ਪਤਾ ਹੁੰਦਾ ਸੀ ਕੱਪੜੇ ਦੀ ਪਰਖ ਹੁੰਦੀ ਸੀ ਕਹਿਣਾ ਜੀ ਉਹ ਬੜਾ ਸਿਆਣਾ ਉਹਨੂੰ ਨਾਲ ਲੈ ਕੇ ਤੇ ਕੱਪੜੇ ਲੈ ਕੇ ਆਉਣੇ ਆ ਔਰ ਕੱਪੜਿਆਂ ਦੇ ਵਿੱਚ ਵੀ ਫਿਰ ਜਿਹੜੀ ਕੁੜੀ ਵਾਲਿਆਂ ਵੱਲੋਂ ਜਿਹੜੇ ਕੱਪੜੇ ਗਹਿਣੇ ਕੁੜੀ ਨੂੰ ਦਿੱਤੇ ਜਾਂਦੇ ਹੁੰਦੇ ਸੀ ਉਹਨਾਂ ਨੂੰ ਦਾਜ ਵਿੱਚ ਕਿਹਾ ਜਾਂਦਾ ਹੁੰਦਾ ਸੀ ਦਾਜ ਆ ਤੇ ਜਿਹੜੇ ਮੁੰਡੇ ਵਾਲੇ ਕੁੜੀ ਨੂੰ ਕੱਪੜੇ ਦਿੰਦੇ ਹੁੰਦੇ ਸੀ ਗਹਿਣੇ ਦਿੰਦੇ ਹੁੰਦੇ ਸੀ ਉਹਨਾਂ ਨੂੰ ਵਰੀ ਕਿਹਾ ਜਾਂਦਾ ਸੀਗਾ ਸੋ ਦਾਜ ਤੇ ਵਰੀ ਦੀ ਜਿਹੜੀ ਆ ਖਰੀਦਦਾਰੀ ਉਹ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ ਅਕੋਰਡਿੰਗਲੀ ਵੀ ਕੁੜੀ ਦਾ ਵਿਆਹ ਆ ਜਾਂ ਮੁੰਡੇ ਦਾ ਵਿਆਹ ਆ ਸੋ ਲਓ ਜੀ ਖਰੀਦੋ ਫਰੋਖਤ ਸ਼ੁਰੂ ਹੋ ਗਈ ਆ ਤੇ ਅੱਗੇ ਅੱਗੇ ਰੌਣਕਾਂ ਵਧੀ ਜਾਣੀਆਂ ਪਰ ਨਾਲ ਨਾਲ ਅਸੀਂ ਗਾਣੇ ਵੀ ਸੁਣਨੇ ਆ ਹਰੀਸ਼ ਅਰੋੜਾ ਹੁਣੀ ਵੀ ਆ ਗਿਆ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਛੋਟੀ ਜਿਹੀ ਸਾਡੇ ਹਰਮਨ ਪਰਿਵਾਰ ਦੀ ਮੈਂਬਰ ਦੀਦ ਦਾ ਇੰਤਜ਼ਾਰ ਹੈ ਜੀ ਉੱਠ ਗਈ ਹੋਵੇ ਤਾਂ ਬਿਲਕੁਲ ਜੀ ਦੀਦ ਨੇ ਆਉਣਾ ਆ ਦੀਦ ਦਾ ਤਾਂ ਹੁਣ ਮੈਨੂੰ ਪਰਸਨਲੀ ਵੀ ਫੋਨ ਆ ਜਾਂਦਾ ਹੁੰਦਾ ਉਹਦੇ ਸਕੂਲ ਬੇਸ਼ੱਕ ਸ਼ੁਰੂ ਹੋ ਗਏ ਪਰ ਉਹ ਕਹਿੰਦੀ ਵੀ ਮੈਂ ਸਕੂਲ ਜਾਣ ਤੋਂ ਪਹਿਲਾਂ ਵੀ ਆਪਣੀ ਹਾਜ਼ਰੀ ਜਿਹੜੀ ਹੈ ਜ਼ਰੂਰ ਲਵਾ ਕੇ ਜਾਣੀ ਆ ਮੈਂ ਕਿਹਾ ਜ਼ਰੂਰ ਬੱਚੇ ਕਿਉਂ ਨਹੀਂ ਸੋ ਬਿਲਕੁਲ ਜਲਦੀ ਦੀਦ ਨੇ ਵੀ ਆ ਜਾਣਾ ਆ ਔਰ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ ਔਰ ਗੀਤ ਤੋਂ ਬਾਅਦ ਅਸੀਂ ਲਾਉਂਦੇ ਹਾਂ ਜੀ ਰੌਣਕਾਂ ਆਪਣੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਸੋ ਬਹੁਤ ਹੀ ਖੂਬਸੂਰਤ ਜਿਹਾ ਗੀਤ ਸਰਬਜੀਤ ਭਾਜੀ ਨੇ ਕੱਢਿਆ ਹੋਇਆ ਇੱਕ ਸੁਣਦੇ ਹਾਂ ਜੀ ਸਾਰੇ ਆਓ
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਭਰੀਆਂ ਜਦ ਪਾਉਣ ਬੋਲਾਂ
ਲਓ ਜੀ ਤੈਨੂੰ ਬਾਜੇ ਗਾਜੇ ਨਾਲ ਵਿਆਹ ਕੇ ਲਿਆਵਾਂਗੇ। ਸੋ ਬਹੁਤ ਹੀ ਪਿਆਰਾ ਜਿਹਾ ਗੀਤ ਸਰਜੀਤ ਭਾਜੀ ਨੇ ਸਾਡੇ ਲਈ ਚਲਾਇਆ ਸੀ, ਸੋ ਥੈਂਕ ਯੂ ਭਾਜੀ। ਔਰ ਮਾਹੌਲ ਬਿਲਕੁਲ ਜੀ ਵਿਆਹ ਵਾਲਾ ਬਣਾ ਦਿੱਤਾ ਤੁਸੀਂ, ਪਰ ਐਂਡ ਦੇ ਵਿੱਚ ਆ ਕੇ ਥੋੜੀ ਜਿਹੀ ਆਵਾਜ਼ ਗਾਣੇ ਦੇ ਵਿੱਚ ਕੱਟਣ ਲੱਗ ਗਈ। ਸਿਰ ਬਿਲਕੁਲ ਓਦਾਂ ਹੀ ਜਿੱਦਾਂ ਬੜਾ ਵਧੀਆ ਵਿਆਹ ਚੱਲਦਾ ਹੁੰਦਾ ਤੇ ਫੁੱਫੜ ਜਾਂ ਜੀਜਾ ਆ ਕੇ ਖਲਾਰਾ ਨੀ ਪਾ ਦਿੰਦੇ ਕੁਛ, ਉਹ ਹੀ ਲੱਗਿਆ ਮੈਨੂੰ ਬਈ ਇੰਨਾ ਸੋਹਣਾ ਰਸ ਵੱਜਾ ਹੋਇਆ ਉਹਦੇ ਵਿੱਚ। ਚਲੋ ਆਵਾਜ਼ ਕੱਟ ਗਈ ਪਰ ਫਿਰ ਯਾਦ ਆ ਗਿਆ ਵੀ ਬਿਲਕੁਲ ਏਦਾਂ ਹੀ ਹੁੰਦਾ ਸੀਗਾ ਵੀ ਕੋਈ ਵਿਆਹ ਬੜਾ ਵਧੀਆ ਚੱਲਦਾ ਹੁੰਦਾ ਸੀ, ਸਭ ਰਸਮਾਂ ਰੁਸਮਾਂ ਵਧੀਆ ਹੁੰਦੀਆਂ ਸੀ, ਪਰ ਜਾਂ ਫੁੱਫੜ ਨੇ ਜਾਂ ਜੀਜੇ ਨੇ ਕੁਛ ਨਾ ਕੁਛ ਜਵਾਈ ਨੇ ਜਿਹੜਾ ਮੂੰਹ ਬਣਾ ਹੀ ਲੈਣਾ ਹੁੰਦਾ ਸੀ। ਸੋ ਉਹਦੇ ਬਾਰੇ ਵੀ ਗੱਲਾਂ ਕਰਾਂਗੇ ਜੀ, ਕੌਣ ਕੌਣ ਰੁਸਦਾ ਹੁੰਦਾ ਸੀ, ਕੀ ਹੁੰਦਾ ਸੀ ਤੇ ਕਿੱਦਾਂ ਮਨਾਇਆ ਜਾਂਦਾ ਸੀਗਾ। ਪਰ ਉਸ ਤੋਂ ਪਹਿਲਾਂ ਅਜੇ ਤੇ ਸਾਡਾ ਵਿਆਹ ਸ਼ੁਰੂ ਹੋਇਆ ਜੀ, ਔਰ ਉਮੀਦ ਕਰਾਂਗੇ ਕਿ ਜਿਹੜੀਆਂ ਯਾਦਾਂ ਦੇ ਵਿੱਚ ਸਾਡੇ ਵਿਆਹ ਜਿਹੜੇ ਲੁਕੇ ਹੋਏ ਆ, ਜਿਹੜੇ ਅਸੀਂ ਬਚਪਨ ਚ ਦੇਖੇ ਹੋਏ ਆ, ਉਹ ਸਾਰੇ ਕੱਢਾਂਗੇ ਬਾਹਰ ਤੇ ਇੱਕ ਦੂਜੇ ਨਾਲ ਜ਼ਰੂਰ ਸਾਂਝੇ ਕਰਾਂਗੇ। ਸੁਰਵਿੰਦਰ ਧਨੀ ਵੀ ਆ ਗਏ ਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਸਤਿ ਸ਼੍ਰੀ ਅਕਾਲ ਧਨੀ, ਕੀ ਹਾਲ ਚਾਲ ਹੈ, ਪੁੱਛ ਰਿਹਾ ਕਿਵੇਂ ਹੋ ਦੀਦੀ। ਸੋ ਮੈਂ ਬਿਲਕੁਲ ਠੀਕ ਆ, ਤੁਸੀਂ ਸੁਣਾਓ ਕਿਵੇਂ ਆ। ਉਮੀਦ ਕਰਦੀ ਆ ਰਾਜੀ ਖੁਸ਼ੀ ਹੋਣੇ ਆ ਤੇ ਆ ਜਾਓ ਫਿਰ ਧਨੀ, ਚਾਹੁੰਦੇ ਆ ਜੇ ਰੌਣਕਾਂ ਪ੍ਰੋਗਰਾਮ ਦੇ ਵਿੱਚ ਯਾਦ ਕਰ ਕਿਹੜੇ ਕਿਹੜੇ ਵਿਆਹ ਦੇਖੇ ਹੋਏ ਆ ਤੇ ਕਿਵੇਂ ਕਿਵੇਂ ਦੇ ਵਿਆਹ ਦੇਖੇ ਹੋਏ ਆ, ਕਿੰਨੇ ਕੁ ਵਿਆਹ ਬਚਪਨ ਚ ਕਰਦੇ ਹੋਏ ਆ। ਸੋ ਗਾਣਾ ਵੀ ਸੁਣਦੀ ਸੀ ਤੇ ਵਿੱਚ ਬੜੇ ਪਿਆਰੇ ਪਿਆਰੇ ਜਿਹੜੇ ਪੰਜਾਬੀ ਦੇ ਸ਼ਬਦ ਸੀਗੇ ਉਹ ਆਏ, ਤੈਨੂੰ ਬੰਬੇ ਬਾਜੇ ਨਾਲ ਵਿਆਹ ਕੇ ਲਿਆਵਾਂਗੇ। ਹੁਣ ਬੰਬਾ ਬਾਜਾ ਕੀ ਹੁੰਦਾ ਤੁਸੀਂ ਮੈਨੂੰ ਜ਼ਰੂਰ ਦੱਸਣਾ ਵੀ ਕੀ ਹੁੰਦਾ ਉਹ ਬਾਜਾ। ਤੇ ਉਸ ਤੋਂ ਇਲਾਵਾ ਜਨੇਤੀ ਜਾਵਾਂਗੇ, ਜਨੇਤੀ ਵੀ ਹੁਣ ਘੱਟ ਹੈ, ਜਨੇਤ ਜਾਂ ਹਨਾ ਇਹ ਸ਼ਬਦ ਵੀ ਬੜਾ ਘੱਟ ਵਰਤਿਆ ਜਾਂਦਾ, ਪਰ ਮੈਨੂੰ ਯਾਦ ਹੈ ਕਿ ਬਚਪਨ ਵਿੱਚ ਜਨੇਤ ਆਮ ਹੀ ਗੱਲ ਹੁੰਦੀ ਸੀ ਤੇ ਜਨੇਤ ਕਿਸੇ ਦੀ ਜਨੇਤੀ ਜਾਣਾ ਆ, ਤੇ ਅੱਜ ਕੱਲ ਜਿੱਦਾਂ ਅਸੀਂ ਕਹਿ ਦਿੰਦੇ ਵੀ ਕਿਸੇ ਦੇ ਬਰਾਤੀ ਜਾਣਾ ਆ, ਤੇ ਜੰਝ ਘਰ ਹੁੰਦੇ ਸੀ ਏਦਾਂ ਹੀ। ਜੰਝ ਵੀ ਜਿਹੜਾ ਵਰਡ ਆ ਮੈਂ ਸੁਣਿਆ ਹੋਇਆ ਔਰ ਮੈਨੂੰ ਯਾਦ ਆ ਬਚਪਨ ਚ ਜੰਝ ਘਰ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਸੀ ਜਾਂ ਤਾਂ ਗੁਰਦੁਆਰੇ ਦੇ ਨਾਲ ਹੀ ਹੁੰਦੇ ਸੀ ਜਾਂ ਬਣੇ ਹੁੰਦੇ ਸੀ ਪ੍ਰੋਪਰ ਜੰਝ ਘਰ ਹੁੰਦੇ ਸੀ ਜਿੱਥੇ ਆ ਕੇ ਜੰਝਾਂ ਉਤਰਦੀਆਂ ਹੁੰਦੀਆਂ ਸੀਗੀਆਂ। ਸੋ ਚਲੋ ਜੀ ਜੰਝ ਹਜੇ ਬਾਅਦ ਚ ਉਤਾਰਾਂਗੇ, ਉਸ ਤੋਂ ਪਹਿਲਾਂ ਅਜੇ ਤਾਂ ਅਸੀਂ ਕੱਪੜਿਆਂ ਦੀ ਖਰੀਦੋ ਫਰੋਖਤੀ ਸ਼ੁਰੂ ਕੀਤੀ ਸੀਗੀ ਹਨਾ, ਫਿਰ ਸਿਆਣੇ ਬੰਦੇ ਨੂੰ ਨਾਲ ਲੈ ਕੇ ਕੱਪੜੇ ਕੁੱਪੜੇ ਖਰੀਦੋ ਫਰੋਖਤ ਕਰ ਜਾਣੇ ਆ, ਜਿਹੜੀਆਂ ਦਾਜ ਫਰੀ ਲੈਣਾ ਹੁੰਦਾ ਸੀ ਉਹ ਵੀ, ਜਾਂ ਜਿਹੜੀਆਂ ਭਨੌਣੀਆਂ ਦੇਣੀਆਂ ਹੁੰਦੀਆਂ ਸੀਗੀਆਂ ਵਿਆਹ ਦੇ ਵਿੱਚ ਉਹ ਵੀ। ਹੁਣ ਤੁਸੀਂ ਦੱਸੋ ਵੀ ਭਨੌਣੀਆਂ ਕੀ ਹੁੰਦੀਆਂ ਆ, ਬਣਾਉਣੀਆਂ ਯਾਦ ਆ ਵੀ ਬਣਾਉਣੀਆਂ ਹੁੰਦੀਆਂ ਜਿਹੜੀਆਂ ਜਿੱਦਾਂ ਜਿਹੜੀਆਂ ਕੁੜੀ ਵਾਲੇ ਮੁੰਡੇ ਦੇ ਰਿਸ਼ਤੇਦਾਰਾਂ ਨੂੰ ਦਿੰਦੇ ਆ, ਯਾਨੀ ਜਿਹੜੀ ਉਹਦੀ ਪਤੀਸ ਨੂੰ ਜਾਂ ਸੱਸ ਨੂੰ ਜਾਂ ਮਲੇਸ ਨੂੰ, ਯਾਨੀ ਉਹਦੇ ਜਿਹੜੇ ਰਿਸ਼ਤੇਦਾਰ ਮੁੰਡੇ ਦੀਆਂ ਮਾਸੀਆਂ ਚਾਚੀਆਂ ਤਾਈਆਂ ਮਾਂ ਭੈਣ ਹੁੰਦੀ ਆ, ਉਹਨਾਂ ਨੂੰ ਵੀ ਜਿਹੜੇ ਕੱਪੜੇ ਆ ਉਹ ਭੇਜੇ ਜਾਂਦੇ ਆ, ਜਿਸ ਦਿਨ ਕੁੜੀ ਵੀ ਡੋਲੀ ਜਾਂਦੀ ਆ ਉਹਨੂੰ ਕਹਿੰਦੇ ਆ ਜੀ ਭਨੌਣੀਆਂ। ਸੋ ਭਨੌਣੀਆਂ ਦੇ ਕੱਪੜੇ ਵੀ ਲਈ ਜਾਂਦੇ ਹੁੰਦੇ ਸੀ, ਤੇ ਇਸ ਦੇ ਨਾਲ ਫਿਰ ਮਿਲਣੀ ਦੇ ਵਿੱਚ ਜਿਹੜੇ ਕੰਬਲ ਦੇਣੇ ਸੀ ਜਾਂ ਪੱਗਾਂ ਦੇਣੀਆਂ ਹੁੰਦੀਆਂ ਆ ਉਹਦੇ ਅਕੋਰਡਿੰਗਲੀ ਉਹ ਵੀ ਖਰੀਦੋ ਫਰੋਖਤ ਜਿਹੜੀ ਹੋ ਜਾਂਦੀ ਹੁੰਦੀ ਸੀ। ਸੋ ਬੜਾ ਵਧੀਆ ਲੱਗਦਾ ਹੁੰਦਾ ਸੀ, ਮੈਨੂੰ ਯਾਦ ਹੈ ਵੀ ਜਦੋਂ ਘਰ ਚ ਦੇ ਵਿੱਚ ਜਾਂ ਕਿਤੇ ਕੋਈ ਵਿਆਹ ਹੁੰਦਾ ਸੀਗਾ ਤੇ ਜਦੋਂ ਕੋਈ ਸਲਾਹ ਲੈਣ ਆਉਂਦਾ ਹੁੰਦਾ ਸੀਗਾ ਘਰਦਿਆਂ ਤੋਂ ਜਾਂ ਆਪਣੇ ਘਰ ਚ ਕੋਈ ਵਿਆਹ ਹੁੰਦਾ ਹੁੰਦਾ ਸੀਗਾ ਤੇ ਨਾਨਕਾ ਮੇਲ ਜਾਣਾ ਹੁੰਦਾ ਸੀਗਾ ਤੇ ਉਹ ਸਾਰਿਆਂ ਨੇ ਇਕੱਠੇ ਹੋਣਾ, ਉਹ ਤਾਂ ਮੈਨੂੰ ਉਹ ਬੜੀ ਚੀਜ਼ ਵਧੀਆ ਲੱਗਦੀ ਹੁੰਦੀ ਸੀ ਵੀ ਜਿੱਦਾਂ ਮੈਨੂੰ ਯਾਦ ਆ ਪਈ ਸਾਡੇ ਡੈਡੀ ਦੀ ਭੂਆ ਦੇ ਮੁੰਡਿਆਂ ਦੇ ਜਦੋਂ ਵਿਆਹ ਹੋਏ ਆ ਤੇ ਉਦੋਂ ਨਾਨਕਾ ਮੇਲ ਲੈ ਕੇ ਜਾਣਾ ਸੀਗਾ, ਯਾਨੀ ਜਿਸ ਤਰ੍ਹਾਂ ਸਾਡੇ ਪਰਿਵਾਰ ਵੱਲੋਂ, ਤੇ ਉਹ ਸਾਰੇ ਜਿਹੜੇ ਡੈਡੀ ਦੇ ਚਾਚੇ ਸੀਗੇ ਉਹ ਇਕੱਠੇ ਹੋਏ, ਡੈਡੀ ਹੁਣੀ ਉਹਨਾਂ ਨੇ ਬੈਠ ਕੇ ਫਿਰ ਸਾਰਿਆਂ ਨੇ ਸਲਾਹ ਕੀਤੀ ਵੀ ਕੀ ਲੈ ਕੇ ਜਾਣਾ ਆ, ਕੀ ਦੇਣਾ ਆ, ਕਿੱਥੋਂ ਕਿੱਦਣ ਕੀ ਖਰੀਦਣ ਜਾਣਾ। ਸੋ ਇੱਕੋ ਜਿਹੜੀ ਸਾਂਝ ਵਾਲੀ ਚੀਜ਼ ਆ ਨਾ ਉਹ ਹਮੇਸ਼ਾ ਮੈਨੂੰ ਬਹੁਤ ਵਧੀਆ ਲੱਗਦੀ ਹੁੰਦੀ ਸੀ ਆਪਣੇ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ, ਹਰ ਕਿਸੇ ਨੇ ਇੱਕ ਦੂਜੇ ਤੋਂ ਪੁੱਛ ਕੇ ਚੱਲਣਾ ਔਰ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ ਹੁੰਦਾ ਸੀ। ਅੱਜ ਕੱਲ੍ਹ ਤੇ ਸਾਰੇ ਹੀ ਵੱਡੇ ਆ ਜੀ, ਚਲੋ ਮਾਰੋ ਗੂਗਲ ਤੇ ਸਰਚ ਤੇ ਦੇਖ ਲਓ ਕੀ ਹੋਣਾ, ਕਿਸੇ ਦੀ ਲੋੜ ਹੀ ਨਹੀਂ, ਪਰ ਉਸ ਵੇਲੇ ਹਰ ਕਿਸੇ ਨੂੰ ਇੱਕ ਦੂਜੇ ਦੀ ਜ਼ਰੂਰਤ ਹੁੰਦੀ ਸੀਗੀ, ਉਹ ਚੀਜ਼ ਬਹੁਤ ਵਧੀਆ। ਸੋ ਉਹੀ ਗੱਲ ਵੀ ਸਾਰਿਆਂ ਨੇ ਇੱਕ ਦੂਜੇ ਨੂੰ ਪੁੱਛ ਪਛਾ ਕੇ ਜਿਹੜੀ ਵੀ ਕੋਈ ਗਹਿਣੇ ਕੱਪੜੇ ਖਰੀਦਣੇ ਹੁੰਦੇ ਸੀ ਉਹ ਖਰੀਦਦੇ ਹੁੰਦੇ ਸੀਗੇ। ਤੇ ਅੱਛਾ ਇੱਕ ਵੋਇਸ ਮੈਸੇਜ ਵੀ ਆਇਆ ਹੋਇਆ ਭਾਜੀ ਮੇਰੇ ਮੰਮੀ ਦਾ, ਸੋ ਮੈਨੂੰ ਲੱਗਦਾ ਉਹ ਚਲਾ ਲਈ ਗਈ, ਸ਼ਾਇਦ ਉਹ ਕੁਛ ਆਪਣੇ ਬਚਪਨ ਦੇ ਵਿਆਹਾਂ ਬਾਰੇ ਜਾਂ ਵਿਆਹਾਂ ਬਾਰੇ ਕੁਛ ਦੱਸਣਾ ਚਾਹੁੰਦੇ ਹੋਣ, ਉਹ ਵੀ ਸੁਣ ਲੈਂਦੇ ਆ, ਦੇਖੀਏ ਕੀ ਕਹਿੰਦੇ ਆ। ਤੁਸੀਂ ਉਹ ਵੋਇਸ ਮੈਸੇਜ ਚਲਾ ਦੋ ਪਲੀਜ਼।
ਹਾਂਜੀ ਸਤਿ ਸ੍ਰੀ ਅਕਾਲ ਜੀ, ਸੁਖਪ੍ਰੀਤ ਜੀ ਅਤੇ ਹਰਮਨ ਰੇਡੀਓ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਅਤੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਦੇਰ ਬਾਅਦ ਅੱਜ ਸਮਾਂ ਮਿਲਿਆ ਆਪ ਸਾਰਿਆਂ ਦੇ ਨਾਲ ਸੰਪਰਕ ਪੈਦਾ ਕਰਨ ਦਾ। ਤਕਰੀਬਨ 2 ਸਾਲ ਇੱਦਾਂ ਹੀ ਲੰਘ ਗਏ ਘੁੰਮਣ ਫਿਰਨ ਵਿੱਚ, ਇੱਥੇ ਤੁਹਾਡੇ ਕੋਲ ਆ ਕੇ ਵੀ ਸਮਾਂ ਹੀ ਨਹੀਂ ਲੱਗਾ, ਕਿਉਂਕਿ ਸਮਾਂ ਪ੍ਰੋਗਰਾਮ ਦਾ ਅਤੇ ਸਮਾਂ ਬੱਚਿਆਂ ਦੇ ਸਕੂਲ ਜਾਣ ਦਾ, ਤਿਆਰ ਕਰਨ ਦਾ, ਘਰੋਂ ਉਠਾਉਣ ਦਾ, ਸਾਰਾ ਕੁਛ ਵੀ ਸਮਾਂ ਵੀ ਉਹੀ ਹੁੰਦਾ ਸੀ। ਇਸ ਕਰਕੇ ਕਾਫੀ ਦੇਰ ਬਾਅਦ ਅੱਜ ਆਪ ਦੇ ਨਾਲ ਸੰਪਰਕ ਪੈਦਾ। ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸੁਖਪ੍ਰੀਤ ਜੀ, ਅੱਜ ਤੁਸੀਂ ਇਹ ਬਹੁਤ ਸੋਹਣਾ, ਬੜਾ ਅਹਿਮ ਵਿਸ਼ਾ ਜਿਹੜਾ ਇਨਸਾਨ ਦੀ ਜ਼ਿੰਦਗੀ ਦਾ ਚੁਣਿਆ ਆ, ਵਿਆਹ, ਬਹੁਤ ਵਧੀਆ ਜੀ। ਦੇਖੋ ਇਹ ਮੈਰਿਜ, ਵਿਆਹ, ਸ਼ਾਦੀ, ਨਿਕਾਹ, ਇਹ ਸਾਰੇ ਸ਼ਬਦ ਜਿਹੜੇ ਆ ਇਹ ਵੱਖਰੇ ਵੱਖਰੇ ਭਾਸ਼ਾਵਾਂ ਦੇ ਵਿੱਚ ਹੈਗੇ ਆ, ਪਰ ਇਹਨਾਂ ਸਾਰਿਆਂ ਦਾ ਅਰਥ ਜਿਹੜਾ ਆ ਉਹ ਇੱਕ ਹੀ ਆ। ਇਹ ਇਨਸਾਨ ਦੀ ਜ਼ਿੰਦਗੀ ਦਾ, ਇੱਕ ਲੜਕੇ ਤੇ ਲੜਕੀ ਦੇ ਜੀਵਨ ਦਾ ਇੱਕ ਬਹੁਤ ਮਹੱਤਵਪੂਰਨ ਪੜਾਅ ਹੈ। ਇਸ ਵਿੱਚ ਲੜਕੇ ਲੜਕੀ ਦਾ ਨਵਾਂ ਜੀਵਨ ਸ਼ੁਰੂ ਹੁੰਦਾ ਹੈ, ਜਿਸ ਜੀਵਨ ਨੂੰ ਗ੍ਰਹਿਸਥੀ ਜੀਵਨ ਕਿਹਾ ਜਾਂਦਾ ਹੈ। ਇਹ ਜੀਵਨ ਬੜਾ ਖੁਸ਼ੀਆਂ ਭਰਿਆ ਤੇ ਜ਼ਿੰਮੇਵਾਰੀਆਂ ਭਰਿਆ ਹੁੰਦਾ ਹੈ। ਖੁਸ਼ੀਆਂ ਹੁੰਦੀਆਂ ਹਨ ਕਿ ਦੋਨਾਂ ਨੂੰ ਆਪਣੇ ਜੀਵਨ ਦੇ ਵਿੱਚ ਇੱਕ ਨਵਾਂ ਸਾਥੀ, ਜੀਵਨ ਸਾਥੀ ਮਿਲ ਜਾਂਦਾ ਹੈ, ਜਿਹੜਾ ਕਿ ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਸਦਾ ਸ਼ਾਮਲ ਹੋਵੇਗਾ। ਘਰਦਿਆਂ ਨੂੰ ਇੱਕ ਨਵਾਂ ਮੈਂਬਰ ਮਿਲ ਜਾਂਦਾ ਹੈ, ਸਭ ਨੂੰ ਖੁਸ਼ੀ ਹੁੰਦੀ ਹੈ ਤੇ ਜ਼ਿੰਮੇਵਾਰੀਆਂ ਭਰਿਆ, ਕਿਉਂਕਿ ਇਸ ਤੋਂ ਬਾਅਦ ਲੜਕੇ ਲੜਕੀ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਵੱਧ ਜਾਂਦੀਆਂ ਨੇ। ਇਸ ਤੋਂ ਪਹਿਲਾਂ ਉਹਨਾਂ ਦੇ ਸਿਰ ਤੇ ਕੋਈ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ, ਹੁਣ ਉਹਨਾਂ ਨੂੰ ਆਪਣੇ ਘਰ ਚਲਾਉਣ ਲਈ ਆਪਣੇ
ਜੀ। ਮੈਨੂੰ ਲੱਗਦਾ ਮੈਸੇਜ ਜਿਹੜਾ ਪੂਰਾ ਨਹੀਂ ਹੋ ਪਾਇਆ, ਇੰਨਾ ਕੀ ਮੈਸੇਜ ਪਹੁੰਚਿਆ ਸਾਡੇ ਕੋਲ, ਪਰ ਕੋਈ ਗੱਲ ਨੀ। ਬਹੁਤ ਸੋਹਣੀ ਤਰ੍ਹਾਂ ਤੁਸੀਂ ਵਿਆਹ ਬਾਰੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ, ਔਰ ਬਿਲਕੁਲ ਸਹੀ ਗੱਲ ਆ, ਇੱਕ ਨਵਾਂ ਪੜਾਅ ਹੁੰਦਾ ਔਰ ਹਰ ਕਿਸੇ ਦੀ ਜ਼ਿੰਦਗੀ ਦਾ ਇੱਕ ਸੁਪਨਾ ਹੁੰਦਾ ਇਹ, ਕੁੜੀ ਮੁੰਡੇ ਦੀ ਜ਼ਿੰਦਗੀ ਦਾ, ਕਿ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋਏਗੀ, ਜੀਵਨ ਸਾਥੀ ਮਿਲੇਗਾ, ਔਰ ਜੀਵਨ ਸਾਥੀ ਆ ਕਹਿ ਲਓ ਜ਼ਿੰਦਗੀ ਦਾ ਹਮ ਸਫ਼ਰ, ਬਿਲਕੁਲ ਸਹੀ ਕਿਹਾ, ਜਿਹਦੇ ਨਾਲ ਅਸੀਂ ਮਰਦੇ ਦਮ ਤੱਕ ਜਿਹੜੀ ਆ ਸਾਂਝ ਪਾਉਣੀ ਹੁੰਦੀ ਆ। ਸੋ ਬਾਕੀ ਜੇ ਬਚਪਨ ਦੇ ਵਿਆਹਾਂ ਦੀ ਗੱਲ ਕੀਤੀ ਆ, ਉਹਨਾਂ ਯਾਦਾਂ ਵੱਲ ਜੇ ਅਸੀਂ ਮੁੜੇ ਆ, ਤੇ ਇਹ ਵੀ ਗੱਲ ਮੈਂ ਕਰਾਂ ਕਿ ਉਸ ਸਮੇਂ ਬਿਲਕੁਲ ਵਿਆਹ ਸ਼ਾਦੀ ਦੇ ਜਿਹੜੇ ਮਤਲਬ ਹੁੰਦੇ ਸੀ ਉਹ ਬਿਲਕੁਲ ਵੱਖਰੇ ਹੁੰਦੇ ਸੀ ਹੁਣ ਨਾਲੋਂ। ਵਿਆਹ ਨੂੰ ਕੋਈ ਬਹੁਤ ਯਾਨੀ ਹੁਣ ਕੁਛ ਇੰਨੀ ਜ਼ਰੂਰੀ ਚੀਜ਼ ਨਹੀਂ ਮੰਨਿਆ ਜਾਂਦਾ, ਇੰਨਾ ਜ਼ਰੂਰੀ ਨਹੀਂ ਮੰਨਿਆ ਜਾਂਦਾ ਵੀ ਵਿਆਹ ਕਰਨਾ ਕੋਈ ਬਹੁਤ ਜ਼ਰੂਰੀ ਹੀ ਹੁੰਦਾ। ਅੱਜ ਕੱਲ੍ਹ ਦੇ ਜਿਹੜੇ ਯੰਗਸਟਰਸ ਆ, ਜੇ ਉਹਨਾਂ ਨੂੰ ਤੁਸੀਂ ਪੁੱਛੋਗੇ ਤਾਂ ਉਹ ਵਿਆਹ ਨੂੰ ਕੋਈ ਬਹੁਤੀ ਆਮ ਚੀਜ਼ ਮੰਨਦੇ ਗਏ ਨਹੀਂ, ਮੰਨਦੇ ਵੀ ਹਾਂ ਤੇ ਹੋਣਾ ਹੀ ਚਾਹੀਦਾ ਵਿਆਹ। ਪਰ ਪਹਿਲੇ ਸਮੇਂ ਦੇ ਵਿੱਚ ਇਹ ਚੀਜ਼ ਇੱਕ ਜਿਹੜੀ ਆ ਇਹਨੂੰ ਇੱਕ ਸਮਾਜਿਕ ਤੌਰ ਤੇ ਜਿਹੜੀ ਇੱਕ ਮਾਨਤਾ ਮਿਲਣੀ ਬਹੁਤ ਜ਼ਰੂਰੀ ਹੁੰਦੀ ਸੀ ਜੇ ਕਿਸੇ ਨੇ ਵੀ ਆਪਣੀ ਘਰ ਗ੍ਰਸਤੀ ਕੋਈ ਸ਼ੁਰੂ ਕਰਨੀ ਆ। ਸੋ ਬਾਕੀ ਸਮੇਂ ਸਮੇਂ ਦੀ ਗੱਲ ਹੈ ਜੀ, ਅਸੀਂ ਸਮੇਂ 'ਚ ਥੋੜ੍ਹਾ ਜਿਹਾ ਪਿੱਛੇ ਮੁੜੇ ਹਾਂ, ਔਰ ਜਿੱਦਾਂ ਮੰਮੀ ਹੋਣੀ ਆ, ਮੈਂ ਉਹਨਾਂ ਨੂੰ ਇਹ ਕਹੂੰਗੀ ਕਿ ਤੁਸੀਂ ਸਗੋਂ ਆਪਣੇ ਵਿਆਹਾਂ ਦੀ ਤੇ ਆਪਣੇ ਉਸ ਤੋਂ ਪਿੱਛੇ ਜਿਹੜੇ ਤੁਸੀਂ ਆਪਣੇ ਬਚਪਨ ਦੇ ਵਿੱਚ ਵਿਆਹ ਦੇਖੇ ਹੋਏ ਆ ਉਹਨਾਂ ਦੇ ਬਾਰੇ ਵੀ ਜ਼ਰੂਰ ਗੱਲ ਕਰੋ, ਔਰ ਜਿਹੜੇ ਜਿੰਨੇ ਵੀ ਬਜ਼ੁਰਗ ਸਾਨੂੰ ਇਸ ਵੇਲੇ ਸੁਣ ਰਹੇ ਉਹਨਾਂ ਨੂੰ ਮੈਂ ਇਹੀ ਰਿਕੁਐਸਟ ਕਰੂੰਗੀ ਵੀ ਜਿਹੜੇ ਉਹਨਾਂ ਨੇ ਆਪਣੇ ਬਚਪਨ ਦੇ ਵਿਆਹ ਦੇਖੇ ਆ ਉਹ ਕਿੱਦਾਂ ਦੇ ਹੁੰਦੇ ਸੀ ਉਹ ਦੱਸੋ, ਉਹਨਾਂ ਦੇ ਭੂਆ ਦੇ ਮਾਮਿਆਂ ਦੇ ਵਿਆਹ ਕਿੱਦਾਂ ਦੇ ਹੋਏ ਸੀ ਜੋ ਉਹਨਾਂ ਨੇ ਦੇਖੇ ਹੋਏ ਆ। ਸੋ ਮੈਂ ਤੇ ਉਨੀਆਂ ਕੁ ਗੱਲਾਂ ਕਰਨੀਆਂ ਜਿੱਦਾਂ ਦੇ ਮੈਂ ਆਪਣੇ ਭੂਆ ਮਾਮਿਆਂ ਜਾਂ ਬਾਕੀ ਹੋਰ ਮਾਸੀਆਂ ਦੇ ਵਿਆਹ ਦੇਖੇ ਆ, ਸੋ ਉਹ ਜਿੰਨੀਆਂ ਕੁ ਗੱਲਾਂ ਯਾਦ ਆ ਤੇ ਤੁਸੀਂ ਸਾਰਿਆਂ ਨੇ ਵੀ ਸਾਂਝ ਜ਼ਰੂਰ ਪਾਉਣੀ ਆ ਜੀ। ਅੱਛਾ ਜੀ, ਕੱਪੜਿਆਂ ਤੇ ਗਹਿਣਿਆਂ ਦੀ ਖਰੀਦਦਾਰੀ ਹੋ ਗਈ ਸੀਗੀ ਹਨਾ, ਤੇ ਘਰ ਨੂੰ ਰੰਗ ਰੋਗਨ ਵੀ ਹੋ ਗਏ ਸੀਗੇ, ਤੇ ਉਸ ਤੋਂ ਬਾਅਦ ਫੇਰ ਜਿਹੜਾ ਕੰਮ ਹੁੰਦਾ ਸੀ ਵੀ ਕਾਰਡ ਜਿਹੜੇ ਹੁੰਦੇ ਸੀਗੇ ਉਹ ਵੰਡਣ ਦਾ, ਤੇ ਮੈਨੂੰ ਯਾਦ ਆ ਉਹ ਕਾਰਡਾਂ ਦਾ ਥੱਬਾ ਜਿਹਾ ਹੁੰਦਾ ਸੀ ਤੇ ਉਹਦੇ ਉੱਤੇ ਨਾਂ ਲਿਖਣੇ ਵੀ ਕਿਹਨੂੰ ਕਿਹਨੂੰ ਕਿਹਦਾ ਕਿਹਦਾ ਨਾਂ ਆ, ਤੇ ਇੱਕ ਪਾਸੇ ਪੂਰੀ ਲਿਸਟ ਬਣਾ ਕੇ ਰੱਖੀ ਹੁੰਦੀ ਸੀਗੀ ਬਈ ਮੈਨੂੰ ਜੋ ਯਾਦ ਆ ਡੈਡੀ ਕਰਦੇ ਹੁੰਦੇ ਸੀ, ਪੂਰੀ ਲਿਸਟ ਬਣੀ ਹੁੰਦੀ ਸੀ ਵੀ ਕਿਹਨੂੰ ਕਿਹਨੂੰ ਬੁਲਾਉਣਾ ਆ, ਕਿਹਨੂੰ ਕਿਹਨੂੰ ਕਾਰਡ ਦੇਣੇ ਆ, ਤੇ ਫਿਰ ਉਹਦੇ ਉੱਤੇ ਕਾਰਡਾਂ ਦੇ ਨਾਂ ਲਿਖਣੇ ਤੇ ਫਿਰ ਉਹ ਵੰਡਣ ਜਾਣਾ ਕਾਰਡ ਹਨਾ। ਤੇ ਇਹ ਕਾਰਡ ਵੀ ਜਦੋਂ ਵੰਡ ਹੋ ਜਾਂਦੇ ਹੁੰਦੇ ਸੀਗੇ ਫਿਰ ਜਿਹੜੇ ਕੱਪੜੇ ਕੁਪੜੇ ਵੀ ਲਏ ਹੁੰਦੇ ਸੀ ਉਹ ਵੀ ਦਰਜੀਆਂ ਨੂੰ ਦੇਣ ਜਾਣੇ ਉਹ ਵੀ ਸਮਾਉਣ ਦਾ ਕੰਮ ਸ਼ੁਰੂ ਹੋ ਜਾਂਦਾ ਹੁੰਦਾ ਸੀ ਯਾਨੀ ਇੱਕ ਚਹਿਲ ਪਹਿਲ ਇੱਕ ਮਹੀਨਾ ਪਹਿਲਾਂ ਜਿਹੜੀ ਵਿਆਹ ਦੇ ਵਿੱਚ ਸ਼ੁਰੂ ਹੋ ਜਾਂਦੀ ਹੁੰਦੀ ਸੀ ਲੱਗਣ ਲੱਗ ਜਾਂਦਾ ਹੁੰਦਾ ਸੀ ਵੀ ਘਰ ਚ ਵਿਆਹ ਆ ਅੱਛਾ ਇੱਕ ਉਸ ਤੋਂ ਬਾਅਦ ਫਿਰ ਜਿਹੜੇ ਆਟਾ ਵਗੈਰਾ ਭਿਆ ਕੇ ਰੱਖ ਲੈਣਾ ਜਾਂ ਬੇਸਣ ਹੋ ਗਿਆ ਆਟਾ ਹੋ ਗਿਆ ਤੇਲ ਦੀਆਂ ਕਹਾਣੀਆਂ ਕਢਾ ਲੈਣੀਆਂ ਇਹੋ ਜਿਹਾ ਸਮਾਨ ਜਿਹੜੀ ਸੁੱਕੀ ਰਸ ਹੁੰਦੀ ਸੀਗੀ ਉਹ ਵੀ ਘਰ ਦੇ ਵਿੱਚ ਲਿਆ ਕੇ ਰੱਖ ਲੈਣੀ ਔਰ ਫਿਰ ਜਿਹੜੇ ਆਂਢਣਾ ਗੁਆਂਢਣਾ ਹੁੰਦੀਆਂ ਸੀ ਉਹਨਾਂ ਨੇ ਵੀ ਆ ਜਾਣਾ ਜਿਹੜੇ ਪਤਾ ਹੁੰਦਾ ਸੀ ਵੀ ਇਸ ਘਰ ਚ ਵਿਆਹ ਆ ਜਿਹੜਾ ਆਲੇ ਦੁਆਲੇ ਦਾ ਸ਼ਰੀਕਾ ਭਾਈਚਾਰਾ ਹੁੰਦਾ ਸੀ ਉਹ ਵੀ ਆ ਜਾਂਦਾ ਹੁੰਦਾ ਸੀ ਸ਼ਾਮ ਨੂੰ ਵੈਸੇ ਹੀ ਵੀ ਹਾਂਜੀ ਗੱਲਾਂ ਬਾਤਾਂ ਚ ਵੀ ਕੋਈ ਕੰਮ ਆ ਤਾਂ ਦੱਸੋ ਔਰ ਮੈਨੂੰ ਯਾਦ ਆ ਵੀ ਆਟਾ ਛਾਨਣ ਦਾ ਜਿਹੜਾ ਕੰਮ ਹੁੰਦਾ ਸੀਗਾ ਇੱਕ ਕਿੰਨੀ ਵੱਡੀ ਪਿੱਤਲ ਦੀ ਪਰਾਤ ਜਿਹੜੀ ਹੁੰਦੀ ਸੀ ਮੈਨੂੰ ਲੱਗਦਾ ਸ਼ਾਇਦ ਪਤਾ ਨਹੀਂ ਅਜੇ ਵੀ ਪਿੰਡ ਕਿਤੇ ਪਈ ਹੋਵੇ ਬਹੁਤ ਵੱਡੀ ਪਿੱਤਲ ਦੀ ਪਰਾਤ ਹੁੰਦੀ ਸੀ ਜਿਹਦੇ ਤੇ ਮੈਨੂੰ ਲੱਗਦਾ ਭਾਈ ਚਾਰ ਪੰਜ ਜਣੀਆਂ ਇਕੱਠੀਆਂ ਬੈਠ ਕੇ ਆਟਾ ਛਾਣ ਲੈਂਦੀਆਂ ਹੁੰਦੀਆਂ ਸੀਗੀਆਂ ਉਹ ਏਡੀ ਵੱਡੀ ਪਰਾਤ ਸੀ ਤੇ ਉਹ ਆਟੇ ਛਾਨਣੇ ਫਿਰ ਦਾਲਾਂ ਚੁਗਣੀਆਂ ਹਨਾ ਇਹ ਚੀਜ਼ਾਂ ਜਿਹੜੀਆਂ ਇਹ ਵੀ ਕੰਮ ਜਿਹੜੇ ਪਹਿਲਾਂ ਨਿਪਟਾ ਲਏ ਜਾਂਦੇ ਹੁੰਦੇ ਸੀਗੇ ਤੇ ਜਿਹੜਾ ਹਲਵਾਈ ਕਰਨਾ ਹੁੰਦਾ ਸੀਗਾ ਹਲਵਾਈ ਕਰ ਲੈਣਾ ਵੀ ਹਾਂਜੀ ਜੀ ਕਿਹੜੇ ਹਲਵਾਈ ਨੂੰ ਬੁਲਾਉਣਾ ਆ ਤੁਹਾਡੇ ਪਿੰਡ ਚ ਕਿਹੜੇ ਕਿਹੜੇ ਹਲਵਾਈ ਹੁੰਦੇ ਸੀ ਉਹਨਾਂ ਦੇ ਕੀ ਨਾਂ ਹੁੰਦੇ ਸੀਗੇ ਉਹ ਤੁਸੀਂ ਮੈਨੂੰ ਜ਼ਰੂਰ ਦੱਸਿਓ ਹਨਾ ਸੋ ਮੋਟਾ ਹਲਵਾਈ ਏਦਾਂ ਦੇ ਨਾਂ ਵੀ ਹੁੰਦੇ ਸੀਗੇ ਕਈਆਂ ਦੇ ਤੇ ਉਹ ਜਿਹੜੇ ਫਿਰ ਕੰਮ ਕਾਰ ਆ ਉਹ ਵੀ ਨਿਪਟਾ ਲਏ ਜਾਂਦੇ ਹੁੰਦੇ ਸੀ ਹਲਵਾਈ ਨੇ ਦੱਸ ਦੇਣਾ ਵੀ ਭਾਈ ਆਹ ਬਣਾਉਣਾ ਆ ਇਸ ਦਿਨ ਤੁਸੀਂ ਕੀ ਬਣਾਉਣਾ ਉਹਦੇ ਅਕੋਰਡਿੰਗਲੀ ਫਿਰ ਉਹ ਸਮਾਨ ਜਿਹੜਾ ਆ ਉਹ ਲੈ ਲੈਣਾ ਤੇ ਅੱਛਾ ਉਸ ਤੋਂ ਬਾਅਦ ਇੱਕ ਜਿਹੜੀ ਮੇਨ ਚੀਜ਼ ਹੁੰਦੀ ਸੀ ਵਿਆਹਾਂ ਸ਼ਾਦੀਆਂ ਦੇ ਵਿੱਚ ਉਹ ਮੇਨ ਜਿਹੜੇ ਲੋਕ ਜਿਹੜੇ ਹੁੰਦੇ ਸੀਗੇ ਜਿਹੜੇ ਅੱਜ ਕੱਲ ਨਹੀਂ ਦੇਖਣ ਨੂੰ ਮਿਲਦੇ ਉਹ ਹੁੰਦੇ ਸੀ ਜੀ ਨਾਈ ਤੇ ਨੈਣ ਤੇ ਝੀਰ ਤੇ ਝਿਉਰੀ ਮੈਨੂੰ ਲੱਗਦਾ ਵੀ ਇਹਨਾਂ ਬਿਨਾਂ ਤੇ ਕਿਸੇ ਘਰ ਦਾ ਵਿਆਹ ਕੋਈ ਸੋਚ ਵੀ ਨਹੀਂ ਸਕਦਾ ਹੁੰਦਾ ਸੀ ਵੀ ਇਹਨਾਂ ਤੋਂ ਬਿਨਾਂ ਵਿਆਹ ਹੋ ਜਾਊਗੇ ਕਿਉਂਕਿ ਜਿਹੜੇ ਵਿਆਹਾਂ ਸ਼ਾਦੀਆਂ ਦੀਆਂ ਸਾਰੀਆਂ ਰਸਮਾਂ ਦੇ ਵਿੱਚ ਇਹਨਾਂ ਦਾ ਹੋਣਾ ਬੜਾ ਜ਼ਰੂਰੀ ਹੁੰਦਾ ਸੀ ਔਰ ਕੰਮਾਂ ਦੇ ਵਿੱਚ ਵੀ ਬੜਾ ਜ਼ਰੂਰੀ ਹੁੰਦਾ ਸੀ ਸੋ ਕੀ ਕੰਮ ਹੁੰਦੇ ਸੀਗੇ ਨੈਣ ਨਾਈ ਝੀਰ ਤੇ ਝੀਰੀ ਦੇ ਤੇ ਕਿਹੜੀਆਂ ਕਿਹੜੀਆਂ ਰਸਮਾਂ ਦੇ ਵਿੱਚ ਇਹ ਸ਼ਾਮਿਲ ਹੁੰਦੇ ਹੁੰਦੇ ਸੀ ਇਹ ਮੈਂ ਤੁਹਾਨੂੰ ਦੱਸੂਗੀ ਇਸ ਗੀਤ ਤੋਂ ਬਾਅਦ ਸੋ ਸੁਣਦੇ ਰਹੋ ਜੀ ਗੀਤ ਤੇ ਆਪਣੇ ਮੈਸੇਜਸ ਜਿਹੜੇ ਆ ਉਹ ਕਰਨੇ ਨਾ ਭੁੱਲਿਓ ਯਾਦਾਂ ਦੇ ਵਿੱਚ ਹੀ ਰੱਖੋ ਜਾਏ ਲੋ ਜੀ ਕਾਲ ਆਈ ਹੈ ਇੱਕ ਪਹਿਲਾਂ ਕਾਲ ਲੈ ਲਈਏ ਤੇ ਫੇਰ ਹੈਲੋ
ਮੇਰਾ ਨਾਮ ਗੀਤ ਕੌਰ
ਸਤਿ ਸ੍ਰੀ ਅਕਾਲ ਦੀਦ ਅਸੀਂ ਤੁਹਾਨੂੰ ਹੀ ਉਡੀਕਦੇ ਸੀ
ਤੁਹਾਡਾ ਕੀ ਹਾਲ
ਮੇਰਾ ਵੀ ਠੀਕ ਹੈ ਤੁਸੀਂ ਸਕੂਲ ਜਾਣ ਲਈ ਤਿਆਰ ਹੋ ਗਏ ਠੀਕ ਹੈ ਮੈਂ ਉਡੀਕਦੀ ਸੀ ਮੈਂ ਕਿਹਾ ਦੀਦ ਅਜੇ ਤੱਕ ਆਈ ਨੀ ਦੀਦ ਨੇ ਫਿਰ ਸਕੂਲ ਚਲੇ ਜਾਣਾ ਆ ਅਸੀਂ ਸਾਰੇ ਦੀਦ ਨੂੰ ਉਡੀਕਦੇ ਸੀ ਕੀ ਹਾਲ ਹੈ ਤੁਹਾਡਾ ਤੁਸੀਂ ਆਉਣਾ ਸੀ ਹਾਂ ਦੀਦ ਨੇ ਅੱਜ ਕੀ ਸੁਣਾਉਣਾ ਸਾਨੂੰ
ਮੈਂ ਤੁਹਾਨੂੰ ਅੱਜ ਗਹਿਣਿਆਂ ਦੇ ਨਾਂ ਸੁਣਾਉਂਗਾ
ਬਹੁਤ ਵਧੀਆ ਅੱਜ ਅਸੀਂ ਗਹਿਣਿਆਂ ਦੀ ਗੱਲ ਕਰਦੇ ਸੀ ਤੇ ਹੁਣ ਤੁਸੀਂ ਸਾਨੂੰ ਦੱਸੋ ਕਿ ਇੱਕ ਜਿਹੜੀ ਵੋਟੀ ਹੁੰਦੀ ਸੀਗੀ ਉਹ ਕਿਹੜੇ ਕਿਹੜੇ ਗਹਿਣੇ ਪਾਉਂਦੀ ਹੁੰਦੀ ਸੀ ਚਲੋ ਫਿਰ ਠੀਕ ਆ ਤੁਸੀਂ ਅੱਜ ਸਾਨੂੰ ਗਹਿਣਿਆਂ ਦੇ ਨਾਂ ਦੱਸੋ ਕਿਹੜੇ ਕਿਹੜੇ ਗਹਿਣੇ ਹੁੰਦੇ ਪੰਜਾਬੀ ਜਿਹੜੀਆਂ ਵੋਟੀਆਂ ਹੁੰਦੀਆਂ ਉਹਨਾਂ ਦੇ
ਸੱਗੀ ਫੁੱਲ ਪਿੱਕਾ ਤੇ ਪੱਪੀਆਂ ਵਾਲੀਆਂ ਰਾਣੀ ਹਾਰ ਚੂੜਾ ਚੂੜੀਆਂ ਕਲੇਰੇ
ਬਹੁਤ ਸੋਹਣੇ ਤੁਸੀਂ ਕਿੰਨੇ ਸਾਰੇ ਮੈਨੂੰ ਸਹੀ ਗੱਲ ਆ ਮੈਨੂੰ ਅੱਛਾ ਠੀਕ ਹੈ
ਕੋਕਾ
ਅੱਛਾ ਨੱਕ ਦੇ ਵਿੱਚ ਇੱਕ ਹੋਰ ਵੀ ਚੀਜ਼ ਪਾਈ ਜਾਂਦੀ ਹੁੰਦੀ ਸੀ ਵੱਡੀ ਜਿਹੀ ਗੋਲ ਜਿਹੀ ਅੱਛਾ ਪਰਾਂਦੀ ਠੀਕ ਹੈ ਹਾਂ ਵਾਲਾਂ ਚ ਪਰਾਂਦੀ ਹਾਂ ਨੱਥ
ਨੱਥ
ਬਹੁਤ ਸੋਹਣੇ ਤੁਸੀਂ ਤਾਂ ਕਿੰਨੇ ਬੜੇ ਯਾਦ ਕਰਾਤੇ ਗਹਿਣੇ ਗਹਿਣੇ ਹੈਗੇ ਮੰਮਾ ਕੋ ਤੁਹਾਡੇ ਮੰਮਾ ਕੋ ਦੇਖੀਏ ਤੁਸੀਂ ਠੀਕ ਆ। ਤੇ ਤੁਸੀਂ ਪਾਉਂਦੇ ਹੁੰਦੇ ਆ ਜਦੋਂ ਤੁਸੀਂ ਗਿੱਧਾ ਪਾਉਂਦੇ ਹੁੰਦੇ ਆ, ਤੁਸੀਂ ਇਹ ਵਾਲੇ ਗਹਿਣੇ ਪਾਉਂਦੇ ਹੁੰਦੇ ਆ?
ਮੈਂ ਸਿੰਘ ਤੋਟੀਆਂ ਵੀ ਪਾਉਣੀ ਆ ਤੇ ਮੰਮਾ ਕੋਲ ਬਹੁਤ ਸੋਨਾ।
ਮੰਮਾ ਕੋਲ ਬਹੁਤ ਸੋਨਾ ਆ, ਠੀਕ ਆ। ਮੰਮਾ ਤੇ ਇਨਕਮ ਟੈਕਸ ਦੀ ਰੇਟ ਪਵਾਉਂਦੇ ਆ, ਸੀ ਲੱਗ ਗਿਆ ਪਤਾ ਸਾਨੂੰ। ਓ ਜੀਤ ਬਹੁਤ ਪਿਆਰਾ ਬੱਚਾ, ਬੋਤੇ ਤੂੰ ਬਹੁਤ ਬਹੁਤ ਸ਼ੁਕਰੀਆ ਤੇਰਾ ਤੋਂ। ਕਿੰਨੇ ਸਾਣੇ ਕਿੰਨੇ ਸੋਹਣੇ ਔਰ ਕਿੰਨੇ ਸਾਰੇ ਸਾਨੂੰ ਯਾਦ ਕਰਵਾਏ ਗਹਿਣੇ ਜਿਹੜੇ ਪੰਜਾਬੀ ਕੁੜੀਆਂ ਪਾਉਂਦੀਆਂ ਆ, ਹੈਨਾ। ਤੁਹਾਨੂੰ ਸਭ ਤੋਂ ਸੋਹਣਾ ਕੀ ਲੱਗਦਾ ਪਾਉਣਾ? ਸਭ ਤੋਂ ਸੋਹਣਾ ਗਹਿਣਾ ਕਿਹੜਾ ਲੱਗਦਾ ਸਭ ਤੋਂ ਚੰਗਾ? ਸੱਗੀ ਫੁੱਲ ਤੇ ਸਿੰਘ ਤਵੀਤੀਆਂ ਮੈਨੂੰ ਵੀ ਬਹੁਤ ਚੰਗੀਆਂ ਲੱਗਦੀਆਂ। ਸੱਗੀ ਫੁੱਲ ਬਹੁਤ ਸੋਹਣੇ ਲੱਗਦੇ, ਮੈਨੂੰ ਵੀ ਚੰਗੇ ਲੱਗਦੇ ਆ ਪਾਉਣੇ ਨਾ। ਸੋ ਬਹੁਤ ਵਧੀਆ ਦੀਦ, ਤੁਹਾਨੂੰ ਸਾਰੇ ਯਾਦ ਕਰਦੇ ਪਏ ਸੀ, ਕਹਿੰਦੇ ਦੀਦ ਅਜੇ ਤੱਕ ਆਈ ਨੀ। ਮੈਂ ਕਿਹਾ ਕੋਈ ਤੁਸੀਂ ਜਦੋਂ ਵਿਆਹ ਤੇ ਜਾਂਦੇ ਆ ਇੰਡੀਆ, ਤੁਸੀਂ ਪਾਉਂਦੇ ਹੁੰਦੇ ਉੱਥੇ ਜਾ ਕੇ ਸੱਗੀ ਫੁੱਲ?
ਹਾਂਜੀ।
ਸਾਰੇ ਤੁਹਾਡੇ ਵੱਲ ਹੀ ਦੇਖਦੇ ਹੋਣੇ ਆ ਫਿਰ, ਉੱਥੇ ਤੇ ਹੁਣ ਪਤਾ ਵੀ ਨੀ ਹੋਣਾ ਸੱਗੀ ਫੁੱਲ ਕੀ ਹੁੰਦੇ ਆ, ਹਨਾ। ਦੀਦ ਸਾਡੇ ਨੂੰ ਸਾਰਾ ਪਤਾ ਹੈ, ਤੁਹਾਡੀਆਂ ਬਹੁਤ ਫੋਟੋਆਂ ਖਿੱਚਦੇ ਆ ਲੋਕੀ। ਤੁਸੀਂ ਸੋਹਣੇ ਹੀ ਇੰਨੇ ਆ, ਇੰਨੇ ਪਿਆਰੇ ਬੱਚੇ ਆ, ਸਾਰਿਆਂ ਨੇ ਤੁਹਾਡੀਆਂ ਫੋਟੋਆਂ ਖਿੱਚਣੀਆਂ ਆ ਫਿਰ, ਹੈਨਾ। ਠੀਕ ਆ ਮੇਰਾ ਪੁੱਤ, ਹੁਣ ਤੁਹਾਡੇ ਸਕੂਲ ਜਾਣ ਦਾ ਟਾਈਮ ਹੋ ਗਿਆ? ਧੰਨਵਾਦ ਤੁਹਾਡਾ ਪਿਆਰੇ ਬੱਚੇ, ਤੁਸੀਂ ਸਕੂਲ ਜਾਓ ਤੇ ਬਹੁਤ ਸਾਰਾ ਪੜ੍ਹੋ, ਠੀਕ ਆ। ਅਸੀਂ ਤੁਹਾਨੂੰ ਅਗਲੇ ਹਫਤੇ ਮਿਲਾਂਗੇ ਹੁਣ ਬੁੱਧਵਾਰ ਨੂੰ ਫਿਰ।
ਹਾਂਜੀ
ਠੀਕ ਆ ਮੇਰਾ ਪੁੱਤ, ਸਤਿ ਸ੍ਰੀ ਅਕਾਲ। ਸਾਡੇ ਸਾਰਿਆਂ ਵੱਲੋਂ ਬਹੁਤ ਸਾਰਾ ਪਿਆਰ ਦੀਦ ਨੂੰ। ਸਤਿ ਸ੍ਰੀ ਅਕਾਲ ਬੱਚੇ, ਸਤਿ ਸ੍ਰੀ ਅਕਾਲ। ਸੋ ਬਹੁਤ ਪਿਆਰੀ ਜੀ ਦੀਦ, ਲਓ ਜੀ ਸਾਨੂੰ ਸਾਰਿਆਂ ਨੂੰ ਇੰਤਜ਼ਾਰ ਸੀ ਦੀਦ ਦਾ, ਉਡੀਕ ਸੀਗੀ ਪਈ ਦੀਦ ਨੇ ਆਉਣਾ। ਸੋ ਦੀਦ ਨੇ ਆ ਕੇ ਬੜੇ ਪਿਆਰੇ ਤਰੀਕੇ ਦੇ ਨਾਲ ਸਾਨੂੰ ਪੰਜਾਬੀ ਗਹਿਣਿਆਂ ਦੀ ਗੱਲ ਸੁਣਾਈ ਪਈ, ਕਿਹੜੇ ਕਿਹੜੇ ਗਹਿਣੇ ਹੁੰਦੇ ਸੀਗੇ। ਸਹੀ ਗੱਲ ਆ, ਕਿੰਨੇ ਗਹਿਣੇ ਇੱਕ ਪੰਜਾਬੀ ਮੁਟਿਆਰ ਦੇ ਹੁੰਦੇ ਆ। ਸੋ ਸਿਰ ਤੋਂ ਲੈ ਕੇ ਪੈਰ ਤੱਕ, ਸੱਗੀ ਫੁੱਲ ਤੋਂ ਲੈ ਕੇ ਪੈਰਾਂ ਦੀਆਂ ਪੰਜੇਬਾਂ ਤੱਕ ਉਹਨੇ ਸਾਰੇ ਗਹਿਣੇ ਸਾਨੂੰ ਦੱਸ ਦਿੱਤੇ। ਸੋ ਵੈਸੇ ਗੱਲ ਕਰੀਏ ਤੇ ਸੱਚੀ ਗੱਲ ਆ, ਸੱਗੀ ਫੁੱਲ ਹੋ ਗਿਆ, ਸੱਗੀ ਫੁੱਲ ਤਾਂ ਮੈਂ ਸੋਨੇ ਦੇ ਕਦੀ ਨੀ ਦੇਖੇ, ਮੈਂ ਵੀ ਕਵਾਂ। ਪਰ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਵੀ ਮੇਰੇ ਕੋਲ ਸੋਨੇ ਦੇ ਸੱਗੀ ਫੁੱਲ ਹੁੰਦੇ ਸੀਗੇ ਤੇ ਫਲਾਣੇ ਦੇ ਵਿਆਹ ਵੇਲੇ ਫੁੱਲ ਬਣਾ ਲਏ ਤੇ ਤੇਰੇ ਪਿਓ ਦੇ ਵਿਆਹ ਵੇਲੇ ਸੱਗੀ ਬਣਾ ਲਈ, ਏਦਾਂ ਗੱਲਾਂ ਕਰਦੀਆਂ ਹੁੰਦੀਆਂ ਸੀਗੀਆਂ ਬਜ਼ੁਰਗ ਔਰਤਾਂ ਅੱਗੇ ਨਾ। ਸੋ ਉਸ ਤੋਂ ਬਾਅਦ ਟਿੱਕਾ ਜਿਹੜਾ ਹੁੰਦਾ ਸੀ, ਟਿੱਕਾ ਹੋ ਗਿਆ ਜਾਂ ਸ਼ਿੰਗਾਰ ਪੱਟੀ ਹੋ ਗਈ, ਉਹ ਮੱਥੇ ਦੇ ਗਹਿਣੇ ਹੁੰਦੇ ਸੀਗੇ। ਔਰ ਟਿੱਕਾ ਜਿਹੜਾ ਮੈਨੂੰ ਸੁਹਾਗ ਟਿੱਕਾ ਕਹਿੰਦੇ ਹੁੰਦੇ ਸੀ, ਔਰ ਮੇਰੇ ਦਾਦੀ ਦਾ ਹੁੰਦਾ ਸੀਗਾ, ਦਾਦੀ ਨੇ ਮੰਮੀ ਨੂੰ ਦਿੱਤਾ ਤੇ ਮੰਮੀ ਨੇ ਹੁਣ ਮੇਰੇ ਅੱਗੇ ਭਰਜਾਈ ਨੂੰ ਦਿੱਤਾ। ਸੋ ਬੜਾ ਪਿਆਰਾ ਜਿਹਾ ਟਿੱਕਾ, ਕਿੰਨੇ ਸੋਹਣੇ ਗਹਿਣੇ ਹੁੰਦੇ ਆ। ਗਹਿਣੇ ਸਿਰਫ ਗਹਿਣੇ ਨਹੀਂ ਹੁੰਦੇ, ਉਹਨਾਂ ਗਹਿਣਿਆਂ ਦੇ ਵਿੱਚ ਤੁਹਾਡੇ ਇਮੋਸ਼ਨਸ, ਤੁਹਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ, ਜਿਹੜੀਆਂ ਤੁਸੀਂ ਅੱਗੇ ਤੋਂ ਅੱਗੇ ਪਾਸ ਔਨ ਕਰਦੇ ਰਹਿੰਦੇ ਹੋ, ਹੈਨਾ। ਉਸ ਤੋਂ ਬਾਅਦ ਕੰਨਾਂ ਦੀ ਗੱਲ ਕਰੀਏ, ਲੋਟਣ ਹੋ ਗਏ, ਪਿੱਪਲ ਪੱਤੀਆਂ ਹੋ ਗਈਆਂ, ਝੁਮਕੇ ਹੋ ਗਏ, ਕਾਂਟੇ ਹੋ ਗਏ, ਔਰ ਗੱਲ ਦੀ ਗੱਲ ਕਰੀਏ ਤੇ ਮਟਰ ਮਾਲਾ ਹੋ ਗਈ, ਮਾਲਾ ਹੋ ਗਈ, ਹਰਾਣੀ ਹਾਰ ਹੋ ਗਿਆ, ਪਤਾ ਨੀ ਹਾਰ ਹੀ ਕਿੰਨੇ ਤਰ੍ਹਾਂ ਦੇ, ਬਾਹਾਂ ਦੇ ਲਈ ਚੂੜਾ ਹੋ ਗਿਆ, ਵੰਗਾਂ ਹੋ ਗਈਆਂ। ਸੋ ਬਿਲਕੁਲ ਜੀ, ਪੰਜਾਬੀ ਸੱਭਿਆਚਾਰ ਵੀ ਬਿਲਕੁਲ ਸੱਜਿਆ ਹੋਇਆ ਇਹਨਾਂ ਵੱਖ ਵੱਖ ਚੀਜ਼ਾਂ ਦੇ ਨਾਲ, ਚਾਹੇ ਆਪਣਾ ਪਹਿਰਾਵਾ ਹੋਵੇ, ਚਾਹੇ ਆਪਣੀ ਬੋਲੀ ਹੋਵੇ, ਇਹ ਸਾਰੀਆਂ ਚੀਜ਼ਾਂ ਦੇ ਨਾਲ ਹੀ, ਇਹ ਗਹਿਣੇ ਹੋ ਗਏ, ਕੋਈ ਵੀ ਚੀਜ਼ ਹੈ, ਇਹਨਾਂ ਸਾਰਿਆਂ ਦੇ ਨਾਲ ਹੀ ਆਪਣਾ ਜਿਹੜਾ ਵਿਰਸਾ ਬਣਦਾ। ਸੋ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖੀਏ, ਚੇਤੇ ਰੱਖੀਏ, ਭੁੱਲੀਏ ਨਾ। ਬੇਸ਼ੱਕ ਅੱਜ ਇਹ ਗਹਿਣੇ ਸਾਡੇ ਕੋਲ ਨਹੀਂ ਵੀ ਹੈਗੇ, ਪਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਗਹਿਣੇ ਕੀ ਹੈਗੇ। ਸਿੰਘ ਤਵੀਤੀਆਂ ਉਹ ਕਿੱਥੇ ਪੈਂਦੀਆਂ ਆ, ਜਿਹੜੇ ਜਿਹੜੇ ਪੰਜੇਬਾਂ ਆ ਉਹ ਕੀ ਹੁੰਦੀਆਂ ਆ, ਝਾਂਜਰਾਂ ਕੀ ਹੁੰਦੀਆਂ ਆ, ਹੈਨਾ। ਸੋ ਚਲੋ ਜੀ, ਸੁਣਦੇ ਆ ਇੱਕ ਗੀਤ, ਔਰ ਗੀਤ ਤੋਂ ਬਾਅਦ ਅਸੀਂ ਵਿਆਹ ਦੀਆਂ ਰਸਮਾਂ ਅੱਗੇ ਤੋਰਦੇ ਹਾਂ। ਸੋ ਇਹ ਪਿਆਰਾ ਜਿਹਾ ਗੀਤ ਤੁਹਾਡੇ ਸਾਰਿਆਂ ਲਈ।
ਖੁਸ਼ੀਆਂ ਚਾਵਾਂ ਰੱਬ ਅੱਗੇ ਮੈਂ ਕਰਾਂ ਦੁਆਵਾਂ ਓਕੇ ਮਲਕੀ ਤੂੰ ਮੈਂ ਖੁਸ਼ੀਆਂ ਚਾਵਾਂ ਰੱਬ ਅੱਗੇ ਮੈਂ ਕਰਾਂ ਦੁਆਵਾਂ ਰੱਬਾ ਤੂੰ ਮਲਕੀਤ ਕੋਲੋਂ ਰੱਬਾ ਤੂੰ ਮਲਕੀਤ ਕੋਲੋਂ ਸਦਾ ਖੁਸ਼ੀ ਦੇ ਗੀਤ ਗਵਾਂ ਵੀ ਅੱਜ ਸਾਰੇ ਜੱਫਰ ਨੂੰ
ਲਓ ਜੀ ਰੌਣਕਾਂ ਲੱਗ ਗਈਆਂ ਤੇ ਆ ਗਏ ਸਾਰੇ ਰਿਸ਼ਤੇਦਾਰ ਵੀ ਸਾਰੀ ਰਿਸ਼ਤੇਦਾਰੀ ਇਕੱਠੀ ਹੋ ਗਈ ਆ ਔਰ ਬਿਲਕੁਲ ਗਾਣਾ ਸੁਣ ਕੇ ਏਦਾਂ ਹੀ ਲੱਗ ਰਿਹਾ ਸੀ ਵੀ ਵਿਆਹ ਚ ਹੀ ਫਿਰ ਰਹੇ ਆ ਔਰ ਗੋਡੇ ਗੋਡੇ ਚਾਹ ਸਹੀ ਗੱਲ ਆ ਇਹ ਜਿਹੜੀ ਇਹ ਵਾਲਾ ਜਿਹੜਾ ਕਹਾਵਤ ਹੈ ਬੜੀ ਵਰਤੀ ਜਾਂਦੀ ਹੁੰਦੀ ਸੀ ਵੀ ਗੋਡੇ ਗੋਡੇ ਚਾਹ ਔਰ ਗੋਡੇ ਗੋਡੇ ਚਾਹ ਹੁੰਦਾ ਵੀ ਸੀ ਸਾਰਿਆਂ ਨੂੰ ਹਰ ਇੱਕ ਰਿਸ਼ਤੇਦਾਰੀ ਨੂੰ ਆਪਣੇ ਆਪਣੇ ਰਿਸ਼ਤੇ ਮੁਤਾਬਿਕ ਜਿਹੜਾ ਚਾਹ ਹੁੰਦਾ ਹੀ ਸੀਗਾ ਵੈਸੇ ਵੀ ਕਿਸੇ ਦੀ ਖੁਸ਼ੀ ਦੇ ਵਿੱਚ ਜੇ ਕੋਈ ਨਾ ਵੀ ਰਿਸ਼ਤੇਦਾਰੀ ਹੋਵੇ ਤਾਂ ਉਦਾਂ ਹੀ ਖੁਸ਼ ਹੋ ਜਾਂਦੇ ਹੁੰਦੇ ਸੀਗੇ ਸਾਰਾ ਪਿੰਡ ਜਿਹੜਾ ਆ ਉਹ ਵਿਆਹ ਦੇ ਵਿੱਚ ਪਹੁੰਚਦਾ ਹੁੰਦਾ ਸੀਗਾ ਔਰ ਸਾਰੀ ਰਿਸ਼ਤੇਦਾਰੀ ਔਰ ਜੇ ਕੋਈ ਰੁੱਸਿਆ ਵੀ ਹੁੰਦਾ ਸੀਗਾ ਤੇ ਉਹਨੂੰ ਵੀ ਮਨਾ ਲਿਆ ਜਾਂਦਾ ਸੀਗਾ ਇਹੋ ਜਿਹੇ ਮੌਕੇ ਦੇ ਉੱਤੇ ਸੋ ਬਹੁਤ ਹੀ ਪਿਆਰਾ ਜਿਹਾ ਗੀਤ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਸੱਚੀ ਗੱਲ ਆ ਰੌਣਕ ਜਿਹੀ ਲੱਗ ਗਈ ਔਰ ਸੁਖਵਿੰਦਰ ਸਾਧ ਹੋਣਾ ਨੇ ਮੈਸੇਜ ਕਰਕੇ ਥੋੜੀ ਜਿਹੀ ਧਿਆਨ ਦਵਾਇਆ ਸੀ ਕਹਿੰਦੇ ਸਾਊਂਡ ਪ੍ਰੋਬਲਮ ਆ ਰਹੀ ਹੈ ਉਹਦੇ ਕਰਕੇ ਉਹਦੇ ਲਈ ਸ਼ੁਕਰੀਆ ਸੌਣ ਸਾਹਿਬ ਤੇ ਜਗਤਾਰ ਗਿੱਲ ਭਾਜੀ ਵੀ ਆ ਗਏ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਤੁਹਾਡਾ ਔਰ ਬਹੁਤ ਹੀ ਸੋਹਣੀਆਂ ਹਰੀਆਂ ਭਰੀਆਂ ਵਾਦੀਆਂ ਦੀ ਤਸਵੀਰ ਤੇ ਉਹਦੇ ਨਾਲ ਇਹਨਾਂ ਨੇ ਲਿਖਿਆ ਕਿ ਜ਼ਿੰਦਗੀ ਚ ਮੰਜ਼ਿਲ ਵੱਲ ਜਾਂਦੇ ਸਾਰੇ ਰਸਤੇ ਸੌਖੇ ਨਹੀਂ ਹੁੰਦੇ ਤੰਗੀਆਂ ਤੁਰਸ਼ੀਆਂ ਤੇ ਔਖਿਆਈਆਂ ਚ ਲੱਭੀ ਮੰਜ਼ਿਲ ਦਾ ਆਨੰਦ ਹੀ ਵੱਖਰਾ ਹੁੰਦਾ ਸੋ ਬਿਲਕੁਲ ਸਹੀ ਗੱਲ ਆ ਭਾਜੀ ਜ਼ਿੰਦਗੀ ਉਹੀ ਤੇ ਥੋੜਾ ਕਦੀ ਉੱਪਰ ਤੇ ਕਦੀ ਥੱਲੇ ਕਦੀ ਔਖੇ ਰਸਤੇ ਤੇ ਕਦੀ ਸੌਖੇ ਪਰ ਔਖਿਆਈ ਚ ਲੱਭੀ ਮੰਜ਼ਿਲ ਦਾ ਆਨੰਦ ਵੱਖਰਾ ਹੀ ਹੁੰਦਾ ਬਿਲਕੁਲ ਸਹੀ ਗੱਲ ਆ ਬਹੁਤ ਸੋਹਣਾ ਮੈਸੇਜ ਔਰ ਬਹੁਤ ਹੀ ਸੋਹਣੀ ਜਿਹੀ ਤਸਵੀਰ ਜਿਹੜੀ ਬਿਲਕੁਲ ਢੁਕਦੀ ਪਈ ਹੈ ਇਸ ਵਿਚਾਰ ਦੇ ਨਾਲ ਉਹ ਤੁਸੀਂ ਸਾਨੂੰ ਭੇਜੀ ਹੈ ਬਹੁਤ ਬਹੁਤ ਸ਼ੁਕਰੀਆ ਤੇ ਲਓ ਜੀ ਸੁਰਿੰਦਰ ਕੌਰ ਹੁਣਾਂ ਦਾ ਯਾਨੀ ਮੇਰੇ ਮੰਮੀ ਦਾ ਵੋਇਸ ਮੈਸੇਜ ਜਿਹੜੇ ਉਹ ਵੀ ਆਏ ਹੋਏ ਆ ਉਹ ਵੀ ਚਲਾ ਲਈਏ ਤੇ ਫਿਰ ਅਸੀਂ ਵਿਆਹ ਦੇ ਆ ਰਸਮਾਂ ਦੇ ਵਿੱਚ ਵਿਆਹ ਦੀਆਂ ਰੌਣਕਾਂ ਚ ਅੱਗੇ ਵੱਧਦੇ ਹਾਂ ਭਾਜੀ ਤੁਸੀਂ ਪਹਿਲਾਂ ਇਹ ਮੈਸੇਜ ਚਲਾ ਦਿਓ ਤੇ ਸੁਣੀਏ ਕੀ ਕਹਿੰਦੇ ਨੇ ਮੇਰੇ ਮੰਮੀ
ਹਾਂਜੀ ਮੇਰੇ ਇੱਧਰ ਖਰਾਬੀ ਹੋ ਗਈ ਇਸ ਕਰਕੇ ਚੱਲ ਹੀ ਨਹੀਂ ਰਿਹਾ ਸੀਗਾ ਹਾਂ ਤੇ ਉਹ ਨਾਈ ਜਿਹੜਾ ਸੀਗਾ ਉਹੀ ਮਤਲਬ ਕਿ ਦੋਨਾਂ ਪਾਸਿਆਂ ਦੇ ਪਰਿਵਾਰਾਂ ਨੂੰ ਦੇਖ ਕੇ ਤੇ ਉੱਥੇ ਉਹਨਾਂ ਨੂੰ ਪੁੱਛ ਕੇ ਤੇ ਉਹਨਾਂ ਨੂੰ ਪੈਸੇ ਦੇ ਆਉਂਦਾ ਉਹਨੂੰ ਤਾਂ 100 ਰੁਪਈਆ ਹੁੰਦਾ ਸੀਗਾ ਸਗਨ ਦਾ ਦੇ ਆਉਣਾ ਤੇ ਰੋਕ ਪਾ ਦੇਣੀ ਤੇ ਰੋਕ ਕਰਕੇ ਤੇ ਉਹਨਾਂ ਦੇ ਪਰਿਵਾਰ ਦੇ ਰਿਸ਼ਤਾ ਜਿਹੜਾ ਸੀ ਸ਼ੁਰੂ ਹੋ ਜਾਂਦਾ ਸੀ ਉਸ ਤੋਂ ਬਾਅਦ ਫਿਰ ਜਿਹੜੇ ਸੀ ਘਰ ਦੇ ਜਿਹੜੇ ਸੀ ਕੁੜਮਾਈ ਦਾ ਕਰਦੇ ਸੀ ਤੇ ਕੁੜਮਾਈ ਦੇ ਵੇਲੇ ਫਿਰ ਉਹ ਲੜਕੇ ਨੂੰ ਦੇਖਦੇ ਸੀ ਤੇ ਘਰਦਿਆਂ ਨੂੰ ਦੇਖਦੇ ਸੀ ਤੇ ਇਸ ਤਰ੍ਹਾਂ ਜਿਹੜੇ ਆ ਉਹ ਵਿਆਹ ਜਿਹੜਾ ਸੀ ਸ਼ੁਰੂਆਤ ਦੀ ਹੁੰਦੀ ਸੀਗੀ ਉਸ ਤੋਂ ਬਾਅਦ ਸੁਖਪ੍ਰੀਤ ਹੁਣੀ ਆਪਣਾ ਸਾਰਾ ਦੱਸ ਹੀ ਰਹੇ ਆ ਕਿ ਕਿਸ ਤਰ੍ਹਾਂ ਮਤਲਬ ਕਿ ਚੱਲਦਾ ਸੀ ਉਦੋਂ ਤਾਂ ਵਿਆਹ ਜਿਹੜੇ ਸੀ ਉਹ ਬਰਾਤਾਂ ਆਉਂਦੀਆਂ ਸੀ ਬੈਲ ਗੱਡੀਆਂ ਤੇ ਆਉਂਦੀਆਂ ਸੀ ਤੇ ਫਿਰ ਬਰਾਤਾਂ ਕਈ ਰਾਤਾਂ ਲਈ ਆਉਂਦੀਆਂ ਸੀ ਗੁਰਦੁਆਰਿਆਂ ਦੇ ਵਿੱਚ ਡੇਰਿਆਂ ਦੇ ਵਿੱਚ ਬਰਾਤ ਦੇ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਸੀ ਸਾਰੇ ਕੁਛ ਦਿਨ ਪਹਿਲਾਂ ਤੋਂ ਸਾਰੇ ਪਿੰਡ ਵਿੱਚੋਂ ਬਿਸਤਰੇ ਮੰਜੇ ਇਕੱਠੇ ਕਰਕੇ ਗੁਰਦੁਆਰੇ ਦੇ ਵਿੱਚ ਜਾਂ ਡੇਰੇ ਦੇ ਵਿੱਚ ਉੱਥੇ ਰੱਖੇ ਜਾਂਦੇ ਸੀ ਤੇ ਉੱਥੇ ਰਾਤ ਮਤਲਬ ਕਿ ਫਿਰ ਜਿਹੜੀ ਸੀ ਬਰਾਤ ਜਿਹੜੀ ਸੀ ਰਹਿੰਦੀ ਸੀ ਉਹਨਾਂ ਦੇ ਖਾਣ ਪੀਣ ਦਾ ਵੀ ਪੂਰਾ ਮਤਲਬ ਕਿ ਉਨੇ ਦਿਨ ਪ੍ਰਬੰਧ ਕੀਤਾ ਜਾਂਦਾ ਸੀ ਰੋਟੀ ਸਧਾਰਨ ਹੁੰਦਾ ਸੀ ਕੰਮ ਸਾਡੇ ਹੁਣ ਵਾਂਗੂ ਨਹੀਂ ਸੀ ਸਧਾਰਨ ਸੀ ਪਰ ਉਹਦੇ ਵਿੱਚ ਜਿਹੜੇ ਲੋਕੀ ਨਾਲ ਮਠਿਆਈ ਵਗੈਰਾ ਪਾਉਂਦੇ ਸੀ ਉਹਨੂੰ ਕਹਿੰਦੇ ਸੀ ਪੱਕੀ ਰੋਟੀ ਫਲਾਨੇ ਨੇ ਜੀ ਪੱਕੀ ਰੋਟੀ ਦਿੱਤੀ ਏਦਾਂ ਮਤਲਬ ਕਿ ਬਰਾਤਾਂ ਜਿਹੜੀਆਂ ਸੀ ਕਈ ਕਈ ਦਿਨ ਰਹਿੰਦੀਆਂ ਸੀਗੀਆਂ ਪਰ ਅੱਜ ਤਾਂ ਹੁਣ ਬਹੁਤ ਬਦਲ ਗਿਆ ਆ ਵਿਆਹ ਜਿਹੜਾ ਤੇ ਉਦੋਂ ਮਤਲਬ ਸ਼ੁਰੂ ਤੋਂ ਹੀ ਜਿਹੜੀ ਆ ਜੀਵਨ ਤਾਂ ਲੜਕੀ ਜਦੋਂ ਪੈਦਾ ਹੁੰਦੀ ਆ ਲੜਕੀ ਨੂੰ ਪੈਦਾ ਹੋਣ ਤੋਂ ਹੀ ਮਤਲਬ ਕਿ ਇਹ ਸਿੱਖਿਆ ਦਿੱਤੀ ਜਾਂਦੀ ਆ ਕਿ ਤੂੰ ਬਗਾਨਾ ਧਾਨਿਆ ਤੂੰ ਬਗਾਨੇ ਘਰ ਜਾਣਾ ਆ ਇਸ ਕਰਕੇ ਓਹਦੇ ਰਹਿਣ ਸਹਿਣ ਵਿਚ, ਓਹਦੀ ਗੱਲ ਬਾਤ ਵਿਚ, ਘਰ ਦੇ ਕੰਮ ਵਿਚ, ਹਰ ਵਿਚ ਉਸਨੂੰ ਇਹੀ ਸਮਝਾਇਆ ਜਾਂਦਾ ਹੈ ਕਿ ਤੂੰ ਦੂਸਰੇ ਘਰ ਜਾਣਾ, ਇਸ ਕਰਕੇ ਤੂੰ ਆਪਣੀਆਂ ਸਾਰੀਆਂ ਜਿਹੜੀਆਂ ਆਦਤਾਂ ਇਹਨਾਂ ਨੂੰ ਠੀਕ ਤਰ੍ਹਾਂ ਦੇ ਨਾਲ ਠੀਕ ਕਰ। ਹੁਣ ਤਾਂ ਵਿਦਿਆ ਸ਼ੁਰੂ ਹੋ ਗਈ ਹੈ, ਪੜ੍ਹਾਈ ਸ਼ੁਰੂ ਹੋ ਗਈ। ਉਦੋਂ ਪੁਰਾਣੇ ਸਮੇਂ ਵਿਚ ਤਾਂ ਲੜਕੀਆਂ ਦੀ ਪੜ੍ਹਾਈ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਹੁੰਦਾ, ਜਦੋਂ ਸਾਡੀਆਂ ਦਾਦੀਆਂ ਪੜਦਾਦੀਆਂ ਦਾ ਸਮਾਂ ਸੀ, ਸਾਡੀਆਂ ਜਦੋਂ ਮਾਤਾਵਾਂ ਦੇ ਹੋਏ ਉਹ ਤਾਂ ਪੜ੍ਹ ਗਏ ਸੀ ਉਹਨਾਂ ਦੇ ਸਮੇਂ ਚ ਸੀ, ਤੇ ਉਸ ਤੋਂ ਪਹਿਲਾਂ ਸਾਰੀ ਕੁੜੀ ਨੂੰ ਇਹੋ ਹੀ ਸਿੱਖਿਆ ਦਿੱਤੀ ਜਾਂਦੀ ਸੀ, ਉਹਦੇ ਜੀਵਨ ਦੀ ਇਹੀ ਸਿੱਖਿਆ ਹੁੰਦੀ ਸੀ ਕਿ ਅਗਲੇ ਘਰ ਵਿਚ ਜਾ ਕੇ ਕਿਸ ਤਰ੍ਹਾਂ ਮਤਲਬ ਤੁਸੀਂ ਰਹਿਣਾ ਆ। ਇਸ ਕਰਕੇ ਉਹਨਾਂ ਨੂੰ ਚੰਗਾ ਖਾਣ ਪੀਣ, ਚੰਗਾ ਬੋਲਣ, ਚੰਗਾ ਕੰਮ ਕਰਨ ਦੀਆਂ ਜਿਹੜੀਆਂ ਸਿਖਾਈਆਂ ਜਾਂਦੀਆਂ ਸੀ। ਹੁਣ ਬਾਕੀ ਜਿਹੜੇ ਆ ਹੁਣ ਦੇ ਵਿਆਹ ਜਿਹੜੇ ਆ ਉਹ ਤੁਸੀਂ ਸਾਰੇ ਜਾਣਦੇ ਹੀ ਆ, ਦੇਖਦੇ ਹੀ ਆ। ਹਾਂਜੀ ਫਿਰ ਰੁਕ ਗਿਆ ਸੀ। ਹਾਂਜੀ ਹੁਣ ਤੁਹਾਨੂੰ ਸੁਖਪ੍ਰੀਤ ਹੁਣੀ ਜਿਹੜਾ ਸਾਰਾ ਕੁਛ ਦੱਸਣਗੇ, ਤੇ ਮੇਰੇ ਵੱਲੋਂ ਹੁਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀਆਂ ਕਲਾ ਚ ਰੱਖਣ, ਤੁਹਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹੇ ਤੇ ਅਸੀਂ ਸੁਣਦੇ ਰਹੀਏ। ਸਾਰਿਆਂ ਨੂੰ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਔਰ ਬਿਲਕੁਲ ਸਹੀ ਗੱਲ ਹੈ, ਬੜੀਆਂ ਮੈਨੂੰ ਸੁਣਨੀਆਂ ਯਾਦਾਂ ਬੜੀਆਂ ਵਧੀਆ ਲੱਗਦੀਆਂ। ਮੈਨੂੰ ਵੈਸੇ ਸ਼ੁਰੂ ਤੋਂ ਬਚਪਨ ਤੋਂ ਜਿੱਦਾਂ ਗੱਲ ਕਰਦੀ ਹਾਂ ਕਿ ਮੈਨੂੰ ਕਿਸੇ ਦੀਆਂ ਗੱਲਾਂ ਸੁਣਨੀਆਂ ਬੜੀਆਂ ਵਧੀਆ ਲੱਗਦੀਆਂ ਹੁੰਦੀਆਂ, ਸੋ ਪਰ ਜਿੰਮੇਦਾਰੀ ਹੁਣ ਪੈ ਗਈ ਮੈਨੂੰ ਸੁਣਾਉਣ ਦੀ। ਪਰ ਕੋਈ ਗੱਲ ਨੀ ਜੀ, ਨਾਲ ਨਾਲ ਇਸੇ ਕਰਕੇ ਕਹਿੰਦੀ ਹੁੰਦੀ ਆ ਵੀ ਤੁਸੀਂ ਆਪਣੀਆਂ ਵੀ ਸੁਣਾਇਆ ਕਰੋ, ਮੈਨੂੰ ਬਹੁਤ ਵਧੀਆ ਲੱਗਦਾ ਹੈ। ਔਰ ਬਹੁਤ ਬਹੁਤ ਸ਼ੁਕਰੀਆ ਮੰਮੀ, ਤੁਸੀਂ ਸਾਨੂੰ ਕੁਝ ਉਹ ਯਾਦਾਂ ਯਾਦ ਕਰਵਾਈਆਂ ਜਿਹਨਾਂ ਤੋਂ ਮੈਂ ਵਾਕਿਫ ਨਹੀਂ ਆ। ਵੈਸੇ ਤੁਹਾਡੇ ਮੂੰਹੋਂ ਤਾਂ ਮੈਂ ਕਈ ਵਾਰੀ ਸੁਣੀਆਂ ਹੋਈਆਂ, ਇਸੇ ਕਰਕੇ ਅੱਜ ਇਸ ਜੋਗੀ ਹੋਈ ਆ ਕਿ ਉਹ ਗੱਲਾਂ ਮੈਂ ਰੇਡੀਓ ਤੇ ਸਾਰਿਆਂ ਨਾਲ ਕਰ ਸਕਾਂ। ਸੋ ਬਿਲਕੁਲ ਜੀ, ਗੱਲ ਪਹੁੰਚ ਗਈ ਸੀਗੀ ਬਈ ਰਿਸ਼ਤੇਦਾਰੀ ਦੀ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਹੈ। ਨੈਣ ਝੀਰ ਨਾਈ ਤੇ ਝਿਉਰੀ ਜਿਹੜੇ ਹੁੰਦੇ ਸੀਗੇ, ਇਹ ਜਿਹੜੇ ਵਿਆਹ ਦੇ ਵਿੱਚ ਮੈਂ ਗੱਲ ਕੀਤੀ ਸੀ ਵੀ ਬੜੇ ਮੁਖੀ ਹੁੰਦੇ ਸੀ ਇੱਕ ਤਰ੍ਹਾਂ। ਵੈਸੇ ਵੀ ਆਪਣੇ ਪੰਜਾਬੀ ਚ ਇੱਕ ਕਹਾਵਤ ਆ, ਪਹਿਲਾਂ ਦੇਖ ਕਿੱਦਾਂ ਫਿਰਦੀ, ਜਿੱਦਾਂ ਵਿਆਹ ਚ ਨੈਣ ਫਿਰਦੀ ਹੋਵੇ, ਵੀ ਵਿਆਹ ਚ ਨੈਣ ਫਿਰਦੀ, ਜਿੱਦਾਂ ਕੋਈ ਬੜਾ ਆਪਣੇ ਆਪ ਨੂੰ ਬਿਜ਼ੀ ਔਰ ਬੜਾ ਇੰਪੋਰਟੈਂਟ ਦੱਸਦਾ ਹੋਵੇ ਨਾ, ਤੇ ਉਹਨੂੰ ਕਹਿੰਦੇ ਹੁੰਦੇ ਸੀ ਵੀ ਲੈ ਲੈ ਫਿਰਦੀ ਜਿੱਦਾਂ ਵਿਆਹ ਚ ਨੈਣ ਫਿਰਦੀ ਹੋਵੇ। ਸੋ ਨੈਣ ਵੀ ਬੜੀ ਬਿਜ਼ੀ ਹੁੰਦੀ ਸੀ, ਨੈਣ ਦੇ ਵੀ ਕਈ ਕੰਮ ਹੁੰਦੇ ਸੀ, ਸ਼ਾਇਦ ਮੈਨੂੰ ਵੀ ਚੰਗੀ ਤਰ੍ਹਾਂ ਯਾਦ ਨਾ ਹੋਵੇ, ਜੇ ਮੈਂ ਕੁਛ ਛੱਡ ਜਾਵਾਂ ਤਾਂ ਮੈਨੂੰ ਜ਼ਰੂਰ ਯਾਦ ਕਰਾਇਓ। ਨੈਣਾ ਇੱਕ ਤਾਂ ਜਿਹੜੇ ਘਰ ਘਰ ਜਾ ਕੇ ਸੱਦੇ ਦਿੰਦੀਆਂ ਹੁੰਦੀਆਂ ਸੀਗੀਆਂ, ਬਈ ਇੱਕ ਤਾਂ ਕਾਰਡ ਦੇ ਆਉਣੇ, ਪਰ ਪਿੰਡ ਜਿਹੜਾ ਹੁੰਦਾ ਸੀਗਾ ਜੇ ਬਾਕੀ ਲੋਕ ਹੁੰਦੇ ਸੀ ਉਹਨਾਂ ਨੂੰ ਕਾਰਡ ਨੀ ਦਿੱਤੇ ਜਾਂਦੇ ਸੀ, ਉਹਨਾਂ ਨੂੰ ਸੱਦਾ ਦੇਣ ਭੇਜਿਆ ਜਾਂਦਾ ਹੁੰਦਾ ਸੀਗਾ। ਕਿਸੇ ਨੂੰ ਚੁੱਲ੍ਹੇ ਨੀ ਆਉਂਦਾ ਹੁੰਦਾ ਸੀ ਤੇ ਕਿਸੇ ਨੂੰ ਇਕੱਲਾ ਨੀ ਆਉਂਦਾ ਹੁੰਦਾ ਸੀਗਾ, ਚੁੱਲ੍ਹੇ ਨੀ ਆਉਂਦਾ ਹੁੰਦਾ ਸੀ ਵੀ ਜੇ ਸਾਰੇ ਪਰਿਵਾਰ ਨੂੰ ਬੁਲਾਇਆ ਆ, ਤੇ ਜੇ ਨਿਉਂਦਾ ਆ ਤਾਂ ਕਹਿਣਾ ਜੀ ਭਈ ਇੱਕ ਜਣੇ ਨੂੰ ਬੁਲਾਇਆ। ਤੇ ਹੁਣ ਤੁਹਾਡੇ ਨਾਲ ਗੱਲ ਕਰਦੇ ਹੋਏ ਮੈਨੂੰ ਵੀ ਪਿੰਡ ਦੀ ਨੈਣ ਦਿਸਦੀ ਪਈ ਆ ਵੀ ਜਦੋਂ ਉਹ ਨਿਉਂਦਾ ਦੇਣ ਆਉਂਦੀ ਹੁੰਦੀ ਸੀ ਕਿੰਨਾ ਵਧੀਆ ਲੱਗਦਾ ਹੁੰਦਾ ਸੀਗਾ। ਉਹਨੇ ਆ ਕੇ ਪਹਿਲਾਂ ਬੈਠਣਾ ਦਾਦੀ ਕੋਲ ਗੱਲ ਕਰਨੀ ਹਨਾ, ਤੇ ਕਹਿਣਾ ਵੀ ਭਾਈ ਫਲਾਨੇ ਘਰੋਂ ਤੁਹਾਨੂੰ ਅੱਜ ਗਾਉਣ ਦਾ ਨਿਉਂਦਾ ਆ, ਜਾਂ ਫਿਰ ਮਾਈਏ ਦਾ ਨਿਉਂਦਾ ਆ, ਫਿਰ ਰੋਟੀ ਦਾ ਚੁੱਲ੍ਹੇ ਨਿਉਂਦਾ ਆ। ਯਾਨੀ ਹਰ ਇੱਕ ਜਿਹੜੀ ਰਸਮ ਹੁੰਦੀ ਸੀਗੀ ਉਹਦੇ ਵੱਖਰੇ ਵੱਖਰੇ ਜਿਹੜੇ ਆ ਨਿਉਂਦੇ ਉਹ ਨੈਣ ਘਰਾਂ ਚ ਦੇਣ ਆਉਂਦੀ ਹੁੰਦੀ ਸੀਗੀ। ਉਹ ਵਧੀਆ ਲੱਗਦਾ ਹੁੰਦਾ ਸੀ, ਬੜਾ ਵਧੀਆ ਲੱਗਦਾ ਹੁੰਦਾ ਸੀ। ਮਾਈਏ ਦਾ ਨਿਉਂਦਾ ਵੱਖਰਾ ਹੁੰਦਾ ਸੀਗਾ, ਉਹਨਾਂ ਨੇ ਕਹਿਣਾ ਵੀ ਰੋਟੀ ਦਾ ਨਿਉਂਦੇ ਦਾ ਰੋਟੀ ਤੇ ਮਾਈਏ ਦਾ ਨਿਉਂਦਾ ਜੀ ਅੱਜ ਫਲਾਨੇ ਦੇ ਘਰੋਂ। ਬਹੁਤ ਵਧੀਆ ਚੀਜ਼ਾਂ ਹੁੰਦੀਆਂ ਸੀ ਜੋ ਬਿਲਕੁਲ ਹੀ ਅਲੋਪ ਹੋ ਗਈਆਂ ਹੁਣ, ਔਰ ਏਦਾਂ ਲੱਗਦਾ ਵੀ ਜਿੱਦਾਂ ਸਦੀ ਪਲਟ ਗਈ ਹੁੰਦੀ ਆ। ਸਦੀ ਤੇ ਚਲੋ ਪਲਟੀ ਆ ਵੈਸੇ, ਪਰ ਇੰਨਾ ਲੱਗਦਾ ਵੀ ਪਤਾ ਨੀ ਕਿੰਨੇ ਸਾਲ ਪਹਿਲਾਂ ਦੀਆਂ ਉਹ ਗੱਲਾਂ ਕਰ ਰਹੇ ਆ, ਜਦਕਿ ਕੋਈ ਮੈਨੂੰ ਲੱਗਦਾ ਵੱਧ ਤੋਂ ਵੱਧ 25-30 ਸਾਲ ਹੋਏ ਹੋਣਗੇ ਇਹਨਾਂ ਚੀਜ਼ਾਂ ਨੂੰ ਜੋ ਹੁੰਦੀਆਂ ਸੀ ਜੋ ਅਸੀਂ ਦੇਖੀ ਦੀਆਂ ਸੀ, ਪਰ ਹੁਣ ਬਿਲਕੁਲ ਹੀ ਉਹ ਚੀਜ਼ਾਂ ਗੁਆਚ ਗਈਆਂ। ਅੱਛਾ, ਨੈਣ ਦਾ ਇਹ ਕੰਮ ਹੁੰਦਾ ਸੀਗਾ ਤੇ ਨੈਣ, ਅੱਛਾ ਇੱਕ ਕੁੜੀ ਜਦੋਂ ਵਿਆਹ ਕੇ ਜਾਂਦੀ ਹੁੰਦੀ ਸੀ, ਜਿਸ ਦਿਨ ਵਿਆਹ ਕੇ ਉਹਨੂੰ ਤੋਰੀਦਾ ਸੀ ਉਸ ਦਿਨ ਵੀ ਉਹਦੇ ਨਾਲ ਨੈਣ ਜਾਂਦੀ ਹੁੰਦੀ ਸੀਗੀ, ਉਸ ਦਿਨ ਉਹਦੇ ਨਾਲ ਨੈਣ ਜਾਂਦੀ ਹੁੰਦੀ ਸੀਗੀ, ਤੇ ਫਿਰ ਅਗਲੇ ਦਿਨ ਜਦੋਂ ਉਹ ਆਉਂਦੇ ਹੁੰਦੇ ਸੀ ਤੇ ਨੈਣ ਫਿਰ ਵਾਪਸ ਆਉਂਦੀ ਹੁੰਦੀ ਸੀ। ਯਾਨੀ ਪਹਿਲੀ ਰਾਤ ਜਿਹੜਾ ਪਹਿਲਾ ਦਿਨ ਹੁੰਦਾ ਸੀ ਜਦੋਂ ਕੁੜੀ ਵਿਆਹ ਕੇ ਜਾਂਦੀ ਸੀ, ਨੈਣ ਵੋਟੀ ਦੇ ਨਾਲ ਹੀ ਜਾਂਦੀ ਹੁੰਦੀ ਸੀਗੀ, ਤੇ ਨਾਈ ਵੀ ਜਿਹੜਾ ਹੁੰਦਾ ਸੀ ਉਹ ਵੀ ਸੱਦੇ ਵਗੈਰਾ ਦਿੰਦਾ ਹੁੰਦਾ ਸੀ, ਜਾਂ ਹੋਰ ਜਿਹੜੇ ਕੰਮ ਹੁੰਦੇ ਸੀਗੇ ਉਹ ਨਾਲ ਕਰਾਉਂਦਾ ਹੁੰਦਾ ਸੀਗਾ। ਝੀਰ ਤੇ ਝਿਉਰੀ ਜਿਹੜੇ ਹੁੰਦੇ ਸੀ ਉਹ ਜ਼ਿਆਦਾਤਰ ਕੰਮ ਕਰਦੇ ਹੁੰਦੇ ਸੀ, ਜਿੱਦਾਂ ਵੀ ਭਾਂਡੇ ਧੋਣ ਦਾ ਜਾਂ ਰੋਟੀ ਬਣਾਉਣ ਦਾ ਉਹਨਾਂ ਦੇ ਕੰਮ ਹੁੰਦੇ ਸੀ। ਅੱਛਾ, ਅੱਗੇ ਵਿਆਹਾਂ ਦੇ ਵਿੱਚ ਰੁਮਾਲੀ ਰੋਟੀਆਂ ਜਿਹੜੀਆਂ ਬਣਦੀਆਂ ਹੁੰਦੀਆਂ ਸੀ, ਉਹ ਵੱਡੇ ਵੱਡੇ ਫੁਲਕੇ ਜਿਹੜੇ ਆ ਜ਼ਰੂਰ ਬਣਦੇ ਹੁੰਦੇ ਸੀਗੇ ਹਨਾ। ਹੁਣ ਵੀ ਤੁਹਾਡੇ ਕਿਸੇ ਦੇ ਪਿੰਡਾਂ 'ਚ ਬਣਦੇ ਹੋਣ ਤਾਂ ਮੈਨੂੰ ਜ਼ਰੂਰ ਦੱਸਿਓ, ਕਈ ਕਈ ਪਿੰਡਾਂ ਦੇ ਵਿੱਚ ਮੈਨੂੰ ਪਤਾ ਵੀ ਅਜੇ ਵੀ ਸਾਡੇ ਵੱਲ ਹੈਗੇ ਕੁਛ ਪਿੰਡ ਜਿੱਥੇ ਅਜੇ ਰਿਵਾਜ ਹੈਗਾ ਵੀ ਜਿੱਦਣ ਭਾਈਚਾਰੇ ਦੀ ਰੋਟੀ ਹੁੰਦੀ ਆ ਉਸ ਦਿਨ ਉਹ ਵੱਡੇ ਵੱਡੇ ਰੁਮਾਲੀ ਜਿਹੜੇ ਫੁਲਕੇ ਆ ਅਜੇ ਵੀ ਬਣਾਏ ਜਾਂਦੇ ਆ। ਪਰ ਹੁਣ ਤਾਂ ਪਤਾ ਨੀ ਕਿੰਨੀ ਦੇਰ ਹੋ ਗਈ ਆ ਉਹ ਰੁਮਾਲੀ ਰੋਟੀਆਂ ਖਾਧਿਆਂ ਨੂੰ ਵੀ। ਸੋ ਚਲੋ ਜੀ ਉਹ ਸਾਰੇ ਹੁਣ ਤੇ ਵੀ ਆਵਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਸੀ ਵੀ ਨੈਣ ਚੀਰ ਨਾਈ ਤੇ ਜਿਹੜੇ ਇਹ ਹੁੰਦੇ ਸੀ ਇਹ ਵੀ ਬੜੇ ਜ਼ਰੂਰੀ ਹੁੰਦੇ ਸੀਗੇ ਆਪਣੇ ਵਿਆਹਾਂ ਸ਼ਾਦੀਆਂ ਦੇ ਵਿੱਚ। ਤੇ ਗੁਰਿੰਦਰ ਸਿੰਘ ਹੁਣਾਂ ਦਾ ਵੀ ਮੈਸੇਜ ਆਇਆ ਜੀ ਵਰਜੀਨੀਆ ਅਮੈਰੀਕਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਬਹੁਤ ਵਧੀਆ ਵਿਸ਼ਾ ਜੀ ਬਸ ਪਾ ਦਿਓ ਬੋਲੀ। ਬਿਲਕੁਲ ਜੀ ਬੋਲੀਆਂ ਤਾਂ ਮਲਕੀਤ ਹੁਣੀ ਪਾ ਕੇ ਚਲੇ ਗਏ। ਤੇ ਉਸ ਤੋਂ ਬਾਅਦ ਕਹਿੰਦੇ ਪੁਰਾਣੇ ਸਮੇਂ ਦੇ ਵਿਆਹਾਂ ਦੀ ਕੋਈ ਰੀਸ ਨਹੀਂ ਆ, ਹੁਣ ਵਿਆਹ ਘੱਟ ਦਿਖਾਵਾ ਜ਼ਿਆਦਾ। ਬਿਲਕੁਲ ਸਹੀ ਕਿਹਾ, ਇਹ ਗੱਲ ਤਾਂ ਤੁਹਾਡੀ ਠੀਕ ਆ, ਦੋ ਲਾਈਨਾਂ ਦੇ ਵਿੱਚ ਹੀ ਤੁਸੀਂ ਸਾਰਾ ਕੁਝ ਕਹਿਤਾ ਵੀ ਹੁਣ ਵਿਆਹ ਘੱਟ ਤੇ ਦਿਖਾਵਾ ਜ਼ਿਆਦਾ ਆ, ਕੋਈ ਸ਼ੱਕ ਨੀ ਇਹਦੇ ਵਿੱਚ। ਨਾਨਕੇ ਮੇਲ ਦੀਆਂ ਸਿੱਠਣੀਆਂ ਮਿੱਠੀਆਂ ਮਿੱਠੀਆਂ ਗਾਲਾਂ ਹਨਾ ਚੁੱਲ੍ਹੇ ਨੂੰ ਨੀਂਦਾ, ਬਿਲਕੁਲ ਸਹੀ ਕਿਹਾ ਇਹੀ ਗੱਲਾਂ ਜੀ। ਜੀ ਇੱਕ ਕਾਲ ਹੈ ਔਰ ਦੇਖਦੇ ਆ ਉਹਨਾਂ ਨੂੰ। ਓਕੇ ਜੀ ਕੋਈ ਗੱਲ ਨੀ, ਕਾਲ ਕੱਟ ਗਈ, ਕੋਈ ਗੱਲ ਨੀ, ਜੋ ਵੀ ਕਰ ਰਹੇ ਹੋ ਤੁਸੀਂ ਦੁਬਾਰਾ ਕਰ ਸਕਦੇ ਹੋ। ਨੰਬਰ ਸਾਡਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ 02-8599-2811। ਤੇ ਜੇ ਕਿਸੇ ਨੇ ਵੀ ਵਿਆਹ ਦੀ ਬੋਲੀ ਪਾਉਣੀ ਹੈ ਜੀ, ਕੋਈ ਸਿੱਠਣੀ ਸੁਣਾਉਣੀ ਹੈ, ਕੋਈ ਛੰਦ ਸੁਣਾਉਣਾ ਆ ਜਾਂ ਕੋਈ ਹੇਰਾ ਲਾਉਣਾ ਆ, ਤੇ ਮੈਨੂੰ ਤੁਸੀਂ ਜ਼ਰੂਰ ਕਾਲ ਕਰ ਸਕਦੇ। ਇਸ ਤੋਂ ਇਲਾਵਾ ਜੇ ਆਪਣੇ ਬਚਪਨ ਦਾ ਕੋਈ ਵਿਆਹ ਤੁਹਾਨੂੰ ਯਾਦ ਆਇਆ ਆ ਤੇ ਉਹ ਵੀ ਤੁਸੀਂ ਮੇਰੇ ਨਾਲ ਸਾਂਝ ਜਿਹੜੀ ਪਾ ਸਕਦੇ ਆ। ਸੋ ਲਓ ਜੀ ਵਿਆਹ ਦੇ ਵਿੱਚ ਅੱਛਾ ਫਿਰ ਜਿਸ ਦਿਨ ਵਿਆਹ ਸ਼ੁਰੂ ਕਰਦੇ ਆ, ਹੁਣ ਬਾਕੀ ਸਾਰੀਆਂ ਰਸਮਾਂ ਤਾਂ ਹੋ ਗਈਆਂ। ਵਿਆਹ ਜਿੱਦਣ ਸ਼ੁਰੂ ਕਰਦੇ ਹੁੰਦੇ ਸੀ, ਜੋ ਸਾਡੇ ਵਾਲੇ ਪਾਸੇ ਰਿਵਾਜ ਸੀਗਾ ਵਿਆਹ ਹੁੰਦਾ ਸੀ ਜੀ, ਜਿੱਦਣ ਸਗਨ ਕਰਦੇ ਹੁੰਦੇ ਸੀਗੇ, ਸਗਨ ਜਿੱਦਣ ਹੁੰਦਾ ਸੀਗਾ 7 ਦਿਨ ਪਹਿਲਾਂ ਜਾਂ 11 ਦਿਨ ਪਹਿਲਾਂ ਜਿਹੜਾ ਆ ਸ਼ਗਨ ਕੀਤਾ ਜਾਂਦਾ ਸੀ। ਉਹਦੇ ਵਿੱਚ ਕੀ ਹੁੰਦਾ ਸੀ, ਪਿੰਡ ਦੀਆਂ ਜਾਂ ਜਿਹੜੇ ਤੁਹਾਡੇ ਸ਼ਰੀਕੇ ਭਾਈਚਾਰੇ ਦੀਆਂ ਜਾਂ ਰਿਸ਼ਤੇਦਾਰੀ ਦੀਆਂ ਜਿਹੜੀਆਂ ਔਰਤਾਂ ਉਹ ਇਕੱਠੀਆਂ ਹੋ ਜਾਂਦੀਆਂ ਹੁੰਦੀਆਂ ਸੀਗੀਆਂ, ਔਰ ਇੱਕ ਕੋਰਾ ਕੁੱਜਾ ਲਿਆ ਜਾਂਦਾ ਸੀਗਾ, ਮਿੱਟੀ ਦਾ ਕੁੱਜਾ ਜਿਹੜਾ ਉਹ ਲਿਆ ਜਾਂਦਾ ਸੀਗਾ, ਔਰ ਉਹਦੇ ਵਿੱਚ ਮਾਂ ਜਿਹੜੇ ਆ ਉਹ ਭਿਉਂਦੇ ਹੁੰਦੇ ਸੀਗੇ। ਮੈਨੂੰ ਪਤਾ ਨੀ, ਮੇਰੇ ਖਿਆਲ ਚ ਮਾਲਵੇ ਵਾਲੀ ਇਹ ਵਾਲੀ ਜਿਹੜੀ ਰਸਮ ਨਹੀਂ ਹੁੰਦੀ, ਪਰ ਦੁਆਬੇ ਦੇ ਵਿੱਚ ਇਹ ਰਸਮ ਜਿਹੜੀ ਕੀਤੀ ਜਾਂਦੀ ਹੁੰਦੀ ਸੀ, ਔਰ ਅਜੇ ਤੱਕ ਵੀ ਮੈਨੂੰ ਲੱਗਦਾ ਵੀ ਹੁੰਦੀ ਹੋਊਗੀ। ਔਰ ਉਹ ਮਾਂ ਪਿਓ ਨੇ ਯਾਨੀ 7 ਜਿਹੜੀਆਂ ਸੁਹਾਗਣਾਂ ਹੁੰਦੀਆਂ ਸੀ ਉਹਨਾਂ ਨੇ ਉਹ ਮਾਂ ਜਿਹੜੇ ਆ 7-7 ਵਾਰੀ ਉਹਦੇ ਵਿੱਚ ਕੁੱਜੇ ਚ ਪਾਉਣੇ, ਤੇ ਫਿਰ ਜਿਹੜਾ ਵਿਆਂਦੜ ਜਾਂ ਵਿਆਂਦੜ ਕੁੜੀ ਹੁੰਦੀ ਸੀ ਉਹਨੇ ਉਹਦੇ ਵਿੱਚ ਪਾਉਣੇ, ਉਸ ਤੇ ਉਹਦੇ ਨਾਲ ਫਿਰ ਬੈਠ ਕੇ ਸੁਹਾਗ ਗਾਉਂਦੀਆਂ ਹੁੰਦੀਆਂ ਸੀ, 5 ਸੁਹਾਗ ਗਾਉਣੇ ਉਸ ਤੋਂ ਜਾਂ ਘੋੜੀਆਂ ਗਾਉਣੀਆਂ ਜੇ ਮੁੰਡੇ ਦਾ ਵਿਆਹ ਆ ਤੇ ਫਿਰ ਉਸ ਤੋਂ ਬਾਅਦ ਕੁੱਜੇ ਚ ਮਾਂ ਪਿਓਣੇ, ਤੇ ਫਿਰ ਸਾਰਿਆਂ ਦੇ ਉਹ ਜਿਹੜੇ ਗਾਨੇ ਮੌਲੀ ਦੇ ਤੰਦ ਹੁੰਦੇ ਸੀਗੇ ਉਹ ਬੰਨ ਦਿੱਤੇ ਜਾਂਦੇ ਸੀਗੇ, ਔਰ ਉਹ ਤੰਦ ਜਦੋਂ ਮੌਲੀ ਦਾ ਤੰਦ ਗੁੱਟ ਤੇ ਬੰਨ ਜਾਂਦਾ ਹੁੰਦਾ ਸੀ, ਫਿਰ ਇੱਕਦਮ ਐਂ ਹੁੰਦਾ ਸੀ ਵੀ ਹਾਂਜੀ ਹੁਣ ਅਫੀਸ਼ੀਅਲੀ ਜਿਹੜਾ ਵਿਆਹ ਆ ਸ਼ੁਰੂ ਹੋ ਗਿਆ। ਉਹ ਲਾਲ ਲਾਲ ਧਾਗੇ ਜਿਹੜੇ ਬੰਨੇ ਹੁੰਦੇ ਸੀ ਉਹ ਬੜੇ ਵਧੀਆ ਲੱਗਦੇ ਹੁੰਦੇ ਸੀਗੇ ਹਨਾ। ਤੇ ਮਾਂ ਜਿਹੜੇ ਆ ਮੈਨੂੰ ਲੱਗਦਾ ਵੀ ਮਾਹਾਂ ਨੂੰ ਬੜੇ ਸ਼ਗਨਾਂ ਦੀ ਇੱਕ ਚੀਜ਼ ਸਮਝਿਆ ਜਾਂਦਾ ਆ। ਮੈਨੂੰ ਯਾਦ ਆ ਵੀ ਸਾਡੇ ਦਾਦੀ ਜੀ ਕੋਈ ਵੀ ਸ਼ਗਨ ਵਾਲਾ ਕੰਮ ਹੋਣਾ ਜਾਂ ਕੋਈ ਵੀ ਵਧੀਆ ਹੋਣਾ ਤਾਂ ਉਹਨਾਂ ਨੇ ਕਹਿਣਾ ਮਾਂ ਦੀ ਦਾਲ ਬਣਾ ਲਓ। ਸੋ ਮਾਹਾਂ ਨੂੰ ਸ਼ਗਨਾਂ ਵਜੋਂ ਮੇਰੇ ਖਿਆਲ ਚ ਸਾਡੇ ਬਜ਼ੁਰਗ ਮੰਨਦੇ ਹੋਣੇ ਆ, ਇਸੇ ਕਰਕੇ ਜਿਹੜੇ ਵਿਆਹ ਦੀ ਆਰੰਭਤਾ ਵੀ ਉਹਨਾਂ ਨੇ ਜਿਹੜੇ ਮਾਂ ਨੂੰ ਭਿਉਂ ਕੇ ਫੇਰ ਸ਼ੁਰੂ ਕੀਤੀ। ਸੋ ਇਹਨਾਂ ਮਾਹਾਂ ਨੂੰ ਜਿਹੜਾ ਭਿਉਂਦੇ ਹੁੰਦੇ ਸੀਗੇ, ਇਹਨਾਂ ਨੂੰ ਬਾਅਦ ਵਿੱਚ ਫਿਰ ਕੀ ਕਰਦੇ ਹੁੰਦੇ ਸੀ ਮੈਂ ਤੁਹਾਨੂੰ ਬਾਅਦ ਚ ਦੱਸੂਗੀ। ਇਹਨਾਂ ਮਾਹਾਂ ਨੂੰ ਭਿਉਂ ਕੇ ਰੱਖ ਦੇਣਾ ਔਰ ਇਹਦੀ ਕਾਂਜੀ ਬਣਾਈ ਜਾਂਦੀ ਸੀਗੀ, ਉਹ ਵੀ ਮੈਂ ਤੁਹਾਨੂੰ ਦੱਸੂਗੀ ਬਾਅਦ ਵਿੱਚ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਉਹ ਕਾਂਜੀ ਮੇਰੀ ਮੰਮੀ ਬੜੀ ਸਵਾਦ ਬਣਾਉਂਦੇ ਆ, ਇੰਨੀ ਸਵਾਦ ਬਣਾਉਂਦੇ ਵੀ ਹੁਣ ਵੀ ਕਿਤੇ ਆਏ ਹੁੰਦੇ ਆ ਮੈਂ ਸੋਚਦੀ ਹੁੰਦੀ ਹਾਂ ਵੀ ਮੰਮੀ ਨੂੰ ਕਹਿਣਾ ਮੰਮੀ ਕਾਂਜੀ ਬਣਾ ਕੇ ਖਿਲਾਓ, ਉਹ ਬੜੀ ਸਵਾਦ ਹੁੰਦੀ ਹੈ ਕਾਂਜੀ। ਸੋ ਉਹਦੀ ਰੈਸਿਪੀ ਵੀ ਮੰਮੀ ਤੁਸੀਂ ਸਾਨੂੰ ਵੋਇਸ ਮੈਸੇਜ ਕਰਕੇ ਭੇਜੋ ਵੀ ਜਿਹੜੀ ਕਾਂਜੀ ਬਣਾਉਂਦੇ ਹੁੰਦੇ ਆ ਉਹ ਕਿੱਦਾਂ ਬਣਾਉਂਦੇ ਹੁੰਦੇ, ਕਿਉਂਕਿ ਸ਼ਾਇਦ ਮੈਂ ਕੁਛ ਛੱਡ ਦੇਵਾਂ, ਪਰ ਤੁਸੀਂ ਬਣਾਉਂਦੇ ਰਹੇ ਹੋ ਤੁਸੀਂ ਸਾਨੂੰ ਜ਼ਰੂਰ ਦੱਸੋ ਵੀ ਉਹ ਜਿਹੜੀ ਮਾਂ ਹੁੰਦੇ ਸੀ ਉਹਨਾਂ ਨੂੰ ਭਿਉਂ ਕੇ ਫਿਰ ਕੀ ਕਰਦੇ ਹੁੰਦੇ ਸੀ ਇਹ, ਤੇ ਕਦੋਂ ਉਹ ਕਾਂਜੀ ਜਿਹੜੀ ਬਣਾਈ ਜਾਂਦੀ ਸੀ। ਅੱਛਾ ਜੀ ਚਲੋ ਇਹਦੇ ਨਾਲ ਹੀ ਵਿਆਹ ਜਿਹੜਾ ਰੱਖ ਦਿੱਤਾ ਜਾਂਦਾ ਹੁੰਦਾ ਸੀ, ਔਰ ਜਿਹੜਾ ਹਲਵਾਈ ਆ ਫਿਰ ਬਿਠਾ ਲਿਆ ਜਾਂਦਾ ਸੀਗਾ ਘਰ ਦੇ ਵਿੱਚ, ਹਲਵਾਈ ਨੇ ਆਪਣੇ ਚੁੱਲ੍ਹੇ ਵਗੈਰਾ ਬਣਾ ਲੈਣਾ, ਭੱਠੀਆਂ ਲਾ ਲੈਣੀਆਂ, ਤੇ ਵੱਡੇ ਵੱਡੇ ਭਾਂਡੇ ਜਿਹੜੇ ਉਹ ਆ ਜਾਂਦੇ ਹੁੰਦੇ ਸੀ, ਤੇ ਕੁਛ ਕੁ ਹਲਵਾਈ ਦੇ ਭਾਂਡੇ ਹੁੰਦੇ ਸੀ, ਅੱਛਾ ਕੁਛ ਭਾਂਡੇ ਜਿਹੜੇ ਗੁਰਦੁਆਰੇ ਤੋਂ ਮੰਗਾਏ ਜਾਂਦੇ ਹੁੰਦੇ ਸੀ, ਉਹ ਵਾਲਾ ਕੰਮ ਵੀ ਬੜਾ ਵਧੀਆ ਲੱਗਦਾ ਹੁੰਦਾ ਸੀ। ਜਿੱਦਣ ਗੁਰਦੁਆਰੇ ਤੋਂ ਭਾਂਡੇ ਲੈ ਕੇ ਆਉਣੇ ਹੁੰਦੇ ਸੀ, ਸਾਡੀ ਸਾਰਿਆਂ ਦੀ ਡਿਊਟੀ ਲੱਗ ਜਾਂਦੀ ਹੁੰਦੀ ਸੀ, ਨਿਆਣਿਆਂ ਦੀ ਵੀ ਚਲੋ ਤੁਸੀਂ ਗਲਾਸ ਚੱਕਣੇ ਆ, ਤੁਸੀਂ ਕੜਛੀਆਂ ਲੈ ਕੇ ਆਉਣੀਆਂ ਆ, ਜੇ ਗੁਰਦੁਆਰਾ ਲਾਗੇ ਹੁੰਦਾ ਸੀ, ਜੇ ਦੂਰ ਹੁੰਦਾ ਸੀਗਾ ਫੇਰ ਤਾਂ ਟਰਾਲੀ ਦੇ ਵਿੱਚ ਰੱਖ ਕੇ ਟਰੈਕਟਰ ਟਰਾਲੀਆਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਤੇ ਲੈ ਕੇ ਆਉਂਦੇ ਹੁੰਦੇ ਸੀ। ਸੋ ਉਹ ਭਾਂਡੇ ਗੁਰਦੁਆਰੇ ਤੋਂ ਲੈ ਕੇ ਆਉਣੇ, ਔਰ ਉਹ ਭਾਂਡਿਆਂ ਦੇ ਉੱਤੇ ਗਿਣਨੇ ਪਏ ਕਿੰਨੇ ਗਲਾਸ ਆ, ਕਿੰਨੇ ਚਮਚੇ ਆ, ਕਿੰਨੀਆਂ ਥਾਲੀਆਂ ਆ, ਕਿੰਨੀਆਂ ਕੌਲੀਆਂ, ਉਹ ਸਾਰੇ ਗਿਣ ਕੇ ਰੱਖਣੇ ਪਏ। ਹਾਂ ਭਾਈ ਫਿਰ ਵਾਪਸ ਗਿਣ ਕੇ ਬਾਅਦ ਵਿੱਚ ਗਿਣ ਕੇ ਵਾਪਸ ਵੀ ਕਰਨੇ ਹੁੰਦੇ ਸੀ ਹਨਾ। ਸੋ ਗਿਣ ਕੇ ਭਾਂਡੇ ਰੱਖ ਲੈਣੇ ਔਰ ਜਿਹੜਾ ਹਲਵਾਈ ਆ ਫਿਰ ਓਹਨੇ ਆਪਣੀ ਭੱਠੀ ਲਾ ਲੈਣੀ ਔਰ ਉਸ ਦਿਨ ਵੀ ਇੱਕ ਜਿਹੜੀ ਸ਼ਗਨ ਕੀਤਾ ਜਾਂਦਾ ਹੁੰਦਾ ਸੀ ਜੀ ਕੌਲ ਆ ਰਹੀ ਹੈ ਭਾਜੀ ਹੈਲੋ
ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ
ਮੈਂ ਦੀਦੀ ਮੰਮਾ ਬੋਲ ਰਹੀ ਹਾਂ
ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਓ ਲੋ ਜੀ ਦੀਦੀ ਦੇ ਮੰਮੀ ਸਤਿ ਸ਼੍ਰੀ ਅਕਾਲ ਕੁਲਵਿੰਦਰ ਲੋ ਜੀ ਦੀਦ ਨੇ ਮਸ਼ਹੂਰ ਕਰ ਦਿੱਤਾ ਤੁਹਾਨੂੰ ਵੀ ਦੀਦ ਦੇ ਮੰਮੀ ਸਹੀ ਗੱਲ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਕੀ ਹਾਲ ਹੈ
ਅੱਜ ਬੜਾ ਵਧੀਆ ਟੌਪਿਕ ਆ ਵਿਆਹ ਵਾਲਾ ਪੁਰਾਣਾ ਟਾਈਮ ਯਾਦ ਕਰਾਈ ਜਾਂਦੇ ਹੋ
ਹਾਂ ਬਸ ਮੇਰੀ ਤਾਂ ਇਹੀ ਕੋਸ਼ਿਸ਼ ਹੁੰਦੀ ਆ ਵੀ ਸਾਰਿਆਂ ਨੂੰ ਪੁਰਾਣਾ ਟਾਈਮ ਯਾਦ ਕਰਵਾ ਦਵਾਂ ਤਾਂ ਕਿ ਪੁਰਾਣੇ ਟਾਈਮ ਦੀਆਂ ਕੁਝ ਚੰਗੀਆਂ ਗੱਲਾਂ ਜਿਹੜੀਆਂ ਅਸੀਂ ਚੱਕ ਕੇ ਹੁਣ ਵਾਪਸ ਲੈ ਆਈਏ ਅੱਜ ਦੇ ਸਮੇਂ ਚ ਕੁਝ ਹੋਰ ਚੰਗਾ ਕਰਨ ਦੇ ਲਈ ਹਾਂ ਸੋ ਬਿਲਕੁਲ ਕੁਲਵਿੰਦਰ ਵਿਆਹਾਂ ਸ਼ਾਦੀਆਂ ਦੀ ਗੱਲ ਹੋ ਰਹੀ ਆ ਸੋ ਆਪਣੇ
ਮੰਮੀ ਨਾ ਇੱਕ ਤੁਹਾਨੂੰ ਘੋੜੀ ਸੁਣਾਉਂਦੇ ਆ ਕਿਉਂਕਿ ਨਾ ਮੇਰੇ ਫੋਨ ਚ ਥੋੜੀ ਜਿਹੀ ਪ੍ਰੋਬਲਮ ਆ ਤੇ ਉਹ ਆਵਾਜ਼ ਹੀ ਨੀ ਪ੍ਰੋਪਰਲੀ ਆ ਰਹੀ ਬਟ ਮੰਮੀ ਦਾ ਵੀ ਥੋੜਾ ਗਲਾ ਖਰਾਬ ਆ ਪਰ ਮੰਮੀ ਸੁਣਾਉਣਗੇ
ਜਰੂਰ ਜਰੂਰ ਲੈ ਅਸੀਂ ਹੁਣ ਹਲਵਾਈ ਬਿਠਾਇਆ ਸੀਗਾ ਤੇ ਕੜਾਈ ਚੜਾਉਣ ਦੀ ਜਿਹੜੀ ਰਸਮ ਆ ਉਹ ਲੱਗੀ ਸੀ ਹੁਣ ਤੇ ਨਾਲ ਹੀ ਹੁਣ ਆਂਟੀ ਨੇ ਇੱਕ ਘੋੜੀ ਸੁਣਾ ਦੇਣੀ ਇਸ ਤੋਂ ਵਧੀਆ ਸ਼ਗਨ ਕੀ ਹੋ ਸਕਦਾ
ਠੀਕ ਹੈ ਠੀਕ ਮੰਮੀ ਤੁਹਾਨੂੰ ਘੋੜੀ ਸੁਣਾਉਂਦੇ ਆ ਠੀਕ ਹੈ
ਜੀ ਜੀ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਆਂਟੀ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਡੇ ਸਾਰਿਆਂ ਵੱਲੋਂ ਬਸ ਠੀਕ ਆ ਮੇਰਾ ਤੁਸੀਂ ਸੁਣਾਓ
ਠੀਕ ਹੈ ਸੁਣਾਉਣੇ ਬੇਟੇ
ਨਿੱਕੀ ਨਿੱਕੀ ਬੂੰਦੀ ਮੋਟਾ ਮੀਰੇ ਵਰੇ ਨਦੀਓ ਕਿਨਾਰੇ ਕੋੜੀ ਖਾਵੇ ਚਰੇ ਦਮਾ ਵਾਲੀ ਬੋਰੀ ਤੇਰਾ ਬਾਬੂ ਫੜੇ ਚਾਚੇ ਤੇ ਬਾਬੇ ਤੇਰੀ ਜਾਈਂ ਜੜੇ ਚਾਚੇ ਤੇ ਬਾਬੇ ਤੇਰੀ ਜਾਈਂ ਜੜੇ ਇਨ ਗਣ ਕੋੜੇ ਮਾਮੇ ਆਣ ਰਲੇ ਇਨ ਗਣ ਕੋੜੇ ਮਾਮੇ ਆਣ ਰਲੇ ਰਤਾ ਰਤਾ ਡੋਲਾ ਮੈਲੀਆਂ ਵੜੇ ਰਤਾ ਰਤਾ ਡੋਲਾ ਮੈਲੀਆਂ ਵੜੇ ਨਿੱਕੀਆਂ ਨਿੱਕੀਆਂ ਗੱਲਾਂ ਤੇਰੀ ਨਾਰ ਕਰੇ ਨਿੱਕੀਆਂ ਨਿੱਕੀਆਂ ਗੱਲਾਂ ਤੇਰੀ ਨਾਰ ਕਰੇ ਸੁਣ ਸੁਣ ਗੱਲਾਂ ਤੇਰੀ ਮਾਵੇ ਠਰੇ ਧੰਨਵਾਦ
ਬਹੁਤ ਸੋਹਣੀ ਬਹੁਤ ਸੋਹਣੀ ਘੋੜੀ ਆਂਟੀ ਬਹੁਤ ਵਧੀਆ ਔਰ ਇਹ ਜਿਹੜੀ ਘੋੜੀ ਆ ਨਾ ਹੁਣ ਸਮੇਂ ਦੇ ਨਾਲ ਨਾਲ ਬਦਲ ਗਈ ਹੈ ਕੁਛ ਹੋਰ ਹੀ ਮੈਂ ਇਹ ਵਾਲੀ ਘੋੜੀ ਦੀ ਜਿਹੜੀ ਸਿੰਪਲ ਵਰਜ਼ਨ ਕਹਿ ਲਓ ਉਹ ਸੁਣਿਆ ਹੋਇਆ ਪਰ ਆ ਬਹੁਤ ਸੋਹਣੀ ਘੋੜੀ ਤੁਸੀਂ ਸੁਣਾਈ ਔਰ ਮਜ਼ਾ ਆ ਗਿਆ ਬਹੁਤ ਵਧੀਆ ਅੱਛਾ ਆਂਟੀ ਤੁਸੀਂ ਸਾਨੂੰ ਇਹ ਦੱਸੋ ਭਾਈ ਤੁਹਾਡੇ ਬਚਪਨ ਦੇ ਵਿੱਚ ਜਦੋਂ ਤੁਸੀਂ ਬਚਪਨ ਚ ਸੀਗੇ ਉਸ ਸਮੇਂ ਚ ਕਿੱਦਾਂ ਦੇ ਵਿਆਹ ਹੁੰਦੇ ਸੀਗੇ ਕੀ ਕੀ ਰਸਮਾਂ ਰਿਵਾਜ ਹੁੰਦੇ ਸੀ ਜਿਹੜੇ ਬਾਅਦ ਵਿੱਚ ਆ ਕੇ ਨਹੀਂ ਰਹੇ ਨਹੀਂ ਹੁੰਦੇ
ਹੈਲੋ
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 ਸਾਡੇ ਜਦੋਂ ਵੇਲੇ ਸੀ ਉਦੋਂ ਤਾਂ ਸਾਹਿਬ ਸਾਹਿਬ ਦੇ ਵਿਆਹ ਪਹਿਲਾਂ ਜਦੋਂ ਸਾਥੋਂ ਪਹਿਲਾਂ ਸੀ ਉਹ ਤਾਂ ਹੋਰ ਸਾਹਿਬ ਦੇ ਵਿਆਹ ਹੁੰਦੇ ਸੀ ਸਾਡੇ ਮੌਕੇ ਵੇਲੇ ਫਿਰ ਸਾਰ ਦਿਹਾੜੀ ਜੰਜਾਂ ਮੁੜਨ ਲੱਗ ਗਈਆਂ ਸੀ ਤੇ ਸਾਰੇ ਦਿਨ ਵਿੱਚ ਜੰਜ ਮੁੜ ਕੇ ਆ ਜਾਂਦੀ ਸੀ ਤੇ ਜਦੋਂ ਮੇਰੇ ਤੋਂ ਵੱਡੀ ਮੇਰੀ ਭੈਣ ਦਾ ਵਿਆਹ ਹੋਇਆ ਸੀ ਉਦੋਂ ਰਾਤ ਜੰਜ ਰਹਿੰਦੀ ਸੀ ਤੇ ਰਾਤ ਜੰਜ ਰਹਿਣੀ ਫਿਰ ਬੱਕਰੇ ਵੱਢਣੇ ਬਹੁਤ ਕੁਛ ਵੀ ਹੁੰਦਾ ਸੀ ਹਿਸਾਬ ਕਿਤਾਬ ਤੇ ਫਿਰ ਸਾਡੇ ਮੌਕੇ ਵੇਲੇ ਫਿਰ ਹੋਰ ਹੋਰ ਰੋਣ ਲੱਗ ਗਿਆ ਹੁਣ ਹੋਰ ਹੋਰ ਰੋਣ ਲੱਗ ਗਏ ਤੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਜੀਵਨ ਦਾ ਮੌਕਾ ਸਮੇਂ ਨਾਲ ਬਦਲਣਾ ਪੈਂਦਾ ਬੰਦੇ ਨੂੰ
ਬਿਲਕੁਲ ਸਮੇਂ ਨਾਲ ਬਦਲਣਾ ਪੈਂਦਾ ਬਿਲਕੁਲ ਉਹ ਤਾਂ ਬਦਲਣਾ ਪੈਂਦਾ ਪਰ ਪੁਰਾਣਾ ਸਮਾਂ ਵੀ ਯਾਦ ਵੀ ਜ਼ਰੂਰ ਰੱਖਣਾ ਚਾਹੀਦਾ ਭੁੱਲਣਾ ਨਹੀਂ ਨਾ ਚਾਹੀਦਾ ਸੋ ਉਹ ਚੀਜ਼ ਹੁੰਦੀ ਆ ਵੀ ਯਾਦ ਕਰਾਉਂਦੇ
ਹਾਂਜੀ ਫਿਰ ਉਦੋਂ ਸਾਡੇ ਵੇਲੇ ਸਾਰੇ ਦੋ ਦੋ ਤਿੰਨ ਤਿੰਨ ਦਿਨ ਮੇਲ ਰਹਿੰਦਾ ਹੁੰਦਾ ਸੀ ਨਾਨਕੇ ਦਾਦਕੇ ਮਾਸੀਆਂ ਰਲ ਮਿਲ ਕੇ ਸਾਰਿਆਂ ਨੇ ਬਹੁਤ ਖੁਸ਼ੀਆਂ ਮਨਾਉਣੀਆਂ ਤੇ ਵਿਆਹ ਦਾ ਚਾਅ ਹੁੰਦਾ ਸੀ ਵੀ ਵਿਆਹ ਹੈ ਹੁਣ ਵਾਲੇ ਤੋਂ ਪਹਿਲਾਂ ਗਏ ਉਦੋਂ ਘਰੇ ਵਿਆਹ ਹੁੰਦੇ ਸੀ
ਹੁਣ ਵਾਲਾ ਤਾਂ ਇਹ ਹੁੰਦਾ ਵੀ ਕਿੰਨਾ ਸ਼ਗਨ ਫੜਾਉਣਾ ਬਸ ਹਾਂਜੀ
ਪਿੱਤਲ ਦੀ ਥਾਲੀ ਲੈ ਲੈਂਦੇ ਹੁੰਦੇ ਸੀ, ਉਹਦੇ ਵਿੱਚ ਸੰਤਰਾ ਰੰਗ ਖਾ ਲੈਂਦੇ ਹੁੰਦੇ, ਸੰਤਰੇ ਰੰਗ ਦਾ ਥੋੜਾ ਜਿਹਾ ਉਹਦੇ ਵਿੱਚ। ਫਿਰ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਦਾਦਾ ਹੁੰਦਾ ਸੀ ਜਾਂ ਨਾਨਾ ਹੁੰਦਾ ਸੀ, ਉਹ ਪੈਸੇ ਰੱਖਦਾ ਸੀ, 5 ਰੁਪਏ ਰੱਖਦੇ, 2 ਰੁਪਏ ਉਹਦੇ ਬਸ ਸਾਰੇ ਕੰਮ ਚੱਲ ਜਾਂਦੇ ਸੀ। ਫਿਰ ਹੌਲੀ 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 ਜਿੰਨਾ ਵੇਲ ਗਏ ਸਾਡਾ ਉਹ ਸਾਰੇ ਫਿਰ ਨਾ ਨਿਮਦਰਾ ਭਾਜੀ ਉਹਨੂੰ ਦਿੰਦੇ ਹੁੰਦੇ ਸੀ। ਫਿਰ ਜੇ ਬੇਟੀ ਦਾ ਵਿਆਹ ਹੋ ਗਿਆ ਜਾਂ ਬੇਟੇ ਦਾ ਹੋ ਗਿਆ, ਦੂਜੇ ਦਿਨ ਵੀ ਸ਼ਤਰਾਂ ਦੀ ਰੋਟੀ ਕਰਦੀ ਹੁੰਦੀ ਸੀ ਕਿ ਇਹ ਸ਼ਤਰਾਂ ਦੀ ਰੋਟੀ ਹੈ। ਉਹਦੇ ਵਿੱਚ ਫਿਰ ਉਹਨਾਂ ਨੇ ਸਗਨ ਵਿਆਹ ਕਰਨਾ, ਸਾਰਿਆਂ ਨੇ ਨੌਂਦਾ ਪਾ ਕੇ ਫਿਰ ਆਪੋ ਦੇ ਵਾਪਸ ਜਾਣਾ। ਇਹੋ ਜਿਹੇ ਕੰਮ ਸੀ।
ਠੀਕ ਆ ਤੇ ਅੱਛਾ, ਜਿਦਾ ਬੀਬ ਸਾਨੂੰ ਗਹਿਣਿਆਂ ਦੇ ਨਾਂ ਸੁਣਾ ਕੇ ਗਈ ਆਂਟੀ, ਤੇ ਜਿਹੜੀ ਇੱਕ ਵੋਟੀ ਹੁੰਦੀ ਸੀ ਉਹਦਾ ਹਾਰ ਸ਼ਿੰਗਾਰ ਕੀ ਹੁੰਦਾ ਸੀ? ਅੱਜ ਕੱਲ ਤਾਂ ਚਲੋ ਬਿਲਕੁਲ ਹੀ ਲਾਗੇ ਸ਼ਾਗੇ ਨੀ, ਪਰ ਉਸ ਸਮੇਂ ਚ ਇੱਕ ਜਿਹੜੀ ਵੋਟੀ ਹੁੰਦੀ ਸੀ ਉਹਦਾ ਹਾਰ ਸ਼ਿੰਗਾਰ ਕਿੱਦਾਂ ਦਾ ਹੁੰਦਾ ਸੀਗਾ?
ਵੋਟੀ ਦੇ ਬੇਟੇ ਉਹਦੇ ਬਸ ਥੋੜਾ ਜਿਹਾ ਸਿਮਣਾ ਜਿਹੜਾ ਪੇਕੇ ਪਾਉਂਦੇ ਹੁੰਦੇ ਸੀ ਨਾ ਪਹਿਲਾਂ, ਉਹ ਹੁੰਦਾ ਸੀ ਪੇਕਿਆਂ ਦਾ ਵੀ ਸੱਗੀ ਫੁੱਲ ਪਾ ਦਿੰਦੇ ਸੀ, ਟਿੱਕਾ ਬੰਦੀ ਟਿੱਕਾ ਹੁੰਦਾ ਸੀ ਤੇ ਨਾਲ ਗਲ ਸੀ ਜਾਂ ਬੁਗਟੀਆਂ ਪਾਉਣੀਆਂ ਜਾਂ ਤਵੀਤੜੀਆਂ ਹੁੰਦੀਆਂ ਸੀ।
ਅੱਛਾ,
ਤੇ ਕੁੜੀ ਨੂੰ ਕਾਂਟੇ ਪਾਉਣੇ, ਮਛਲੀਆਂ ਵਾਲੇ ਵਾਲੇ ਪਾਉਣੇ ਜਾਂ ਡੰਡੀ ਝੁਮਕੀ ਹੁੰਦੀ ਸੀ, ਕਈਆਂ ਦੇ ਸੱਸ ਵਾਲੇ ਕਈਆਂ ਦੇ। ਤੇ ਜਿਹੜੇ ਮਾਝੇ ਦੇ ਸੀ ਉਹ ਐਵੇਂ ਪਾਉਂਦੇ, ਜਿਹੜੇ ਮਾਲੀਆਂ ਵਾਲੇ ਸੀ ਉਹ ਪਿੱਪਲ ਪੱਤੀਆਂ ਪਾਉਂਦੇ ਹੁੰਦੇ ਸੀ, ਕੋਕ ਨੂੰ ਉਹਨਾਂ ਨੂੰ ਸੱਜਦੇ ਹੁੰਦੇ ਸੀ, ਵਿਚਾਲੇ ਕੰਤਰੀ ਜਿਹੜੇ ਨਿੱਕਾ ਜਿਹਾ ਮੌਕਾ ਹੀ ਹੁੰਦਾ
ਉਹਨੂੰ।
ਘੋੜਾ ਦਿੰਦੇ ਹੁੰਦੇ ਸੀ, ਇੱਕ ਨਾਲ ਪੈਸਾ ਪਾਉਂਦੇ ਹੁੰਦੇ ਸੀ, ਚਾਹੇ ਕੋਈ ਮਾੜਾ ਸੀ ਚਾਹੇ ਕੋਈ ਤਗੜਾ ਸੀ,
ਘੋੜਾ
ਜਦੋਂ ਢੁਕਣ ਜਾਂਦਾ ਸੀ।
ਹਾਂਜੀ
ਤੇ ਹਾਂ, ਫਿਰ ਜਿਹੜਾ ਕਹਿੰਦੇ ਕੁੜੀ ਨੂੰ ਤੋਰਦੀਆਂ ਸੀ, ਤੈਨੂੰ ਉਹ ਵੀ ਗੱਲ ਸੁਣਾ ਦਿਆਂ।
ਹਾਂਜੀ ਹਾਂਜੀ
ਹੈਲੋ, ਜਦੋਂ ਜਦੋਂ
ਹਾਂਜੀ ਹਾਂਜੀ ਆਂਟੀ ਜ਼ਰੂਰ ਜ਼ਰੂਰ ਹਾਂਜੀ,
ਤੇ ਉਦੋਂ ਫਿਰ
ਅੱਛਾ ਮੁੰਡੇ ਨੂੰ ਪਲਗੀਆਂ ਪਾਉਂਦੇ ਸੀ,
ਜਦੋਂ ਮੁੰਡੇ ਨੂੰ ਕੁੜੀ ਨੂੰ ਤੋਰਨ ਲੱਗਦੀ ਸੀ ਕਹਿੰਦੀਆਂ ਸੀ
ਹਾਂ
ਉੱਠ ਕਰ ਨਾ ਬਹੁ ਪਲਗੇ, ਪਲਗੇ ਬਹਿੰਦਾ ਕਿਉਂ ਨੀ, ਸਹੁਰੇ ਤਾਂ ਤੇਰੇ ਨੇ ਕੰਨਿਆਂ ਦਾ ਦਾਨ ਫੜਾਇਆ, ਤੂੰ ਪੱਲਾ ਫੜਦਾ ਕਿਉਂ ਨੀ, ਉੱਠ ਕਰ ਨਾ ਬਹੁ ਪਲਗੇ, ਪਲਗੇ ਬਹਿੰਦਾ ਕਿਉਂ ਨੀ, ਸਹੁਰੇ ਤਾਂ ਤੇਰੇ ਨੇ ਗਊ ਫੜਾਈ, ਤੂੰ ਰੱਸਾ ਫੜਦਾ ਕਿਉਂ ਨੀ। ਬਸ ਇਸ ਤਰ੍ਹਾਂ ਦੇ ਟੱਪੇ ਗਿਣ ਗਿਣ ਕੇ ਕੁੜੀਆਂ ਫਿਰ ਗਾਉਣ ਕੱਢਦੇ ਹੁੰਦੇ ਸੀ, ਜਦੋਂ ਡੋਲਾ ਤੋਰਦੇ ਹੁੰਦੇ ਸੀ ਪਹੁੰਚੇ ਪਾਉਂਦੇ ਸੀ। ਇਹੋ ਜਿਹੇ
ਇੱਕ ਹੀਰੇ ਵੀ ਲਾਉਂਦੇ ਹੁੰਦੇ ਸੀਗੇ ਨਾ, ਹੀਰੇ ਵੀ ਲਾਉਂਦੇ ਹੁੰਦੇ ਸੀ ਵਿਆਹਾਂ ਦੇ ਵਿੱਚ।
ਹੈਲੋ
ਹੈਲੋ,
ਹਾਂਜੀ ਮੰਮੀ ਦਾ ਨਾ ਗਲਾ ਖਰਾਬ ਆ, ਚੰਗੀ ਤਰ੍ਹਾਂ ਬੋਲ ਨਹੀਂ ਹੁੰਦਾ, ਮੰਮੀ ਕਹਿੰਦੇ ਆਵਾਜ਼ ਰੁਕਦੀ ਆ।
ਨਾ ਨਾ, ਬਹੁਤ ਸੋਹਣੀਆਂ ਗੱਲਾਂ ਸੁਣਾਈਆਂ ਆਂਟੀ ਨੇ, ਨਾ ਨਾ ਸੋਰੀ ਵਾਲੀ ਕਿਹੜੀ ਗੱਲ ਆ ਸਾਡੇ ਵੱਲੋਂ, ਸਗੋਂ ਥੈਂਕ ਯੂ ਆਂਟੀ ਦਾ ਧੰਨਵਾਦ ਕਰਿਓ, ਬਹੁਤ ਸੋਹਣੀਆਂ ਗੱਲਾਂ ਸੁਣਾਈਆਂ ਆਂਟੀ ਨੇ, ਔਰ ਸਹੀ ਗੱਲ ਆ, ਤੁਸੀਂ ਤੇ ਸਾਰੀਆਂ ਹੈ, ਦੀਦ ਹੋ ਗਈ, ਦੀਦ ਦੀ ਮੰਮੀ ਹੋ ਗਈ, ਦੀਦ ਦੀ ਮੰਮੀ ਹੋ ਗਈ, ਸਾਰੇ ਬੜੇ ਟੈਲੈਂਟਡ ਆ, ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਤੁਸੀਂ ਸੁਣਾਉਂਦੇ ਆ, ਸੋ ਬਹੁਤ ਬਹੁਤ ਸ਼ੁਕਰੀਆ,
ਥੈਂਕ ਯੂ
ਜੀ। ਸੋ ਤੁਸੀਂ ਕੋਈ ਗੱਲ ਸੁਣਾਉਣੀ ਆ, ਤੁਸੀਂ ਗੱਲ ਸੁਣਾਉਣੀ ਆ ਕੁਲਵਿੰਦਰ, ਕੋਈ
ਪੁੱਛੋ ਕੀ ਪੁੱਛੋਗੇ?
ਨਹੀਂ ਮੈਂ ਕਿਹੜੀ ਪੁੱਛਣਾ, ਬਸ ਵੈਸੇ ਅਸੀਂ ਤਾਂ ਜੋ ਵਿਆਹ ਦੀਆਂ ਜਨਰਲ ਗੱਲਾਂ ਕਰ ਰਹੇ ਆ, ਵੀ ਉਹਦੇ ਬਾਰੇ ਕੁਛ
ਮੈਂ ਵੀ ਗੱਲ ਕਰਨਾ ਚਾਹੁੰਦੀ ਸੀ, ਜਿਵੇਂ ਨਾ ਮੇਰੀ, ਮੈਂ ਉਦੋਂ ਛੋਟੀ ਸੀਗੀ ਕਹਿ ਲੋ, 7-8 ਸਾਲ ਦੀ ਸੀਗੀ, ਤਾਂ ਮੈਨੂੰ ਥੋੜਾ ਥੋੜਾ ਜਿਆਦਾ, ਮੇਰੀ ਭੂਆ ਜੀ ਦੀ ਬੇਟੀ ਦਾ ਵਿਆਹ ਹੋਇਆ ਸੀਗਾ, ਟਰੈਕਟਰ ਟਰਾਲੀ ਤੇ ਨਾਨਕਾ ਮਿਲ ਗਏ ਸੀਗੇ, ਤੇ ਮਤਲਬ ਅਸੀਂ ਤਾਂ ਚੱਲ ਮੇਰੇ ਪਾਪਾ ਹੁਣੇ 3 ਬ੍ਰਦਰ ਆ, ਵੀ ਅਸੀਂ ਤਾਂ ਜਾਣਾ ਹੀ ਜਾਣਾ ਸੀਗਾ, ਜਿਵੇਂ ਮੇਰੇ ਪਾਪਾ ਦੇ ਚਾਚਿਆਂ ਦੇ ਮੁੰਡੇ ਤਾਇਆਂ ਦੇ ਸਾਰੇ ਮਤਲਬ ਅੱਧਾ ਪਿੰਡ ਵਿਆਹ ਤੇ ਗਿਆ ਸੀਗਾ, ਤੇ ਉਦੋਂ ਅਸੀਂ ਗਏ ਹਨਾ, ਜਿਵੇਂ ਵਿਆਹ ਤੋਂ ਪਹਿਲਾਂ ਉਦਣ ਫਿਰ ਉਹਨਾਂ ਨੇ ਭੱਠੀ ਕੜਾਈ ਚੜਾਈ, ਲੱਡੂ ਆਪ ਵੱਟੇ, ਮਤਲਬ ਸਾਨੂੰ ਸੀਗਾ ਵੀ ਅਸੀਂ ਕਿਤੇ ਆਏ ਆ, ਹੁਣ ਜਦੋਂ ਕਿਤੇ ਜਾਈਦਾ ਆ, ਹੁਣ ਇੰਡੀਆ ਵੀ ਜਾਈਦਾ, ਵਿਆਹ ਤੇ ਜਾਈਦਾ, ਬਸ ਤਿਆਰ ਹੋਵੋ, ਕਿਉਂਕਿ ਸਾਡੇ ਤੇ ਨਾ ਹੁਣ ਫਾਰਮੈਲਿਟੀ ਜ਼ਿਆਦਾ ਹੋ ਗਈ ਆ, ਜਿਹੜੀ ਰੀਅਲ ਚੀਜ਼ ਆ ਉਹ ਖਤਮ ਹੋ ਗਈ ਆ,
ਬਿਲਕੁਲ ਉਹ ਖਤਮ ਹੋ ਗਈ ਆ, ਮੈਨੂੰ
ਚੰਗੀ ਤਰ੍ਹਾਂ ਯਾਦ ਆ, ਹਾਂ ਭੈਣ ਨੂੰ ਵਟਣਾ ਲਾਇਆ ਹਨਾ, ਫਿਰ ਭੈਣ ਨੂੰ ਕਿਹਾ ਵੀ ਤੇਰਾ ਹੁਣ ਬਟਨਾ ਲੱਗ ਗਿਆ, ਤੂੰ ਕਿਤੇ ਨੀ ਜਾਣਾ ਆਉਣਾ ਹਨਾ, ਤੇ ਉਦੋਂ ਫਿਰ ਉਹਨੂੰ ਮੈਨੂੰ ਇੱਕ ਹੋਰ ਬੜੀ ਵਧੀਆ ਚੀਜ਼ ਲੱਗੀ ਸੀ, ਕੁੜੀਆਂ ਨਾ ਪਿੰਡ ਚੋਂ ਠੂਠੀ ਪਾਉਣ ਆਈਆਂ ਸੀਗੀਆਂ,
ਠੂਠੀ ਪਾਉਂਦੇ ਹੁੰਦੇ ਸੀ ਬਿਲਕੁਲ ਕੁਲਵਿੰਦਰ ਹਾਂ
ਤੇ ਉਹ ਠੂਠੀਆਂ ਪਾਉਣ ਆਈਆਂ ਹਨਾ ਫਿਰ ਜਦੋਂ ਕੁੜੀਆਂ ਆਈਆਂ ਫਿਰ ਕੁੜੀਆਂ ਨੇ ਸ਼ਾਮ ਨੂੰ ਗੀਤ ਗਾਏ ਗਿੱਧਾ ਪਾਇਆ ਮਤਲਬ ਉਹ ਬੜਾ ਵਧੀਆ ਸੀਗਾ ਹੁਣ ਨਾ ਤਾਂ ਕੋਈ ਠੂਠੀ ਪਾਉਂਦਾ ਆ ਮੈਂ ਹੁਣੇ ਜਦੋਂ ਇੰਡੀਆ ਜਾ ਕੇ ਮੈਂ ਦੇਖਿਆ ਵਿਆਹ ਤਾਂ ਬਸ ਐਵੇਂ ਹੀ ਆ ਪੈਸਾ ਬਹੁਤ ਜਿਆਦਾ ਖਰਚ ਹੁੰਦਾ ਆ ਤੇ ਜੋ ਇੱਕ ਸਕੂਨ ਆ ਨਾ ਉਹ ਨੀ ਹੈਗਾ
ਨਹੀਂ ਹੈਗਾ ਬਿਲਕੁਲ ਬਿਲਕੁਲ ਸਕੂਨ ਉਦੋਂ ਹੀ ਮਿਲਦਾ ਜਦੋਂ ਕੋਈ ਚੀਜ਼ ਅਸੀਂ ਆਪਣੇ ਲਈ ਕਰਦੇ ਹਾਂ ਕੁਲਵਿੰਦਰ ਜਦੋਂ ਅਸੀਂ ਆਪਣੇ ਲਈ ਨਾ ਕਰਕੇ ਅਸੀਂ ਦੂਸਰਿਆਂ ਦੇ ਲਈ ਕਰਨ ਲੱਗ ਜਾਂਦੇ ਹਾਂ ਨਾ ਫੇਰ ਉਹ ਚੀਜ਼ ਸਕੂਨ ਨੀ ਰਹਿੰਦੀ ਫੇਰ ਉਹ ਤੁਹਾਨੂੰ ਵੀ ਔਖਾ ਕਰਦੀ ਆ ਤੇ ਬਾਕੀਆਂ ਨੂੰ ਵੀ ਔਖਾ ਕਰਦੀ ਆ ਸੋ ਇਹ ਗੱਲ ਬਿਲਕੁਲ ਸਹੀ ਹੈ
ਔਰ ਮੈਨੂੰ ਵੀ ਯਾਦ ਆ ਹਲੇ ਵੀ ਯਾਦ ਆ ਜਦੋਂ ਬਰਾਤ ਆਈ ਨਾ
ਔਖਾ ਕਰਦੀ
ਬਰਾਤ ਆਈ ਨਾ ਬਰਾਤ ਮਤਲਬ ਜ਼ਮੀਨ ਦੇ ਵਿੱਚ ਟੈਂਟ ਲਾਇਆ ਸੀਗਾ ਉੱਥੇ ਤੇ ਆਨੰਦ ਕਾਰਜ ਵੀ ਘਰੇ ਹੁੰਦੇ ਸੀਗੇ ਤੇ ਉਹ ਜਿਵੇਂ ਭੈਣ ਨੂੰ ਸਵੇਰੇ ਆਪ ਹੀ ਕੁੜੀਆਂ ਨੇ ਪਿਆਰ ਪੂਰ ਕਰਤਾ ਤੇ ਉਸ ਤੋਂ ਬਾਅਦ ਜਿਵੇਂ ਉਹਨਾਂ ਨੇ ਆਨੰਦ ਕਾਰਜ ਦਾ ਟਾਈਮ ਰੱਖਿਆ ਸੀਗਾ ਸਵੇਰੇ ਉਹ ਕਹਿੰਦੇ ਵੀ ਅਸੀਂ 7 ਵਜੇ ਆਨੰਦ ਕਾਰਜ ਲੈ ਲੈਣੇ ਆ ਤੇ ਸੱਤ ਅੱਜ ਕੱਲ ਆਨੰਦ ਕਾਰਜ ਹੁੰਦੇ 2 ਵਜੇ ਕਿਸੇ ਦੇ ਤੇ ਮੈਨੂੰ
ਬਿਲਕੁਲ
ਮੈਨੂੰ ਹਲੇ ਵੀ ਯਾਦ ਆ ਵੀ ਉਹ ਸਾਰੀ ਤਿਆਰੀ ਪਾਪਾ ਹੁਣਾਂ ਨੇ ਆਪ ਕੀਤੀ ਟੈਂਟ ਵਾਲੇ ਆਏ ਸੀ ਬਸ ਟੈਂਟ ਲਾ ਕੇ ਚੱਲੇ ਗਏ ਉਹਦੇ ਥੱਲੇ ਫੁੱਲ ਖਿਲਾਰੇ ਕਲੀ ਪਾਈ ਉਹ ਸਾਰਾ ਕੁਛ ਸਾਰੇ ਮੁੰਡਿਆਂ ਨੇ ਰਲ ਕੇ ਤੇ ਪਾਪਾ ਹੁਣਾਂ ਨੇ ਸਾਰਿਆਂ ਨੇ ਆਪ ਕੀਤਾ ਕੁਰਸੀਆਂ ਜੋੜੀਆਂ ਮਤਲਬ ਉਹ ਇੱਕ ਨਾ ਅਪਣੱਤ ਸੀ ਸਾਰੇ ਰਲ ਕੇ ਕੰਮ ਕਰਦੇ ਸੀਗੇ ਹੁਣ ਕੀ ਹੋਇਆ ਅਸੀਂ ਬੰਦੇ ਬਣਾ ਲੈਂਦੇ ਹਾਂ ਅਸੀਂ ਆਪ ਕੁਛ ਨੀ ਕਰਦੇ ਤੇ ਉਹ ਨਾ ਹੀ ਪਨੱਤ ਰਹਿੰਦੀ ਆ
ਉਹ ਸਾਂਝ ਖਤਮ ਹੋਈ ਜਾਂਦੀ ਆ ਨਾ ਉਹ ਜਿਹੜੀ ਸਾਂਝ ਸੀਗੀ ਸਾਰੇ ਪਿੰਡ ਦੀ ਸਾਰੀ ਰਿਸ਼ਤੇਦਾਰੀ ਦੀ ਉਹ ਖਤਮ ਹੋ ਗਈ ਸਾਰਿਆਂ ਨੂੰ ਪਤਾ ਹੁੰਦਾ ਸੀ ਵੀ ਇੱਕ ਦੂਜੇ ਦੀ ਲੋੜ ਪੈਣੀ ਆ ਸਾਨੂੰ ਸਾਰੇ ਇੱਕ ਦੂਜੇ ਨਾਲ ਬਣਾ ਕੇ ਵੀ ਰੱਖਦੇ ਹੁੰਦੇ ਸੀਗੇ ਕੋਈ ਕਿਸੇ ਨੂੰ ਕਹਿਣ ਤੋਂ ਵੀ ਨੀ ਸ਼ਰਮਾਉਂਦਾ ਸੀ ਹੁਣ ਸਭ ਨੂੰ ਪਤਾ ਵੀ ਚੱਲ ਕੇ ਅਸੀਂ ਪੈਸੇ ਦੇਣੇ ਤੇ ਕੰਮ ਹੋ ਜਾਣਾ
ਹਾਂ ਮੇਰਾ ਵਿਆਹ ਹੋਇਆ 2010 ਚ ਅਸੀਂ ਕਿਲੋ ਵੀ ਦੁੱਧ ਮੁੱਲ ਨਹੀਂ ਲਿਆ ਸੀਗਾ ਮਤਲਬ ਸਾਰਿਆਂ ਨੇ ਰਲ ਕੇ ਜਿਵੇਂ ਹਾਂ ਕੋਈ ਤੱਤ ਆਏ ਹੁਣ ਉਹਨਾਂ ਨੇ ਮੱਝਾਂ ਚੋਈਆਂ ਉਹ ਇੱਧਰ ਦੇ ਗਏ ਹਨਾ ਤੇ ਹੁਣ ਜਿਵੇਂ ਮੈਂ ਗਈ ਸੀਗੀ ਤੇ ਸਾਡੇ ਘਰਾਂ ਚ ਵਿਆਹ ਸੀਗਾ ਤੇ ਉਹ ਤਾਇਆ ਜੀ ਗੱਲ ਕਰਨ ਲੱਗ ਗਏ ਕਹਿੰਦੇ ਇੰਨਾ ਕੁਆਰਟਲ ਦੁੱਧ ਮੁੱਲ ਲੈਣਾ ਪੈਣਾ ਮੈਂ ਨਾ ਕੁਰਸੀ ਤੇ ਬੈਠੀ ਸੀ ਮੈਂ ਦੇਖੀ ਜਾਵਾਂ ਮੈਂ ਕਿਹਾ ਹੈ ਵੀ ਦੁੱਧ ਮੁੱਲ ਮੈਂ ਕਿਹਾ ਤਾਇਆ ਜੀ ਹੁਣ ਪਿੰਡ ਚੋਂ ਇਕੱਠਾ ਨੀ ਹੁੰਦਾ ਕਹਿੰਦੇ ਪੁੱਤਰ ਹੁਣ ਉਹ ਰਿਵਾਜ ਚਲੇ ਗਏ ਆ ਜਿਹੜੀਆਂ ਤੂੰ ਗੱਲਾਂ ਕਰਦੀਆਂ
ਸਹੀ ਗੱਲ ਆ ਬਹੁਤ ਦੁੱਖ ਹੁੰਦਾ ਇਹ ਚੀਜ਼ਾਂ ਸੁਣ ਕੇ ਕਿ ਬਿਲਕੁਲ ਦੇਖੋ ਅਸੀਂ ਨੀ ਕਹਿੰਦੇ ਸਮੇਂ ਦੇ ਨਾਲ ਅੱਗੇ ਨੀ ਵਧਣਾ ਅਸੀਂ ਨੀ ਕਹਿੰਦੇ ਕਿ ਅਵੇਅਰਨੈਸ ਨੀ ਆਉਣੀ ਚਾਹੀਦੀ ਕਈ ਚੀਜ਼ਾਂ ਨੂੰ ਲੈ ਕੇ ਅਵੇਅਰਨੈਸ ਆਉਣੀ ਚਾਹੀਦੀ ਆ ਪਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਸੀਗੀਆਂ ਜਿਹਨਾਂ ਨੂੰ ਅਸੀਂ ਸੰਭਾਲ ਕੇ ਸਹਿਜ ਕੇ ਰੱਖ ਸਕਦੇ ਸੀਗੇ ਉਹਨਾਂ ਨਾਲ ਸੋਹਣਾ ਬਣਾ ਸਕਦੇ ਸੀ ਆਪਣੀ ਜ਼ਿੰਦਗੀ ਨੂੰ ਪਰ ਉਹਨਾਂ ਨੂੰ ਅਸੀਂ ਬਿਨਾਂ ਮਤਲਬ ਤੋਂ ਹੀ ਆਪਣੀ ਜ਼ਿੰਦਗੀ ਚੋਂ ਕੱਢ ਦਿੱਤਾ
ਮਾਈਨਸ ਕਰਤਾ ਉਹਨਾਂ ਨੂੰ ਵਿਆਹ ਹੋ ਜਾਣਾ ਹਾਂ ਹਾਂ ਜਦੋਂ ਮੁੰਡੇ ਦਾ ਵਿਆਹ ਹੋ ਜਾਣਾ ਨਾ ਤੇ ਚੌਥੇ ਕੁ ਦਿਨ ਨਾ ਕਹਿਣਾ ਵੀ ਕੁੜੀ ਨੂੰ ਕੰਮ ਲਾਉਣਾ ਆ ਬਹੂ ਨੂੰ ਤੇ ਕੰਮ ਲਾਉਣਾ ਉਹਨੇ ਨਾ ਬਣਾਉਣਾ ਕੜਾਹ ਬਣਾਉਣਾ ਥੋੜਾ ਜਿਹਾ ਹਨਾ ਤੇ ਇੱਕ ਹੀ ਥਾਲੀ ਚ ਪਾ ਕੇ ਦਰਾਣੀਆਂ ਚਸ਼ਾਣੀਆਂ ਨੇ ਖਾਣਾ ਕੱਟੀਆਂ ਵੀ ਸਾਂਝ ਪਾਉਣੀ ਆ ਸ਼ਰੀਕੇ ਚ ਹਨਾ ਵੀ ਉਹਨੂੰ ਸ਼ਰੀਕੇ ਭਾਜ
ਚੌਂਕੇ ਚੜਾਉਣਾ ਕਹਿੰਦੇ ਹੁੰਦੇ ਸਾਡੇ ਉਹਨੂੰ ਚੌਂਕੇ ਚੜਾਉਣਾ ਕਹਿੰਦੇ ਸੀ
ਹਾਂ ਸਾਰੇ ਪਿੰਡ ਚ ਫਿਰ ਵੰਡਣਾ ਹਨਾ ਸਾਰੇ ਪਿੰਡ ਦੀਆਂ ਤੀਵੀਆਂ ਨੇ ਉਹਨਾਂ ਨਾਲੇ ਬਹੁਤ ਦੇਖ ਜਾਣੀ ਨਾਲੇ ਕਿਸੇ ਨੇ 2 ਰੁਪਏ 5 ਰੁਪਏ ਜਿੰਨੀ ਜਿੰਨੀ ਕਿਸੇ ਦੀ ਹੁੰਦੀ ਸੀਗੀ ਪਹੁੰਚ ਵੀ ਦੇ ਕੇ ਜਾਂਦੇ ਸੀ ਨਾਲੇ ਥਾਲੀ ਚ ਦਾਣੇ ਪਾ ਕੇ ਲਿਆਉਣੇ ਵੀ ਉਹ ਲਾਜੀ ਨੂੰ ਹੋ ਜਾਣਗੇ ਹਨਾ
ਬਿਲਕੁਲ ਬਿਲਕੁਲ
ਮੈਂ ਤੁਹਾਨੂੰ ਆਪਣੇ
ਸਹੀ ਗੱਲ ਹੈ ਸਾਰੀਆਂ ਚੀਜ਼ਾਂ ਖਤਮ ਹੁੰਦੀਆਂ ਗਈਆਂ
ਬਿਲਕੁਲ ਹਨਾ ਮੇਰੇ ਪੇਕਿਆਂ ਨੇ ਜਿਵੇਂ ਮੇਰੇ ਸਾਡੇ ਕਹਿੰਦੇ ਸ਼ਿਵਾਰਾ ਲਾਉਣਾ ਤੇ ਮੇਰੇ ਨਾ ਹਸਬੈਂਡ ਨੂੰ ਕਿਹਾ ਵੀ ਭਾਈ ਤੈਨੂੰ ਸ਼ਿਵਾਰਾ ਲਾਉਣ ਵਾਸਤੇ ਆਉਣਾ ਤੇ ਕਾਂਸੀ ਦੇ ਸਾਡੇ ਵੀ ਕਾਂਸੀ ਦੇ ਭਾਂਡੇ ਵਰਤਦੇ ਆ ਵੀ ਜਾਂ ਜੇ ਦਾਦੀ ਵਿਰਾਸਤੀ ਭਾਂਡੇ ਜਿਹੜੇ ਉਹ ਸਾਡੇ ਕੋਲ ਮੇਰੇ ਕੋਲ ਇੱਥੇ ਵੀ ਹੈਗੇ ਆ ਮੈਂ ਲੈ ਕੇ ਆਈ ਆਪਣੀ ਦਾਦੀ ਵਾਲੇ ਭਾਂਡੇ ਤੇ ਉਹ ਸੀਗੀ ਇੱਕ ਕਾਂਸੀ ਦੀ ਛੰਨਾ ਤੇ ਥਾਲੀ ਸਾਡੇ ਮੁੰਡੇ ਨੂੰ ਤਿਲਕ ਲਾਉਂਦੇ ਆ ਮਤਲਬ ਜਦੋਂ ਸ਼ਿਵਾਰਾ ਲਾਉਣ ਆਉਂਦੇ ਆ ਇੱਧਰ ਮੇਰੇ ਸਹੁਰਿਆਂ ਵੱਲ ਨੀ ਲਵਾ ਇੱਧਰ ਕਹਿੰਦੇ ਆ ਮੁੰਡੇ ਨੂੰ ਛੱਡ ਹਾਂ ਇਹ ਪਹਿਲਾਂ ਹੀ ਕਰ ਦਿੰਦੇ ਆ ਕਿਉਂਕਿ ਸਾਡੀ ਅਗੇਜਮੈਂਟ ਤਾਂ ਹੋ ਗਈ ਸੀ ਪਰ ਮਤਲਬ ਇਹ ਸ਼ਿਵਾਰਾ ਨਹੀਂ ਲਾਉਂਦੇ ਹੈਗੇ ਸਾਡੇ ਉੱਧਰ ਸ਼ਿਵਾਰਾ ਲਾਉਂਦੇ ਆ ਵੀ ਉਹ ਜਾਂਦੇ ਆ ਨਾਨਕੇ ਜਾਂਦੇ ਆ ਫੁੱਫੜ ਜਾਂਦੇ ਆ ਯਾਨੀ ਮੇਨ ਮੇਨ ਜਿਹੜੇ ਰਿਸ਼ਤੇਦਾਰ
ਹੁੰਦੇ ਜਿਹੜੇ ਮੇਨ ਮੇਨ ਰਿਸ਼ਤੇਦਾਰ ਹੁੰਦੇ ਆ
ਸ਼ਿਵਾਰਾ ਲਾਉਣ ਜਾਂਦੇ ਆ ਕਹਿੰਦੇ ਭਾਈ ਅਸੀਂ ਸ਼ਿਵਾਰਾ ਲਾਉਣ ਆਏ ਆ ਇੱਕ ਦਿਨ ਪਹਿਲਾਂ ਫਿਰ ਅਗਲੇ ਦਿਨ ਬਰਾਤ ਹੁੰਦੀ ਆ ਹਲੇ ਵੀ ਜਿਵੇਂ ਸਾਡੇ ਪਿੰਡ ਥੋੜੇ ਜੇ ਪਿੱਛੇ ਨੇ ਨਾ ਉੱਥੇ ਥੋੜੇ ਥੋੜੇ ਰਿਸ਼ਤੇ ਮਤਲਬ ਪੁਰਾਣੇ ਰਿਵਾਜ ਹਲੇ ਹੈਗੇ ਆ
ਤੁਸੀਂ ਇਹ ਨਾ ਕਹੋ ਸਾਡੇ ਪਿੰਡ ਜਿਹੜੇ ਥੋੜੇ ਪਿੱਛੇ ਆ ਤੁਸੀਂ ਇਹ ਕਹੋ ਸਾਡੇ ਪਿੰਡ ਜਿਹੜੇ ਥੋੜੇ ਅੱਗੇ ਆ ਕਿਉਂਕਿ ਤੁਸੀਂ ਇਹਨਾਂ ਚੀਜ਼ਾਂ ਚ ਅੱਗੇ ਆ, ਤੁਸੀਂ ਇਹਨਾਂ ਚੀਜ਼ਾਂ ਨੂੰ ਸੰਭਾਲਿਆ ਹੋਇਆ, ਪਿੱਛੇ ਉਹ ਰਹਿ ਗਏ। ਹਾਂ
ਵੀ ਕਿਸੇ ਹੋਰ ਨਾਲ ਗੱਲ ਕਰੋਗੇ ਨਾ ਤਾਂ ਤੁਸੀਂ ਐਂ ਕਹੋਗੇ ਵੀ ਉਹ ਵੈਸੇ ਕੋਈ ਵੀ ਜਵਾਬ ਦਿੰਦੇ ਹੁੰਦੇ ਵੀ ਉਹ ਪਿੱਛੇ ਨੇ। ਜਿਵੇਂ ਹੁਣ ਸਾਡੇ ਹੱਲੇ ਵੀ ਜਿਵੇਂ ਚੌਲ ਜਦੋਂ ਵਿਆਹ ਹੁੰਦਾ ਆ ਤੇ ਵਿਆਹ ਹੋਣ ਤੋਂ ਪਹਿਲਾਂ ਇੱਕ ਲਾਗੀ ਸੱਦਾ ਦੇ ਕੇ ਆਉਂਦਾ, ਸਾਡੇ ਹੱਲੇ ਵੀ ਰੇਸ਼ਮ ਨਾਈ ਹੈਗਾ ਅੰਕਲ, ਤੇ ਉਹ ਰੇਸ਼ਮ ਨਾਈ ਸੱਦਾ ਦੇ ਕੇ ਆਉਂਦਾ ਸਾਰੇ ਘਰਾਂ ਚ ਕਿ ਭਾਈ ਅੱਜ ਫਲਾਣੇ ਦੇ ਘਰੇ ਕੜਾਈ ਚੜ੍ਹਨੀ ਆ ਤੇ ਚੌਲਾਂ ਦਾ ਸੱਦਾ। ਪਹਿਲਾਂ ਸਾਰੇ ਪਿੰਡ ਦੀਆਂ ਕੁੜੀਆਂ ਚੌਲ ਲੈਣ ਜਾਂਦੀਆਂ ਉਸ ਘਰ ਚ, ਉਹ ਫਿਰ ਉੱਥੇ ਬਹਿਣਾ, ਗੱਲਾਂ ਬਾਤਾਂ ਕਰਨੀਆਂ, ਸਿੱਠਣੀਆਂ ਦੇਣੀਆਂ, ਉਹ ਚੀਜ਼ਾਂ ਹਲੇ ਹੈਗੀਆਂ।
ਹਾਂ ਬਿਲਕੁਲ, ਔਰ ਇਸੇ ਲਈ ਕਹਿ ਰਹੀ ਹਾਂ ਕਿ ਤੁਹਾਡਾ ਪਿੰਡ ਅੱਗੇ ਆ, ਜਿਹਨਾਂ ਪਿੰਡਾਂ ਨੇ ਵੀ ਇਹਨਾਂ ਚੀਜ਼ਾਂ ਨੂੰ ਸੰਭਾਲਿਆ ਹੋਇਆ ਨਾ ਉਹ ਪਿੰਡ ਕਿਤੇ ਅੱਗੇ ਆ, ਔਰ ਅਸੀਂ ਮਾਡਰਨ ਹੋਣ ਦੀ ਜਿਹੜੀ ਹੋੜ ਆ ਉਹਦੇ ਵਿੱਚ ਬਹੁਤ ਕੁਝ ਗਵਾਈ ਜਾਂਦੇ ਆ ਆਪਣਾ, ਔਰ ਸਮਝਦਾਰੀ ਤਾਂ ਨਹੀਂ ਹੈਗੀ ਕਿਤੇ, ਪਰ ਇਹੀ ਕਹਿ ਸਕਦੇ ਹਾਂ ਕਿ ਚਲੋ। ਹਾਂ ਬਿਲਕੁਲ, ਨਹੀਂ ਬਹੁਤ ਵਧੀਆ ਲੱਗਿਆ ਕੁਲਵਿੰਦਰ, ਤੁਸੀਂ ਬੜੀਆਂ ਸੋਹਣੀਆਂ ਸੋਹਣੀਆਂ ਯਾਦਾਂ ਯਾਦ ਕਰਵਾਈਆਂ।
ਹਾਂ ਮੇਰਾ ਭਤੀਜਾ ਹੋਇਆ ਸੀ ਤੇ ਉਹਦਾ ਉਹ ਜਿੱਦਣ ਉਹਨੂੰ ਬਾਹਰ ਵਧਾਇਆ ਜੀਤੋ ਨੈਣ ਤੇ ਰੇਸ਼ਮ ਅੰਕਲ ਉਦਣ ਵੀ ਆਏ ਹਨਾ, ਤੇ ਮੈਨੂੰ ਬੜਾ ਵਧੀਆ ਲੱਗਿਆ, ਮੈਂ ਕਿਹਾ ਉਹ ਚੀਜ਼ ਹੈਗੀ ਆ ਹਲੇ ਹਨਾ, ਕਿਤੇ ਨਾ ਕਿਤੇ ਘਰਦਿਆਂ ਨੇ ਰੱਖੀ ਹੋਈ ਆ।
ਹਾਂ ਰੱਖੀ ਹੋਈ ਆ, ਬਿਲਕੁਲ ਸਹੀ ਗੱਲ ਆ, ਉਹੀ ਚੀਜ਼ ਵੱਡਿਆਂ ਦੇ ਉੱਤੇ ਸਿਰ ਤੇ ਹੁੰਦਾ ਵੀ ਉਹਨਾਂ ਨੇ ਉਹ ਚੀਜ਼ ਰੱਖਣੀ ਹੈ ਜਾਂ ਨਹੀਂ ਰੱਖਣੀ। ਸੋ ਬਿਲਕੁਲ ਅੱਜ ਬੱਚੇ ਸਾਡੇ ਛੋਟੇ ਆ, ਉਹ ਸਾਡੇ ਸਿਰ ਤੇ ਆ ਵੀ ਅਸੀਂ ਉਹ ਚੀਜ਼ ਰੱਖਣੀ ਆਪਣੇ ਘਰ ਦੇ ਵਿੱਚ ਜਾਂ ਨਹੀਂ ਰੱਖਣੀ, ਉਹ ਰਸਮਾਂ ਰਿਵਾਜ ਉਹਨਾਂ ਤੋਂ ਬਿਨਾਂ ਵੀ ਵਿਆਹ ਹੋ ਜਾਂਦੇ ਆ। ਬਿਲਕੁਲ ਸਹੀ ਗੱਲ ਆ, ਅੱਜ ਕੱਲ ਤਾਂ ਇਹ ਆ ਭਾਈ। ਹਾਂ ਤੇ ਨਾ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ ਤੁਹਾਡਾ, ਬਹੁਤ ਵਧੀਆ ਲੱਗਾ ਗੱਲ ਕਰਕੇ। ਬਿਲਕੁਲ ਜੀ, ਵਿਆਹ ਦੀ ਗੱਲ ਛਿੜੇ ਤਾਂ ਵਿਆਹ ਹੀ ਲੱਗ ਜਾਂਦਾ ਹੈ, ਔਰ ਬਿਲਕੁਲ, ਔਰ ਵਿਆਹਾਂ ਵਰਗੀ ਜਿਹੜੀ ਮੌਜ ਆ ਜਾਂ ਇੱਕ ਵਿਆਹ ਵਰਗਾ ਜਿਹੜਾ ਜਸ਼ਨ ਹੁੰਦਾ ਉਹ ਕਿਤੇ ਵੀ ਨਹੀਂ ਹੁੰਦਾ ਹੋਰ, ਹੈਨਾ। ਔਰ ਇਹ ਜਸ਼ਨ ਉਹਨਾਂ ਨੂੰ ਅਸੀਂ ਕਈ ਕਈ ਦਿਨ ਮਾਣਿਆ ਹੋਇਆ ਆ। ਸੋ ਗੱਲ ਸ਼ੁਰੂ ਕੀਤੀ ਸੀ ਤੇ ਜਿੱਦਣ ਕੜਾਈ ਚੜਾਈ ਜਾਂਦੀ ਆ, ਜਿੱਦਣ ਹਲਵਾਈ ਬਿਠਾਇਆ ਜਾਂਦਾ ਉਸ ਦਿਨ ਵੀ ਇੱਕ ਪੂਰੀ ਰਸਮ ਹੁੰਦੀ ਸੀਗੀ, ਉਸ ਦਿਨ ਵੀ ਕੜਾਈ ਜਿੱਦਣ ਚੜਾਈ ਜਾਂਦੀ ਸੀ ਤੇ ਫਿਰ ਮੱਠੀਆਂ ਜਿਹੀਆਂ ਮਿੱਠੀਆਂ ਜਿਹੜੀਆਂ ਹੁੰਦੀਆਂ ਉਹ ਟਿੱਕੀਆਂ ਉਹ ਕੱਢਦੇ ਹੁੰਦੇ ਸੀਗੇ, ਉਹ ਕੱਢੀਆਂ ਜਾਂਦੀਆਂ ਸੀਗੀਆਂ, ਔਰ ਫਿਰ ਉਹ ਨਾਲ ਘੂੰਗਣੀਆਂ, ਸੱਚ ਮਿੱਠੀਆਂ ਮੱਠੀਆਂ ਨਹੀਂ ਹੁੰਦੀਆਂ ਸੀਗੀਆਂ, ਟਿੱਕੀਆਂ ਹੁੰਦੀਆਂ ਸੀਗੀਆਂ ਪਲੇਨ, ਤੇ ਉਹਦੇ ਨਾਲ ਘੂੰਗਣੀਆਂ ਬਣਾਈਆਂ ਜਾਂਦੀਆਂ ਹੁੰਦੀਆਂ ਸੀਗੀਆਂ ਜਿੱਦਣ ਕੜਾਈ ਚੜਾਈ ਜਾਂਦੀ ਹੁੰਦੀ ਸੀਗੀ, ਤੇ ਉਹ ਜਿਹੜੇ ਵੀ ਕੜਾਈ ਚੜਾਉਣ ਦੀ ਰਸਮ ਚ ਆਏ ਹੁੰਦੇ ਸੀ ਉਹਨਾਂ ਨੂੰ ਦਿੱਤੀਆਂ ਜਾਂਦੀਆਂ। ਉਸ ਦੇ ਬਾਅਦ ਵਿੱਚ ਜਿਹੜਾ ਸ਼ਰੀਕਾ ਭਾਈਚਾਰਾ ਹੁੰਦਾ ਸੀ ਉਹਦੇ ਵਿੱਚ ਉਹ ਟਿੱਕੀਆਂ ਤੇ ਜਿਹੜੀਆਂ ਘੂੰਗਣੀਆਂ ਉਹ ਵੰਡੀਆਂ ਜਾਂਦੀਆਂ ਸੀਗੀਆਂ। ਮਜ਼ਾ ਹੀ ਆ ਗਿਆ, ਮੈਨੂੰ ਯਾਦ ਆ ਤੇ ਮੇਰੇ ਮਾਮਾ ਜੀ ਦਾ ਵਿਆਹ ਜਦੋਂ ਮੈਂ ਖਾਧਾ ਸੀ ਉਦੋਂ ਉਹ ਘੂੰਗਣੀਆਂ ਤੇ ਟਿੱਕੀਆਂ ਖਾਧੀਆਂ ਸੀਗੀਆਂ। ਸੋ ਜਗਤਾਰ ਭਾਜੀ ਨੇ ਬਹੁਤ ਸੋਹਣੀ ਯਾਦ ਇੱਕ ਸਾਂਝੀ ਕੀਤੀ ਆ ਸਾਡੇ ਨਾਲ, ਬਹੁਤ ਬਹੁਤ ਸ਼ੁਕਰੀਆ ਭਾਜੀ। ਪਹਿਲਾਂ ਤੇ ਤੁਹਾਡੀਆਂ ਸਾਰੀਆਂ ਯਾਦਾਂ ਬਹੁਤ ਹੀ ਪਿਆਰੀਆਂ ਹੁੰਦੀਆਂ, ਮੈਨੂੰ ਪੜ੍ਹ ਕੇ ਮਜ਼ਾ ਆ ਜਾਂਦਾ ਹੁੰਦਾ। ਸੋ ਲਿਖਿਆ, ਸਤਿ ਸ੍ਰੀ ਅਕਾਲ ਕੁੜੀਏ, ਮੇਰੀ ਯਾਦ ਨਵੀਂ ਭਾਬੀ ਦੀ ਬੁਰਕੀ। ਇੰਟਰਸਟਿੰਗ ਲਿਖਿਆ ਕਿ ਮਾਮੇ ਦੇ ਮੁੰਡੇ ਦਾ ਵਿਆਹ ਸੀ, ਮੈਂ ਜਾਣ ਗਿਆ ਸੀ। ਬੀਜੀ ਨੇ ਬੜੇ ਚਾਅ ਨਾਲ ਮੈਨੂੰ ਤਿਆਰ ਕੀਤਾ। ਜਾਣ ਵੇਲੇ ਤਾਂ ਮੈਂ ਬਾਪੂ ਜੀ ਹੁਣਾਂ ਦੇ ਨਾਲ ਹਰੇ ਰੰਗ ਦੇ ਜੋਗੇ ਚ ਬਹਿ ਕੇ ਗਏ ਸੀ। ਜੋਗੇ ਬਾਜੀ ਕੀ ਹੁੰਦਾ ਮੈਨੂੰ ਨੀ ਪਤਾ, ਮੈਨੂੰ ਜ਼ਰੂਰ ਦੱਸਿਓ। ਉੱਥੇ ਜਾ ਬਾਪੂ ਜੀ ਹੁਣੀ ਫੁੱਫੜ ਸੀ ਤੇ ਹੋਰਾਂ ਨਾਲ ਰੁੱਝ ਗਏ, ਅਸੀਂ ਜਵਾਕ ਹੋਰ ਪਾਸੇ ਖੇਡਣ ਲੱਗ ਗਏ। ਸਪੀਕਰ ਨਾਲ ਸੀ, ਅਸੀਂ ਰਿਕਾਰਡ ਵਾਲੀਆਂ ਮਸ਼ੀਨ ਦੀਆਂ ਸੂਈਆਂ ਇਕੱਠੀਆਂ ਕਰਨ ਚ ਲੱਗ ਗਏ। ਪਤਾ ਹੀ ਨਹੀਂ ਲੱਗਾ ਕਦੋਂ ਚਾਹ ਪੀ ਆਏ, ਕਦੋਂ ਆਨੰਦ ਕਾਰਜ ਹੋਏ। ਜੰਜੀ ਪੀਣ ਖਾਣ ਚ ਰੁੱਝ ਗਏ, ਬਾਪੂ ਜੀ ਪ੍ਰਾਹੁਣੇ ਸੀ ਚੜਾਈ ਸੀ, ਮੈਨੂੰ ਬਾਪੂ ਜੀ ਉਂਝ ਹੀ ਭੁੱਲ ਗਏ। ਠੀਕ ਹੈ, ਮੈਂ ਵੀ ਨਾਲ ਹੀ ਆਇਆ, ਭੁੱਖ ਨਾਲ ਢਿੱਡ ਢੂਈ ਨਾਲ ਲੱਗ ਗਿਆ ਸੀ। ਜਦੋਂ ਡੋਲੀ ਤੁਰਨ ਲੱਗੀ ਤਾਂ ਬਾਪੂ ਜੀ ਨੂੰ ਯਾਦ ਆਇਆ ਕਿ ਮੈਂ ਨਾਲ ਹੀ ਆਇਆ ਆ, ਮੈਨੂੰ ਜੀਪੇ ਚ ਬਿਠਾ ਵਾਪਸ ਲਿਆਂਦਾ ਗਿਆ ਸੀ। ਮੇਰਾ ਭੁੱਖ ਨਾਲ ਬੁਰਾ ਹਾਲ ਸੀ, ਘਰ ਆ ਕੇ ਬੇਜੀ ਨੂੰ ਚੁੰਬੜ ਗਿਆ, ਉੱਚੀ ਉੱਚੀ ਰੋਣ ਲੱਗ ਪਿਆ। ਬਾਪੂ ਜੀ ਤੇ ਬੇਜੀ ਨੂੰ ਪਤਾ ਲੱਗਿਆ ਕਿ ਮੈਂ ਕੁਝ ਖਾਧਾ ਹੀ ਨਹੀਂ ਸੀ। ਨਾਨੀ ਮਾਮੀ ਤੇ ਬੇਜੀ ਮਸਾਂ ਚੁੱਪ ਕਰਾਇਆ, ਨਵੀਂ ਆਈ ਭਾਬੀ ਦੇ ਕਮਰੇ ਚ ਲਟਾਇਆ ਗਿਆ। ਵਾਹ ਬੜੀ ਤੁਹਾਡੀ ਤੇ ਹੋਈ ਫਿਰ ਹੈ। ਘੰਟਾ ਕੁ ਬਾਅਦ ਮੇਰੇ ਹੋਕੇ ਰੁਕੇ, ਨਾਨੀ ਨੇ ਲੱਡੂ ਬਰਫੀ ਪਾ ਕੇ ਲਿਆਂਦੀ। ਨਵੀਂ ਆਈ ਭਾਬੀ ਨੇ ਬੜੇ ਪਿਆਰ ਨਾਲ ਮੇਰੇ ਮੂੰਹ ਚ ਬੁਰਕੀਆਂ ਪਾਈਆਂ। ਬਹੁਤ ਵਧੀਆ ਭਾਜੀ, ਹੋਰ ਕੀ ਚਾਹੀਦਾ ਹੁੰਦਾ ਸੀ? ਅੱਛਾ, ਉਹ ਜਿਹੜੀ ਨਵੀਂ ਭਾਬੀ ਹੁੰਦੀ ਸੀ, ਜਿਹੜੀ ਨਵੀਂ ਵੋਟੀ ਹੁੰਦੀ ਸੀ ਨਾ, ਵਾਹ, ਉਹਦਾ ਕਿਆ ਕਰੇਜ਼ ਹੁੰਦਾ ਸੀ ਉਹਨੂੰ ਦੇਖਣ ਦਾ। ਇੱਕ ਤਾਂ ਝੁੰਡ ਕੱਢੇ ਹੁੰਦੇ ਸੀ ਏਡੇ ਏਡੇ, ਚਲੋ ਮੈਂ ਉੱਥੇ ਤੱਕ ਨੀ ਆਉਂਗੀ, ਪਰ ਮੈਨੂੰ ਤੁਸੀਂ ਯਾਦ ਕਰਾਇਆ ਤਾਂ ਮੈਨੂੰ ਯਾਦ ਆ ਗਈ ਵੀ ਉਹ ਵੋਟੀਆਂ ਜਦੋਂ ਵਿਆਹ ਕੇ ਲਿਆਉਂਦੇ ਹੁੰਦੇ ਸੀਗੇ ਨਾ, ਵੀ ਜੇ ਬਰਾਤੀ ਨਹੀਂ ਵੀ ਗਏ ਹੁੰਦੇ ਸੀ, ਸਾਨੂੰ ਪਤਾ ਹੁੰਦਾ ਸੀ ਵੀ ਅੱਜ ਪਿੰਡ ਤੋਂ ਬਰਾਤ ਗਈ ਆ ਤੇ ਬਰਾਤ ਨੇ ਵਾਪਸ ਆਉਣਾ, ਤੇ ਸਾਨੂੰ ਉਡੀਕ ਰਹਿੰਦੀ ਸੀ ਸਾਰਾ ਦਿਨ ਵੀ ਅੱਜ ਬਰਾਤ ਵਾਪਸ ਆਉਣੀ ਆ, ਤੇ ਅਸੀਂ ਅੱਡੀਆਂ ਚੁੱਕ ਚੁੱਕ ਕੇ ਦੇਖਣਾ ਜਦੋਂ ਬਰਾਤ ਉਤਰਨੀ, ਤੇ ਉਹ ਜਿਹੜੀ ਵੋਟੀ ਹੁੰਦੀ ਸੀ ਉਹਦਾ ਮੂੰਹ ਨੀ ਦਿਸਣਾ, ਉਹਨੇ ਝੁੰਡ ਕੱਢਿਆ ਹੋਣਾ, ਪਰ ਉਹਦਾ ਸੂਟ, ਉਹਦੇ ਸੂਟ ਦੇ ਗੋਟੇ, ਉਹਦੀ ਚੁੰਨੀ ਤੇ ਲੱਗੀਆਂ ਟਿੱਕੀਆਂ ਜਾਂ ਉਹ ਜਾਲ ਵਾਲੀਆਂ ਚੁੰਨੀਆਂ, ਉਹਦੇ ਕਲੀਰੇ ਜਿਹੜੇ ਹੁੰਦੇ ਸੀਗੇ, ਉਹਦੇ ਪੈਰਾਂ ਦੀਆਂ ਝਾਂਜਰਾਂ, ਉਹਦੀਆਂ ਜੁੱਤੀਆਂ, ਉਹਦੇ ਹੱਥਾਂ ਦੀ ਮਹਿੰਦੀ, ਇੰਨਾ ਕੀ ਕੁਛ ਦਿਸਦਾ ਹੁੰਦਾ ਸੀ, ਤੇ ਉਹਨੂੰ ਦੇਖ ਕੇ ਇੰਨਾ ਚਾਅ ਚੜ੍ਹਦਾ ਹੁੰਦਾ ਸੀ, ਇੰਨਾ ਚੰਗਾ ਲੱਗਦਾ ਹੁੰਦਾ ਸੀ ਕਿ ਜਿੱਦਾਂ ਪਤਾ ਨੀ ਕੀ ਦੇਖ ਲਿਆ, ਜਿੱਦਾਂ ਕੋਈ ਅਰਸ਼ਾਂ ਤੋਂ ਪਰੀ ਉੱਤਰ ਕੇ ਆਈ ਹੁੰਦੀ ਆ। ਤਾਂ ਫੇਰ ਜਦੋਂ ਮੂੰਹ ਦਿਖਾਉਣ ਵੇਲੇ ਜਾਂਦੇ ਹੁੰਦੇ ਸੀਗੇ, ਸ਼ਾਮ ਨੂੰ ਜਾਣਾ ਉੱਥੇ ਸ਼ਗਨ ਫੜਾਉਣ, ਤੇ ਉਦੋਂ ਜਾ ਕੇ ਜਦੋਂ ਦੇਖਣਾ ਉਹਦੇ ਉਹਦਾ ਝੁੰਡ ਚੱਕਿਆ ਹੋਣਾ, ਤੇ ਉਹ ਦੇਖਣਾ ਬੈਠਾ, ਤੇ ਸੱਚੀ ਐ ਲੱਗਦੀ ਹੁੰਦੀ ਸੀ ਵੀ ਹਾਏ ਕਿੰਨੀ ਸੋਹਣੀ ਆ। ਯਾਦ ਰੱਬ ਦਾ ਰੇਡੀਓ ਜਿਹੜੀ ਮੂਵੀ ਦੇਖੀ ਨਾ, ਉਹਦੇ ਵਿੱਚ ਐਨ ਉਹੀ ਚੀਜ਼ ਲੱਗਦੀ ਸੀਗੀ ਮੈਨੂੰ, ਵੀ ਸੱਚੀ ਗੱਲ ਆ, ਬੜੀ ਵਧੀਆ ਮੂਵੀ ਆ ਰੱਬ ਦਾ ਰੇਡੀਓ ਜਿਹੜਾ ਪਹਿਲੀ ਵਾਲੀ ਆ। ਸੋ ਏਦਾਂ ਹੀ ਲੱਗਦਾ ਹੁੰਦਾ ਸੀ ਵੀ ਕੋਈ ਪਰੀ ਉਤਰੀ ਆ ਅਰਸ਼ਾਂ ਤੋਂ, ਵੀ ਉਹਨੂੰ ਦੇਖਦੇ ਹੀ ਰਹੋ ਦੇਖਦੇ ਰਹੋ, ਤੇ ਉਹਦੇ ਕਲੀਰਿਆਂ ਨੂੰ ਹੱਥ ਲਾ ਲੈਣਾ ਜਾਂ ਉਹਦੀ ਚੁੰਨੀ ਨੂੰ ਹੱਥ ਲਾ ਲੈਣਾ, ਤੇ ਏਦਾਂ ਲੱਗਦਾ ਸੀ ਵੀ ਵਾਹ ਪਤਾ ਨੀ ਅੱਜ ਅਸੀਂ ਕੀ ਸ਼ੋ ਛੋ ਲਿਆ। ਸੋ ਬਿਲਕੁਲ ਆਪਣੀਆਂ ਯਾਦਾਂ ਚ ਮੈਂ ਬਹੁਤ ਪਿੱਛੇ ਉਤਰ ਗਈ ਹਾਂ, ਔਰ ਤੁਹਾਨੂੰ ਬਿਲਕੁਲ ਉਹੀ ਦੱਸ ਰਹੀ ਹਾਂ ਜੋ ਦੇਖਿਆ ਹੋਇਆ ਆ, ਜੋ ਕੀਤਾ ਹੋਇਆ ਆ, ਜੋ ਸੁਣਿਆ ਹੋਇਆ ਆ। ਸੋ ਗੱਲਾਂ ਸਾਡੀਆਂ ਜਾਰੀ ਰਹਿਣੀਆਂ ਜੀ, ਔਰ ਅਗਲੀਆਂ ਰਸਮਾਂ ਤੇ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਗੁਰਿੰਦਰ ਸਿੰਘ ਹੁਣਾਂ ਦਾ ਮੈਸੇਜ ਇੱਕ ਮੈਂ ਪੜ੍ਹ ਲਵਾਂ। ਉਹਨਾਂ ਨੇ ਲਿਖਿਆ ਸੀਗਾ ਕਿ ਮੰਜੇ ਬਿਸਤਰੇ ਇਕੱਠੇ ਕਰਨੇ ਤੇ ਹਲਵਾਈ ਦੀ ਮਦਦ ਲਈ ਡਿਊਟੀਆਂ ਲਗਾਈਆਂ ਜਾਂਦੀਆਂ ਸੀ, ਗੀਤ ਸੰਗੀਤ ਤੇ ਗੋਗਲੇ ਸ਼ੱਕਰ ਪਾਵੇ। ਬਿਲਕੁਲ ਸਹੀ ਗੱਲ ਆ ਭਾਜੀ, ਕੀ ਨੀ ਹੁੰਦਾ ਸੀਗਾ, ਕੀ ਨੀ ਹੁੰਦਾ ਸੀ ਉਹਨਾਂ ਵਿਆਹਾਂ ਦੇ ਵਿੱਚ। ਹਲਵਾਈਆਂ ਦੀ ਮਦਦ ਲਈ ਡਿਊਟੀਆਂ ਵੱਖਰੀਆਂ ਲਾਈਆਂ ਜਾਂਦੀਆਂ ਸੀ, ਤੇ ਜਦੋਂ ਅਖੰਡ ਪਾਠ ਰੱਖਿਆ ਜਾਂਦਾ ਸੀ, ਪਾਠੀਆਂ ਦੀ ਜਿਹੜੀ ਸੇਵਾ ਹੁੰਦੀ ਸੀ ਉਹਦੇ ਉੱਤੇ ਵੀ ਆਵਾਂਗੇ, ਉਹਦੇ ਬਾਰੇ ਵੀ ਗੱਲ ਕਰਾਂਗੇ, ਉਹਨਾਂ ਨਾਲ ਵੀ ਡਿਊਟੀਆਂ ਲੱਗਦੀਆਂ ਹੁੰਦੀਆਂ ਸੀ। ਤੇ ਇਹਨਾਂ ਨੇ ਲਿਖਿਆ ਕਿ ਜਿੰਨਾ ਵੱਡਾ ਨਾਨਕਾ ਮੇੜ, ਉਸ ਤੋਂ ਕਿਤੇ ਵੱਧ ਮੁੰਡੇ ਜਾਂ ਕੁੜੀ ਨੂੰ ਦੀ ਮਾਂ ਨੂੰ ਆਪਣੇ ਪੇਕਿਆਂ ਤੇ ਮਾਣ ਮਹਿਸੂਸ ਹੁੰਦਾ ਸੀ। ਬਿਲਕੁਲ ਠੀਕ ਆ, ਜਿੱਡਾ ਵੱਡਾ ਮੇੜ ਆਉਂਦਾ ਹੁੰਦਾ ਸੀਗਾ, ਉਹ ਜਿਹੜੀ ਕੁੜੀ ਦੀ ਜਾਂ ਮੁੰਡੇ ਦੀ ਮਾਂ ਹੁੰਦੀ ਸੀ ਉਹਨੂੰ ਓਨਾ ਹੀ ਮਾਣ ਹੁੰਦਾ ਹੁੰਦਾ ਸੀ। ਇਹੋ ਜਿਹੇ ਵੇਲਿਆਂ ਲਈ ਜਿਹੜੇ ਭੈਣ ਭਰਾ ਮੰਗੇ ਜਾਂਦੇ ਹੁੰਦੇ ਸੀ ਰੱਬ ਤੋਂ, ਕਈ ਇੱਕ ਦੂਜੇ ਦਾ ਠਾਰ ਬਣਨਗੇ, ਦੁੱਖ ਸੁੱਖ ਵੇਲੇ ਨਾਲ ਖੜੇ ਹੋਣਗੇ। ਔਰ ਬਿਲਕੁਲ ਜਦੋਂ ਉਸ ਮੌਕੇ ਤੇ ਤੁਹਾਡੇ ਭੈਣ ਭਰਾ ਤੁਹਾਡੇ ਨਾਲ ਖੜੇ ਹੁੰਦੇ ਆ ਤਾਂ ਬਿਲਕੁਲ ਜੀ ਮਾਣ ਮਹਿਸੂਸ ਹੁੰਦਾ। ਸੋ ਚਲੋ ਜੀ, ਗੱਲਾਂ ਬਾਤਾਂ ਜਾਰੀ ਰਹਿਣੀਆਂ, ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲਈਏ। ਹੁਣ ਗੀਤ ਸੁਣਦੇ ਆ ਜੀ, ਤੇ ਉਸ ਤੋਂ ਬਾਅਦ ਕਰੀਆਂ ਵਿਆਹ ਦੀਆਂ ਬਾਕੀ ਰਸਮਾਂ ਤੇ ਗੱਲਾਂ ਬਾਤਾਂ ਜੀ।
ਮੇਰੇ ਬਾਪੂ ਨੂੰ ਸਰਪੰਚੀ ਮਿਲੀ ਸਰਬ ਸੰਮਤੀ ਨਾ। ਬਾਪੂ ਨੂੰ ਸਰਪੰਚੀ ਪੂਰੀ ਇੱਜ਼ਤ ਇਲਾਕੇ ਚ ਕੋਈ ਉਲਟ ਬੰਦਾ ਨਾ ਇੰਚੀ ਸਾਡਾ ਘੈਂਟ ਬੱਚੋ ਲਾਣੀ ਤੇਰੇ ਬਾਪੂ ਤੋਂ ਨਾ ਜਾਣੀ
ਬਹੁਤ ਹੀ ਸੋਹਣਾ ਗੀਤ ਸੀ ਤੇਰੇ ਵਿਆਹ ਦੀਆਂ ਟੁੰਬਾਂ ਨੀ ਮੇਰੀ ਮਾਂ ਬੈਠੀ ਹੈ ਜੋੜੀ ਬਹੁਤ ਸੋਹਣੇ ਗੀਤ ਔਰ ਕਈ ਪੰਜਾਬੀ ਗੀਤ ਜਿਹੜੇ ਹੁੰਦੇ ਉਹਨਾਂ ਦੇ ਵਿੱਚ ਬੜੇ ਪਿਆਰੇ ਪਿਆਰੇ ਜਿਹੜੇ ਅੱਖਰ ਸ਼ਬਦ ਜਿਹੜੇ ਆ ਉਹ ਗੁਆਚਦੇ ਜਾ ਰਹੇ ਆ ਉਹ ਸੁਣਨ ਨੂੰ ਮਿਲਦਾ ਤੇ ਬਹੁਤ ਵਧੀਆ ਲੱਗਦੀਆਂ ਜਿੱਦਾਂ ਟੁੰਬਾਂ ਦੀ ਗੱਲ ਕੀਤੀ ਟੁੰਬਾਂ ਜਿਹਨਾਂ ਨੂੰ ਕਹਿ ਦਿੰਦੇ ਪਈ ਗਹਿਣੇ ਕੱਟੇ ਹਨਾ ਸੋ ਇਹ ਟੁੰਬਾਂ ਜਿਹੜਾ ਸ਼ਬਦ ਆ ਮੈਨੂੰ ਯਾਦ ਆ ਪਈ ਦਾਦੀ ਦੇ ਮੂੰਹੋਂ ਸੁਣਿਆ ਹੋਇਆ ਕਿਤੇ ਉਸ ਤੋਂ ਬਾਅਦ ਹੌਲੀ ਹੌਲੀ ਗੁਆਚਦਾ ਗਿਆ ਹੈ ਵੀ ਸੋ ਬਹੁਤ ਕੁਝ ਗੁਆਚਦਾ ਜਾ ਰਿਹਾ ਜੀ ਜ਼ਿੰਦਗੀ ਦੇ ਵਿੱਚ ਸਿਰਫ ਕੁਝ ਅੱਖਰ ਹੀ ਨਹੀਂ ਹੋਰ ਵੀ ਬਹੁਤ ਕੁਝ ਆ ਜਿਹੜਾ ਗੁਆਚਦਾ ਜਾ ਰਿਹਾ ਹੈ ਕਿਉਂਕਿ ਅਸੀਂ ਜੋ ਪਾ ਰਹੇ ਹਾਂ ਉਹਦੀ ਦੌੜ ਦੇ ਵਿੱਚ ਇੰਨੇ ਉਲਝੇ ਪਏ ਹਾਂ ਕਿ ਬਸ ਹੋਰ ਪਾ ਲਈਏ ਹੋਰ ਪਾ ਲਈਏ ਹੋਰ ਪਾ ਲਈਏ ਪਰ ਜੋ ਸਾਡੇ ਕੋਲ ਹੈਗਾ ਆ ਉਹਨੂੰ ਅਸੀਂ ਗਵਾਉਂਦੇ ਜਾ ਰਹੇ ਹਾਂ ਜਗਤਾਰ ਗਿੱਲ ਭਾਜੀ ਹੁਣਾਂ ਨੇ ਮੈਸੇਜ ਕੀਤਾ ਕਹਿੰਦੇ ਸਾਡੇ ਨਵੀਂ ਵਿਆਹੀ ਜਿਹੜੀ ਵਹੁਟੀ ਹੁੰਦੀ ਸੀ ਉਹਨੂੰ ਚੌਂਕੇ ਚੜਾਉਣ ਵੇਲੇ ਮਿੱਠੀਆਂ ਰੋਟੀਆਂ ਪਕਾਉਂਦੇ ਸੀ ਹਾਂਜੀ ਚੌਂਕੇ ਚੜਾਉਣਾ ਕਹਿੰਦੇ ਹੁੰਦੇ ਸੀ ਉਸ ਰਸਮ ਨੂੰ ਭਾਜੀ ਔਰ ਉਹਦੇ ਵਿੱਚ ਕੁਛ ਮਿੱਠਾ ਬਣਵਾਇਆ ਜਾਂਦਾ ਹੁੰਦਾ ਸੀਗਾ ਕਿਤੇ ਕਿਤੇ ਮਿੱਠੀਆਂ ਰੋਟੀਆਂ ਹੋ ਗਈਆਂ ਜਾਂ ਕਿਤੇ ਕੜਾਹ ਹੋ ਗਿਆ ਜਾਂ ਕਿਤੇ ਸੇਵੀਆਂ ਬਣਵਾਉਂਦੇ ਹੁੰਦੇ ਸੀਗੇ ਤੇ ਸਾਡੇ ਪਿੰਡ ਵੀ ਸ਼ੇਰਾਂ ਰਾਜਾ ਕਹਿੰਦੇ ਸਾਡੇ ਪਿੰਡ ਵੀ ਸ਼ੇਰਾਂ ਰਾਜਾ ਅਜੇ ਵੀ ਹੈ ਮੇਰੇ ਬੇਟੇ ਦੀ ਛਿੱਟੀ ਤੇ ਉਹਦੇ ਉਹਨੇ ਪਿੰਡ ਚ ਸੱਦਾ ਸ਼ੇਰੇ ਨਹੀਂ ਦਿੱਤਾ ਸੀ ਮੇਰੀ ਦਿਲੀ ਇੱਛਾ ਹੈ ਬੇਟੇ ਦੇ ਵਿਆਹ ਦਾ ਸੱਦਾ ਵੀ ਪਿੰਡ ਚ ਸ਼ੇਰਾਂ ਰਾਜਾ ਹੀ ਦੇਵੇ ਅਸੀਂ ਪਿੰਡ ਦੇ ਨਾਈ ਨੂੰ ਇੱਜ਼ਤ ਦੇ ਪੱਖੋਂ ਰਾਜਾ ਕਹਿੰਦੇ ਆ ਬਹੁਤ ਵਧੀਆ ਭਾਜੀ ਸਹੀ ਗੱਲ ਆ ਇਹ ਜਿਹੜੇ ਕਿਰਦਾਰ ਹੈ ਸਾਡੀ ਜ਼ਿੰਦਗੀ ਦੇ ਵਿੱਚ ਜਾਂ ਇਹਨਾਂ ਨੂੰ ਇੱਜ਼ਤ ਦੇਣੀ ਬਹੁਤ ਜ਼ਰੂਰੀ ਹੈ ਕਿਉਂਕਿ ਫਾਈਨੈਂਸ਼ੀਅਲ ਪੱਖੋਂ ਜੇ ਕਹਿ ਲਈਏ ਵੀ ਪੈਸੇ ਧੇਲੇ ਦੇ ਪੱਖੋਂ ਇਹ ਬਹੁਤ ਹੀ ਜ਼ਿਆਦਾ ਵੱਡੇ ਨਹੀਂ ਹੁੰਦੇ ਪਰ ਸਾਡੀਆਂ ਰਸਮਾਂ ਦੇ ਨਾਲ ਬਹੁਤ ਬੁਰੀ ਤਰ੍ਹਾਂ ਬੱਝੇ ਹੁੰਦੇ ਆ ਹਨਾ ਔਰ ਇਹਨਾਂ ਨੂੰ ਅਸੀਂ ਜੇ ਇੱਜ਼ਤ ਹੀ ਦੇ ਸਕੀਏ ਤਾਂ ਉਹ ਹੀ ਬਹੁਤ ਵੱਡੀ ਗੱਲ ਆ ਤਾਂ ਕਿ ਇਹ ਆਪਣੇ ਆਪਣੇ ਕਿੱਤੇ ਜਿਹੜੇ ਉਹਨਾਂ ਨੂੰ ਸੰਭਾਲ ਕੇ ਰੱਖ ਸਕਣ ਔਰ ਵੈਸੇ ਵੀ ਪਹਿਲਾਂ ਗੱਲ ਕਰੀਏ ਵੀ ਕੋਈ ਦੁੱਖ ਦਾ ਵੇਲਾ ਹੁੰਦਾ ਸੀ ਜਾਂ ਕਿਤੇ ਸੁੱਖ ਦਾ ਵੇਲਾ ਹੁੰਦਾ ਸੀ ਨਾਈ ਜਾਂ ਨਿਆਣੇ ਨੂੰ ਕਿਤੇ ਕੋਈ ਸੱਦਾ ਥੋੜੀ ਦਿੰਦਾ ਹੁੰਦਾ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਫਲਾਨੇ ਘਰ ਵਿਆਹ ਆ ਉਹ ਆਪ ਹੀ ਕਈ ਦਿਨ ਪਹਿਲਾਂ ਆ ਜਾਂਦੇ ਹੁੰਦੇ ਸੀਗੇ ਔਰ ਜੇ ਕੋਈ ਮਰਨ ਵੀ ਹੁੰਦਾ ਸੀ ਕੋਈ ਮਾੜੀ ਚੀਜ਼ ਹੁੰਦੀ ਸੀ ਤੇ ਉਦੋਂ ਵੀ ਬਿਨਾਂ ਸੱਦੇ ਦਿੱਤੇ ਹੀ ਇਹ ਉਹ ਘਰਾਂ ਚ ਪਹੁੰਚ ਜਾਂਦੇ ਹੁੰਦੇ ਸੀ ਸੋ ਇਹ ਸਾਂਝ ਹੁੰਦੀ ਸੀ ਉਹ ਪਿੰਡ ਦੀ ਔਰ ਚਲੋ ਜੀ ਬਾਕੀ ਜੋ ਵੀ ਗੱਲਾਂ ਕਰ ਰਹੇ ਹਾਂ ਉਹਦੇ ਨਾਲ ਇਹ ਸਾਂਝਾਂ ਜ਼ਰੂਰ ਜੁੜੀਆਂ ਹੋਈਆਂ ਕਿਉਂਕਿ ਸਾਂਝਾਂ ਤੋਂ ਬਿਨਾਂ ਇਹ ਜਿਹੜਾ ਸੱਭਿਆਚਾਰ ਆ ਇਹ ਸਾਡਾ ਜਿਹੜਾ ਪੰਜਾਬੀ ਵਿਰਸਾ ਇਹ ਅਧੂਰਾ ਹੈ ਇਹਦਾ ਦੂਸਰਾ ਨਾਮ ਹੀ ਸਾਂਝ ਹੈ ਚਲੋ ਜੀ, ਘੁੰਗਣੀਆਂ ਖਾ ਲਈਆਂ ਸੀਗੀਆਂ ਤੇ ਟਿੱਕੀਆਂ ਖਾ ਲਈਆਂ ਸਾਰਿਆਂ ਨੇ, ਹੁਣ ਸਾਰਿਆਂ ਨੂੰ ਯਾਦ ਆ ਗਈਆਂ ਹੋਣੀਆਂ ਘੁੰਗਣੀਆਂ ਵੀ, ਉਹਦੇ ਉੱਤੇ ਘੁੰਗਣੀਆਂ ਤੇ ਜਿਹੜੀ ਸ਼ੱਕਰ ਪਾ ਕੇ ਖਾਈ ਦੀ ਹੁੰਦੀ ਸੀ। ਹਾਏ, ਮੇਰਾ ਤਾਂ ਜੀ ਕਰਦਾ ਅੱਜ ਹੀ ਬਣਾਵਾਂ ਘੁੰਗਣੀਆਂ, ਮੈਂ ਵੀ ਦਿਲ ਕਰਨ ਲੱਗ ਗਿਆ ਘੁੰਗਣੀਆਂ ਖਾਣ ਨੂੰ, ਪਤਾ ਨੀ ਕਿੰਨੇ ਸਾਲ ਹੋ ਗਏ। ਸੋ ਚਲੋ ਜੀ, ਹਲਵਾਈ ਜਿਹੜਾ ਬਿਠਾ ਦਿੱਤਾ ਜਾਂਦਾ ਸੀਗਾ ਉਹਦੀਆਂ, ਉਹਦੇ ਨਾਲ ਹੀ ਜਿਹੜਾ ਫਿਰ ਵਿਆਹ ਦੀ ਭਾਜੀ ਹੁੰਦੀ ਸੀ ਜਾਂ ਵਿਆਹ ਦੀ ਮਠਿਆਈ, ਉਹ ਬਣਨੀ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ। ਲੱਡੂ ਬਣਨੇ, ਹਾਏ ਉਹ ਲੱਡੂ ਵੱਟਣ 'ਚ ਜਿਹੜਾ ਮਜ਼ਾ ਆਉਂਦਾ ਹੁੰਦਾ ਸੀ, ਗਰਮ ਗਰਮ, ਔਰ ਉਹ ਗਰਮ ਗਰਮ ਖਾਣ 'ਚ ਜੋ ਮਜ਼ਾ ਆਉਂਦਾ ਹੁੰਦਾ ਸੀ, ਮਟਰੀ ਹੋਣੀ, ਫਿਰ ਬਦਾਨਾ ਹੋਣਾ, ਬੂੰਦੀ ਸੇਵੀਆਂ ਜਿਹੜੀਆਂ ਹੁੰਦੀਆਂ ਸੀਗੀਆਂ, ਮੱਠੀਆਂ ਹੁੰਦੀਆਂ ਸੀਗੀਆਂ। ਸੋ ਇਹ ਸਾਰੀ ਜਿਹੜੀ ਮਠਿਆਈ ਹੈ ਘਰ 'ਚ ਤਿਆਰ ਕੀਤੀ ਜਾਂਦੀ ਸੀ। ਔਰ ਮੈਨੂੰ ਯਾਦ ਆ ਵੀ ਮੰਜੇ ਹੁੰਦੇ ਸੀਗੇ, ਮੰਜਿਆਂ ਦੇ ਉੱਤੇ ਚਾਦਰਾਂ ਤੇ, ਉਹਨਾਂ ਦੇ ਉੱਤੇ ਫਿਰ ਅਖਬਾਰਾਂ ਵਿਛਾ ਕੇ ਉਹਨਾਂ ਦੇ ਉੱਤੇ ਜਿਹੜੀ ਮਠਿਆਈ ਬਣਾ ਕੇ ਰੱਖ ਦਿੱਤੀ ਜਾਂਦੀ ਹੁੰਦੀ ਸੀਗੀ। ਤੇ ਫਿਰ ਬਾਅਦ ਵਿੱਚ ਜਦੋਂ ਥੋੜੇ ਟਾਈਮ ਬਾਅਦ ਉਹਨਾਂ ਨੂੰ ਪੀਪਿਆਂ ਦੇ ਵਿੱਚ ਭਰ ਭਰ ਕੇ, ਜਾਂ ਵੱਡੀਆਂ ਵੱਡੀਆਂ ਬੱਟੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਭਰ ਕੇ, ਜਿਹੜੀ ਆ ਉਹ ਮਠਿਆਈ ਰੱਖ ਲਈ ਜਾਂਦੀ ਹੁੰਦੀ ਸੀਗੀ। ਸੋ ਇਹ ਇਹਨਾਂ ਸਾਰੀਆਂ ਰਸਮਾਂ ਦੇ ਨਾਲ ਜਿਹੜੇ ਪਿੰਡ ਵਾਲੇ ਲੋਕ ਹੁੰਦੇ ਸੀ ਉਹਨਾਂ ਦਾ ਆਉਣਾ ਜਾਣਾ ਵੱਧ ਜਾਂਦਾ ਹੁੰਦਾ ਸੀ। ਜਿੱਦਾਂ ਹੁਣੇ ਕੁਲਵਿੰਦਰ ਹੁਣੀ ਵੀ ਦੱਸ ਕੇ ਗਏ, ਬਿਲਕੁਲ ਜੇ ਕਿਸੇ ਨੇ ਸ਼ਾਮ ਨੂੰ ਆਉਣਾ ਤੇ ਨਾਲੇ ਉਹਨੇ ਰੋਟੀ ਖਾ ਜਾਣੀ ਤੇ ਨਾਲੇ ਦੁੱਧ ਦੀ ਬਾਲਟੀ ਫੜਾ ਜਾਣੀ, ਜਾਂ ਕਿਸੇ ਨੇ ਕੋਈ ਚੀਜ਼ ਦੇ ਜਾਣੀ, ਜਾਂ ਕਿਸੇ ਨੇ ਕੋਈ ਚੀਜ਼, ਕਿਸੇ ਦੇ ਘਰ ਤੇਲ ਦੀ ਕਹਾਣੀ ਹੁੰਦੀ ਸੀ ਕਢਾਈ, ਉਹ ਫੜਾ ਜਾਣੀ। ਸੋ ਇਹੋ ਜਿਹੀਆਂ ਚੀਜ਼ਾਂ ਦਾ ਜਿਹੜਾ ਇੱਕ ਦੂਜੇ ਨੂੰ ਜਿਹੜੀ ਦਿੰਦੇ ਰਹਿੰਦੇ ਹੁੰਦੇ ਸੀਗੇ। ਔਰ ਉਸ ਤੋਂ ਬਾਅਦ ਫਿਰ ਸ਼ੁਰੂ ਹੁੰਦਾ ਹੁੰਦਾ ਸੀ ਜੀ ਅਖੰਡ ਪਾਠ ਰੱਖ ਲੈਣਾ, ਜਾਂ ਸਧਾਰਨ ਪਾਠ ਜੋ ਵੀ ਰੱਖਦੇ ਹੁੰਦੇ ਸੀ, ਪਾਠ ਜਿਹੜਾ ਰੱਖਿਆ ਜਾਂਦਾ ਹੁੰਦਾ ਸੀਗਾ। ਅੱਛਾ, ਪਾਠ ਰੱਖਣ ਵੇਲੇ ਵੀ ਜਿਹੜੇ ਚਲੋ ਜਿਹੜੇ ਪੰਜ ਬੰਦੇ ਜਾਂਦੇ ਹੁੰਦੇ ਸੀ ਉਹਨਾਂ ਨੇ ਲੈ ਆਉਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਦੇ ਵਿੱਚ, ਫਿਰ ਜਿਸਨੇ ਅਖੰਡ ਪਾਠ ਰੱਖ ਲਿਆਉਣਾ ਤਾਂ ਫਿਰ ਉਸ ਦਿਨ ਤੋਂ ਸਪੀਕਰ ਜਿਹੜਾ ਲੱਗ ਜਾਂਦਾ ਹੁੰਦਾ ਸੀਗਾ। ਔਰ ਉਸ ਸਪੀਕਰ ਦੇ ਨਾਲ ਜਿਹੜੀ ਇੱਕ ਘਰ ਦੇ ਵਿੱਚ ਹੀ ਨਹੀਂ ਪੂਰੇ ਪਿੰਡ ਦੇ ਵਿੱਚ ਹੀ ਇੱਕ ਚਹਿਲ ਪਹਿਲ ਜਿਹੜੀ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ। ਔਰ ਜਿਹੜੇ ਪਾਠੀ ਸਿੰਘ ਹੁੰਦੇ ਸੀ ਉਹਨਾਂ ਦੀ ਬੜੀ ਸੇਵਾ ਕੀਤੀ ਜਾਂਦੀ ਹੁੰਦੀ ਸੀਗੀ, ਉਹਨਾਂ ਦੀ ਸੇਵਾ 'ਚ ਕੋਈ ਕਮੀ ਨਾ ਰਹਿ ਜਾਏ, ਇਹਦੇ ਕਰਕੇ ਸਪੈਸ਼ਲ ਡਿਊਟੀਆਂ ਲੱਗੀਆਂ ਹੁੰਦੀਆਂ ਸੀ ਵੀ ਭਾਈ ਤੇਰੀ ਪਾਠੀ ਸਿੰਘਾਂ 'ਤੇ ਡਿਊਟੀ ਆ। ਸੋ ਵੱਖਰੀਆਂ ਵੱਖਰੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਸੀ, ਕਿਸੇ ਨੂੰ ਕਹਿ ਦੇਣਾ ਕਿ ਤੂੰ ਹਲਵਾਈ ਦੇ ਨਾਲ ਬੈਠਣਾ, ਕਿਸੇ ਨੂੰ ਕਹਿ ਦੇਣਾ ਤੂੰ ਪਾਠੀਆਂ ਦੇ ਨਾਲ ਬੈਠਣਾ, ਉਹਨਾਂ ਦੀ ਦੇਖ ਰੇਖ ਕਰਨੀ, ਕਿਸੇ ਨੂੰ ਕਹਿ ਦੇਣਾ ਤੂੰ ਬਾਹਰੋਂ ਜਿਹੜਾ ਸਮਾਨ ਮੰਡੀ ਚੋਂ ਲੈ ਕੇ ਆਉਣੀ ਸਬਜ਼ੀ ਉਹਦੇ ਵੱਲ ਦੇਖਣਾ ਆ। ਸੋ ਵੱਖਰੀਆਂ ਵੱਖਰੀਆਂ ਡਿਊਟੀਆਂ ਹੁੰਦੀਆਂ ਸੀ, ਸਾਰੇ ਰਲ ਮਿਲ ਕੇ ਜਿਹੜਾ ਵਿਆਹ ਆ ਉਹ ਭੁਗਤਾ ਲੈਂਦੇ ਹੁੰਦੇ ਸੀਗੇ। ਚਲੋ ਜੀ, ਵਿਆਹ 'ਚ ਜਦੋਂ ਸਪੀਕਰ ਲੱਗ ਜਾਂਦਾ ਸੀ ਰੌਣਕਾਂ ਹੋਰ ਵੱਧ ਜਾਂਦੀਆਂ ਹੁੰਦੀਆਂ ਸੀ। ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਜ਼ਰੂਰ ਐਡ ਕਰਨੀ ਚਾਹੂੰਗੀ, ਜਿਹੜੇ ਚੁੰਨੀਆਂ ਹੁੰਦੀਆਂ ਸੀਗੀਆਂ ਜਾਂ ਵਿਆਹ ਦੇ ਜਿਹੜੇ ਕੱਪੜੇ ਕੁੱਪੜੇ ਉਹ ਬਣ ਕੇ ਆ ਜਾਂਦੇ ਹੁੰਦੇ ਸੀ, ਹਰ ਕਿਸੇ ਨੂੰ ਚਾਅ ਹੁੰਦਾ ਸੀ ਕੀ ਪਾਉਣਾ ਕੀ ਪਾਉਣਾ, ਹਨਾ। ਔਰ ਜਿਹੜੀ ਕੁੜੀ ਦੀਆਂ ਚੁੰਨੀਆਂ ਹੁੰਦੀਆਂ ਸੀਗੀਆਂ ਜਾਂ ਕਿਸੇ ਆਪਣੇ ਲੈਣ ਦਿੰਦੇ, ਉਹਨਾਂ ਨੂੰ ਬੈਠ ਕੇ ਜਿਹੜੇ ਗੋਟੇ ਲਾਉਂਦੇ ਹੁੰਦੇ ਸੀ ਉਹ ਵੀ ਬਹੁਤ ਵਧੀਆ ਲੱਗਦਾ ਹੁੰਦਾ ਸੀਗਾ। ਜਨਾਨੀਆਂ ਨੇ ਕੰਮ ਕੁੰਮ ਮੁਕਾ ਕੇ ਸਾਰੀਆਂ ਨੇ ਇਕੱਠੀਆਂ ਹੋ ਕੇ ਬੈਠ ਜਾਣਾ ਜਾਂ ਰਾਤ ਨੂੰ ਬੈਠ ਜਾਣਾ, ਨਾਲੇ ਉਹਨਾਂ ਨੇ ਸੁਹਾਗ ਜਾਂ ਘੋੜੀਆਂ ਗਾਉਣੀਆਂ ਤੇ ਨਾਲੇ ਉਹ ਚੁੰਨੀਆਂ ਨੂੰ ਗੋਟੇ ਲਾਉਣੇ, ਉਹ ਮੈਨੂੰ ਯਾਦ ਆ ਬੜਾ ਵਧੀਆ ਲੱਗਦਾ ਸੀ। ਔਰ ਫਿਰ ਜਿਹੜੇ ਕਲੀਰੇ ਉਹ ਵੀ ਘਰ ਬਣਾਏ ਜਾਂਦੇ ਹੁੰਦੇ ਸੀਗੇ, ਅੱਗੇ ਕਲੀਰੇ ਦੁਕਾਨਾਂ ਤੋਂ ਘੱਟ ਲੈ ਕੇ ਪਾਉਣੇ ਪਸੰਦ ਕਰਦੇ ਹੁੰਦੇ ਸੀ। ਮੈਨੂੰ ਯਾਦ ਆ ਮੇਰੇ ਬਚਪਨ 'ਚ ਜਿਹੜੇ ਕਲੀਰੇ ਆ ਉਹ ਬਣਾਏ ਜਾਂਦੇ ਹੁੰਦੇ ਸੀ ਹੱਥੀਂ, ਉਹਦੇ ਲਈ ਉਹ ਇੱਕ ਨਾਰੀਅਲ ਦਾ ਜਿਹੜਾ ਖੋਖਾ ਹੁੰਦਾ ਸੀਗਾ ਉਹ ਲੈ ਲੈਂਦੇ ਹੁੰਦੇ ਸੀਗੇ, ਤੇ ਉਹਦੇ ਉੱਤੇ ਫਿਰ ਵਰਕ ਚੜਾਉਣਾ ਗੋਲਡਨ ਕਲਰ ਦਾ ਜਾਂ ਸਿਲਵਰ ਕਲਰ ਦਾ ਵਰਕ ਚੜਾ ਕੇ ਉਹਦੇ ਵਿੱਚ ਫਿਰ ਫੁੱਲ ਮਖਾਣੇ ਪਾ ਕੇ ਜਿਹੜੇ ਆ ਉਹਨਾਂ ਨੂੰ ਫੁੱਲ ਮਖਾਣਿਆਂ ਨੂੰ ਪਰੋ ਕੇ ਉਹਨਾਂ ਦੇ ਨਾਲ ਲਾ ਕੇ ਜਿਹੜੇ ਕਲੀਰੇ ਬਣਾਏ ਜਾਂਦੇ ਹੁੰਦੇ ਸੀ, ਕਿੰਨੇ ਸੋਹਣੇ ਕਲੀਰੇ ਹੁੰਦੇ ਸੀ। ਔਰ ਸੱਚੀ ਮੁੱਚੀ ਕਲੀਰੇ ਤਾਂ ਉਹ ਹੀ ਹੁੰਦੇ ਸੀ ਜਿਹੜੇ ਉਹ ਬਣਾਉਂਦੇ ਹੁੰਦੇ ਸੀਗੇ। ਹੁਣ ਦੇ ਮੈਨੂੰ ਕਲੀਰੇ ਨੀ ਲੱਗਦੇ ਹੁੰਦੇ, ਪਰ ਚਲੋ ਜੀ। ਅੱਛਾ, ਫਿਰ ਉਹ ਕਲੀਰਿਆਂ ਦਾ ਮੈਨੂੰ ਇੱਕ ਚੀਜ਼ ਬੜੀ ਚੇਤੇ ਆ ਵੀ ਉਹ ਕਲੀਰਿਆਂ ਨੂੰ ਸੰਭਾਲ ਕੇ ਰੱਖਦੇ ਹੁੰਦੇ ਸੀਗੇ। ਉਹ ਕਲੀਰੇ ਜਿਹੜੇ ਜਦੋਂ ਕਿਤੇ ਫਿਰ ਘਰ ਦੇ ਵਿੱਚ ਛੱਤ ਪਾਉਂਦੇ ਹੁੰਦੇ ਸੀਗੇ ਤਾਂ ਉਹਦੇ ਗਾਡਰ ਨਾਲ ਕਲੀਰਾ ਬੰਨ੍ਹ ਦਿੰਦੇ ਹੁੰਦੇ ਸੀਗੇ, ਹਨਾ। ਤੇ ਉਹ ਛੱਤਾਂ ਨਾਲ ਲਟਕਦੇ ਕਲੀਰੇ ਮੈਨੂੰ ਅਜੇ ਵੀ ਯਾਦ ਆ। ਓਹੋ, ਕਿੰਨੀ ਵਧੀਆ ਚੀਜ਼, ਤੁਹਾਨੂੰ ਸਾਰਿਆਂ ਨੂੰ ਯਾਦ ਆਏ ਹੋਣੇ ਜੇ ਕਿਸੇ ਨੂੰ ਤੁਸੀਂ ਯਾਦ ਹੋਵੇ ਵੀ ਉਹ ਗਾਡਰ ਦੇ ਨਾਲ ਬੱਝਿਆ ਕਲੀਰਾ ਜਿਹੜਾ ਹੁੰਦਾ ਸੀਗਾ ਉਹ ਕਿੰਨੀਆਂ ਯਾਦਾਂ ਸਹੇਜ ਕੇ ਰੱਖਦਾ ਹੁੰਦਾ ਸੀ। ਇੱਕ ਪੂਰਾ ਵਿਆਹ ਉਸ ਕਲੀਰੇ ਦੇ ਵਿੱਚ, ਵਿਆਹ ਦੀਆਂ ਯਾਦਾਂ ਜਿਹੜੀਆਂ ਉਸ ਕਲੀਰੇ ਨੇ ਸਹੇਜੀਆਂ ਹੁੰਦੀਆਂ ਸੀ, ਜਿਹੜੀਆਂ ਅਸੀਂ ਰੋਜ਼ ਥੱਲੇ ਪੈ ਕੇ ਦੇਖਦੇ ਹੁੰਦੇ ਸੀ। ਸੋ ਕਾਲ ਆਈ ਹੈ ਜੀ ਇੱਕ। ਹੈਲੋ
ਹੈਲੋ ਸੁਖਪ੍ਰੀਤ ਬੇਟਾ, ਸਤਿ ਸ੍ਰੀ ਅਕਾਲ। ਹੈਲੋ ਸੁਖਪ੍ਰੀਤ, ਮੈਂ ਮੁਰਲੀ ਬੋਲਦੀ ਹਾਂ।
ਮੁਰਲੀ ਬੋਲ ਰਹੇ?
ਹਾਂਜੀ ਹਾਂਜੀ। ਔਰ ਪੁੱਤਰ ਬਹੁਤ ਵਧੀਆ, ਬਹੁਤ ਵਧੀਆ। ਪਹਿਲਾਂ ਤਾਂ ਸਾਰੇ ਆਪਣੇ ਹਰਮਨ ਰੇਡੀਓ ਸਾਰੇ ਆਲ ਅਰਾਊਂਡ ਦਾ ਗਲੋਬ ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਦਾ ਟੋਪਿਕ ਬਹੁਤ ਵਧੀਆ ਆ, ਜਿਹੋ ਜਿਹਾ ਮਾਹੌਲ ਚੱਲ ਰਿਹਾ ਆ ਤਾਂ ਉਹਦੇ ਨਾਲ ਆਪਣਾ ਹੁਣ ਕਹਿ ਲੋ ਵੀ ਵਿਟਾਮਿਨ ਮਿਲ ਜਾਣੇ ਆਪਾਂ ਨੂੰ ਦੋ ਹਫ਼ਤਿਆਂ ਲਈ।
ਸਹੀ ਗੱਲ, ਮੈਂ ਹਰ ਹਫ਼ਤੇ ਆ ਜਾਂਦੀ ਹੁੰਦੀ ਆ। ਤੁਸੀਂ ਸੁਣਾਓ, ਬੜੀ ਵਧੀਆ ਘਰ ਤੇਰਾ ਠਾਕਾ ਰਾਜੀ ਖੁਸ਼ੀ ਆ?
ਹਾਂ ਜੀ ਠੀਕ ਆ ਠੀਕ ਆ, ਥੋੜਾ ਤੁਹਾਨੂੰ ਪਤਾ ਹੀ ਆ ਵੀ ਜਿੱਦਾਂ ਮੈਨੂੰ ਥੋੜਾ ਹੈਗਾ ਡਿਪਰੈਸ਼ਨ ਦਾ ਕਈ ਵਾਰੀ ਫਿਰ ਹੋ ਜਾਂਦਾ ਆ, ਪਰ ਹੁਣ ਠੀਕ ਆ। ਅੱਜ ਤਾਂ ਮੇਰੇ ਰੂਹ ਦੀ ਖੁਰਾਕ ਵਾਲੀ ਗੱਲ ਆ।
ਹਾਂ ਅੱਛਾ, ਤੁਸੀਂ ਦੱਸੋ ਵੀ ਹੁਣ ਕਿੱਦਾਂ ਦੇ ਵਿਆਹ ਤੁਸੀਂ ਵੇਖੇ ਆ ਬਚਪਨ ਦੇ ਵਿੱਚ?
ਮੈਂ ਹੁਣ ਛੋਟੀ ਉਮਰ ਗਈ
ਇੱਧਰ ਹੀ ਆ ਗਏ ਹੋਏ ਆ ਆਸਟ੍ਰੇਲੀਆ ਚ।
ਹਾਂਜੀ ਹਾਂਜੀ, ਮੈਂ 12 ਸਾਲ ਦੀ ਸੀ ਜਦੋਂ ਆ ਗਈ। ਉਹ ਮੇਰੇ ਮਾਮਾ ਜੀ ਦੀ ਲੜਕੀ ਦਾ ਵਿਆਹ ਹੋਇਆ ਸੀ ਜਦੋਂ ਮੈਂ 10 ਸਾਲਾਂ ਦੀ, ਬਹੁਤਾ ਨੀ ਚੇਤੇ। ਤੇ ਫੇਰ ਕੁਦਰਤੀ ਆਪਣੇ ਹੁਣ ਵਿਆਹ ਹੁੰਦੇ ਆ ਇੰਡੀਆ, ਜਿੱਦਾਂ ਦਸੰਬਰ ਜਨਵਰੀ ਜ਼ਿਆਦਾ ਵਿਆਹ ਹੁੰਦੇ, ਉਦੋਂ ਸਾਡੇ ਕੋਲ ਜਾ ਨੀ ਸੀ ਹੁੰਦਾ, ਅਸੀਂ ਜਾਈਦਾ ਜੂਨ ਜੁਲਾਈ ਚ। ਫਿਰ ਕਹਿਣ ਦਾ ਮਤਲਬ ਮੈਂ ਹੁਣ 45 ਸਾਲਾਂ ਬਾਅਦ ਵਿਆਹ ਦੇਖਿਆ, ਐਤਕੀ ਗਈ ਸੀ ਜਨਵਰੀ ਚ।
ਅੱਛਾ ਠੀਕ ਆ।
ਇੰਡੀਆ ਮੇਰੀ ਭਤੀਜੀ ਦਾ ਵਿਆਹ ਸੀਗਾ, ਤਾਂ ਓਹਨੇ ਘਰੇ ਹੀ ਕੀਤਾ ਜਿਦਾਂ ਵਿਆਹ, ਤੇ ਸਾਰੇ ਛੰਗਣ ਮੰਗਣ ਕੀਤੇ ਜਿਦਾਂ ਉਹ ਜਿਦਾਂ ਨੈਣ ਨੂੰ ਭੇਜਿਆ ਸਾਰਾ ਮਾਈਆਂ ਦਾ ਸੱਦਾ ਦੇਣ ਨੂੰ ਵੀ, ਸਾਰਾ ਹੀ ਮਾਈਆਂ ਵੀ ਸਾਰਾ, ਚਲੋ ਮਾਈਆਂ ਤਾਂ ਘਰੇ ਹੀ ਲਾਈਦਾ ਆ। ਫੇਰ ਓਹਨੇ ਖੰਡ ਪਾਠ ਵੀ ਘਰੇ ਹੀ ਕਰਾਇਆ, ਫੇਰ ਜਾਗੋ ਦਾ ਵੀ ਪ੍ਰੋਗਰਾਮ ਘਰੇ ਹੀ ਸੀਗਾ, ਲਾਵਾਂ ਵੀ ਘਰੇ ਹੀ ਕੀਤੀਆਂ, ਸਾਰੇ ਪ੍ਰੋਗਰਾਮ ਜਾਣੀ ਘਰੇ ਹੀ ਸੀਗੇ। ਤੇ ਫੇਰ ਰੋਜ ਰਾਤ ਨੂੰ ਉਹ ਪਿੰਡ ਦੇ ਸਾਡੇ ਸਾਰੇ ਰਾਤ ਨੂੰ ਲੇਡੀਜ਼ 7-8 ਦਿਨ ਆਉਂਦੀਆਂ ਰਹੀਆਂ, ਰਾਤ ਨੂੰ ਜਿੱਦਾਂ ਗਾਉਂਦੀਆਂ ਹੁੰਦੀਆਂ ਸੀਗੀਆਂ। ਤੇ ਫੇਰ ਘਰੇ ਹੀ ਹਲਵਾਈ ਸੀਗਾ, ਗੋਗਲੇ ਵਗੈਰਾ ਸਾਰੀ ਮਿੱਠੀ ਸੀਰਨੀ ਬਣਾਈ, ਰਾਤ ਨੂੰ ਰੋਜ਼ ਹੀ ਉੱਥੇ ਬਹਿ ਕੇ ਜਿੱਦਾਂ ਸੁਹਾਗ ਗਾਉਣੇ ਅਸੀਂ। ਤੇ ਮੈਂ ਉਹ ਜਿੱਦਾਂ ਲੰਮੀ ਲੰਮੀਆਂ ਹੇਕਾਂ ਸੀ ਜਿੱਦਾਂ ਪੁਰਾਣੇ ਆਪਣੇ ਜਿੱਦਾਂ ਹੁੰਦੇ ਸੀ ਆਪਣੇ ਬਜ਼ੁਰਗ ਗਾਉਂਦੇ ਸੀ, ਉਹ ਬਹੁਤ ਵਧੀਆ ਮੈਨੂੰ ਤਾਂ ਉਹ ਮਾਹੌਲ ਲੱਗਾ ਜਿੱਦਾਂ। ਤੇ ਮਾੜਾ ਮੋਟਾ ਆਪਾਂ ਨੂੰ ਵੀ ਸ਼ੌਂਕ ਆ, ਮੈਨੂੰ ਤਾਂ ਸਿੱਧੇ ਸਾਦੇ ਜੇ ਆਉਂਦੇ, ਜਿੱਦਾਂ ਆਪਣੇ ਗਾਉਂਦੇ ਨੀ ਹੁੰਦੇ, ਨਿੱਕੀ ਜਿਹੀ ਸੂਈ ਬਟ ਮਾਤਾ ਗਾ ਬੈਠ ਕੇ ਸਿੱਧਾ ਕੱਢ ਰਹੀ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਵੀ ਬਾਰੋ ਰਹੀ ਆ ਬਾਬਲ ਮੇਰੇ ਕਾਜਰ ਚਾਇਆ ਮਾਂ ਮੇਰੀ ਨੇ ਦਾਜ ਬਣਾਇਆ ਮੈਂ ਪਰਦੇਸਣ ਹੋ ਰਹੀ ਆ। ਏਡਾ ਜਿੱਦਾਂ ਗਾਉਂਦੀਆਂ ਸੀਗੀਆਂ ਹਨਾ, ਤੇ ਸਾਰੇ ਸਾਰੇ ਰਿਸ਼ਤੇਦਾਰਾਂ ਦਾ ਵਾਰੀ ਵਾਰੀ ਜਿੱਦਾਂ ਨਾਂ ਲਈ ਜਾਣਾ
ਸੁਣਾ ਗਏ, ਤੇ ਹੁਣ ਆਂਟੀ ਘੋੜੀ ਸੁਣਾ ਗਏ, ਤੁਸੀਂ ਹੁਣ ਸਵਾਲ ਸੁਣਾ ਦਿੱਤਾ।
ਬੋਲੀ ਦੀ ਵਾਰੀ ਤੇਰੀ ਆ ਹਨਾ, ਹੁਣ ਬੋਲੀ ਦੀ ਵਾਰੀ ਸੁਖ ਪਈ ਤੇ ਤੇਰੀ
ਹੋਰ ਬੋਲੀ ਅਸੀਂ ਬਸ ਬਸ ਅਸੀਂ ਹਜੇ ਤੱਕ ਲੱਗਦਾ ਵੀ ਸਾਡੇ 2 ਹਫ਼ਤੇ ਚੱਲਣਾ ਵਿਆਹ ਹੀ, ਤੇ ਅਸੀਂ ਬੋਲੀਆਂ ਵੀ ਪਾਉਣੀਆਂ, ਛੰਦ ਵੀ ਸੁਣਾਉਣੇ, ਸਿੱਠਣੀਆਂ ਵੀ ਸੁਣਾਉਣੀਆਂ, ਸਾਰੀਆਂ ਰੌਣਕਾਂ ਲਾਵਾਂਗੇ ਪੂਰੀਆਂ। ਤੇ ਤੁਸੀਂ ਕਾਇਮ ਰਿਹਾ ਕਰੋ ਬਸ, ਔਰ ਆਉਂਦੇ ਜਾਂਦੇ ਰਿਹਾ ਕਰੋ, ਹਾਲ ਚਾਲ ਦੱਸਦੇ ਰਿਹਾ ਕਰੋ।
ਨਹੀਂ ਠੀਕ ਨੇ, ਬਹੁਤ ਵਧੀਆ ਸੀ ਜਾਣੀ। ਕਹਿਣ ਦਾ ਮਤਲਬ ਜਿਹੜੇ ਆਪਣੇ ਹਜੇ ਵੀ ਜਿੱਦਾਂ ਕਈਆਂ ਪਰਿਵਾਰਾਂ ਦੇ ਵਿੱਚ ਆਪਣੇ ਪੁਰਾਣੇ ਟ੍ਰੈਡੀਸ਼ਨ ਦੇ ਤੌਰ ਦੇ ਨਾਲ ਹਜੇ ਵੀ ਕਈ ਜਾਣੀ ਮਤਲਬ ਵਿਆਹ ਕਰਦੇ ਆ ਆਪਣੇ, ਉਹ ਬਹੁਤ ਸੋਹਣਾ ਲੱਗਦਾ
ਕਰਦੇ ਆ, ਬਹੁਤ ਵਧੀਆ ਬਹੁਤ ਸੋਹਣਾ ਲੱਗਦਾ ਬਿਲਕੁਲ। ਔਰ ਮੈਂ ਦੱਸਦਾਂ ਕਿ ਪਿਛੇ 1.5 ਸਾਲ ਹੀ ਹੋਇਆ ਤੁਸੀਂ ਵੀ ਆਪਣੀ ਬੇਟੀ ਦਾ ਵਿਆਹ ਜਿਹੜਾ ਕੀਤਾ, ਔਰ ਕਾਫੀ ਜਿਹੜੇ ਰਸਮਾਂ ਰਿਵਾਜ ਆ ਉਹ ਇਹਨਾਂ ਨੇ ਪੂਰੇ ਕੀਤੇ ਆ, ਜਿਹੜੇ ਪੰਜਾਬੀ ਰਸਮਾਂ ਰਿਵਾਜ। ਔਰ ਸਭ ਤੋਂ ਵੱਡੀ ਗੱਲ ਆ ਇਹਨਾਂ ਨੇ ਵੀ ਬਹੁਤ ਸਾਰਾ, ਜਿੱਦਣ ਲੇਡੀ ਸੰਗੀਤ ਸੀ ਸਾਰੀਆਂ ਚੀਜ਼ਾਂ ਇਹਨਾਂ ਨੇ ਆਪ ਬਣਾਈਆਂ ਹੋਈਆਂ ਸੀ, ਔਰ ਚੰਗਾ ਇਕੱਠ ਸੀ ਨਹੀਂ, ਉਹ ਮਠਿਆਈ ਵੀ ਤੁਸੀਂ ਆਪ ਹੀ ਬਣਾਈ ਹੋਈ ਸੀ, ਔਰ ਕਾਫੀ ਸਮਾਨ ਜਿਹੜਾ ਉਹਦੇ ਵਿੱਚ ਤੁਸੀਂ ਹੱਥੀਂ ਬਣਾਇਆ ਸੀ।
ਆਹੋ ਸਾਰਾ ਆਪਾਂ ਦੇ ਲਾਭ ਬਣਾਇਆ ਸੀਗਾ, ਮੈਨੂੰ ਸ਼ੌਂਕ ਆ ਬਣਾਉਣ ਦਾ। ਤੇ ਜਿਹੜੀ ਤੁਸੀਂ ਬੀਬੀਆਂ ਨੇ ਉਦਣ ਰੌਣਕ ਲਾਈ ਉਹ ਨੀ ਮੈਨੂੰ ਭੁੱਲਦੀ, ਜਦੋਂ ਮੈਂ ਬੈਠੀ ਬੈਠੀ ਸੋਚਦੀ ਨੀ ਪਈ ਇੰਨੀ ਰੌਣਕ ਸੀ, ਇੰਨੀ ਰੌਣਕ ਸੀਗੀ ਜਾਗੋ ਵਾਲੇ ਦਿਨ, ਬਹੁਤ ਵਧੀਆ ਸੀਗਾ। ਤੁਸੀਂ ਕੁੜੀਆਂ ਨੇ ਇੰਨੀ ਰੌਣਕ ਲਾਈ ਤਾਂ ਉਹ ਨੀ ਮੈਂ ਕਦੇ ਵੀ ਭੁਲਾ ਸਕਦੀ, ਹੈਨਾ। ਤੇ ਇਹ ਹੀ ਹੁੰਦਾ ਸੱਚਾ ਹੁੰਦਾ ਵੀ ਵਿਆਹ ਆ ਵਿਆਹ ਹੋਣਾ, ਹੈਨਾ।
ਬਿਲਕੁਲ ਸਹੀ, ਨਹੀਂ
ਬਹੁਤ ਵਧੀਆ ਸੀ ਪ੍ਰੋਗਰਾਮ, ਬਹੁਤ ਵਧੀਆ ਸੀ। ਭੈਣ ਜੀ ਹੋਣੀ ਵੀ ਬਹੁਤ ਸੋਹਣਾ ਦੱਸਿਆ, ਮੈਂ ਸੋਚਦੀ ਸੀ ਮੈਂ ਕਿਹਾ ਕਿੱਦਾਂ ਰਿੰਗ ਕਰਕੇ ਪੁੱਛਾਂ ਭੈਣ ਜੀ ਹੋਣਾ ਦਾ ਕੀ ਹਾਲ, ਉਹਨਾਂ ਦੀ ਆਵਾਜ਼ ਸੁਣ ਕੇ ਮਨ ਬੜਾ ਖੁਸ਼ ਹੋਇਆ। ਉਹਨੇ ਦੇਖੋ ਕਿੰਨਾ ਆਪਾਂ ਨੂੰ ਦੱਸਿਆ, ਹੈਨਾ, ਕਈ ਗੱਲਾਂ ਨਹੀਂ ਚੇਤੇ ਰਹਿੰਦੀਆਂ, ਬਹੁਤ ਉਹਨੇ ਜਿੱਦਾਂ ਵੀ ਦੱਸਿਆ ਰਸਮਾਂ ਰਿਵਾਜਾਂ ਬਾਰੇ, ਤੇ ਬਹੁਤ ਮੈਂ ਬਹੁਤ ਵਧੀਆ ਲੱਗਾ ਜਿੱਦਾਂ। ਤੇ ਬਾਕੀ ਆਪਣੇ ਜਦੋ ਕੁੜੀ ਨੂੰ ਜਿਦਾਂ ਤੋਰਦੇ ਹੁੰਦੇ ਆ ਤੇ ਫਿਰ ਨੈਣ ਵੀ ਨਾਲ ਜਾਂਦੀ ਹੁੰਦੀ ਆ ਨਾ, ਭਰਾ ਵੀ ਨਾਲ ਜਾਂਦਾ ਹੁੰਦਾ ਆ।
ਹਾਂਜੀ ਹਾਂਜੀ ਹਾਂਜੀ
ਹੈਨਾ।
ਹਾਂ
ਤੇ ਫਿਰ ਦੂਏ ਦਿਨ ਫਿਰ ਮੁੜ ਕੇ ਡੋਲਾ ਆਉਂਦਾ ਹੁੰਦਾ ਤੇ ਫਿਰ ਹਾਂ ਲੱਡੂ ਬਟਾਉਂਦੇ ਹੁੰਦੇ, ਇੱਕ ਪੀਪਾ ਉਧਰੋਂ ਆਉਣਾ ਲੱਡੂਆਂ ਦਾ, ਇੱਕ ਫਿਰ ਇਧਰੋਂ ਮੁੜ ਕੇ ਦੇ ਕੇ ਤੋਰਨਾ ਹੈਨਾ।
ਹਾਂਜੀ ਮੁੜਦਾ ਡੋਲਾ ਕਹਿੰਦੇ ਉਹਨੂੰ,
ਮੁੜਦਾ ਡੋਲਾ। ਹਾਂਜੀ ਤੇ ਮੇਰੀ ਦਾਦੀ ਜੀ ਦੱਸਦੇ ਸੀਗੇ ਉਹ 9 ਸਾਲ ਦੇ ਸੀ ਜਦੋਂ ਸੁਖਪ੍ਰੀਤ ਉਹਨਾਂ ਦਾ ਵਿਆਹ ਹੋਇਆ, ਤੇ ਕਹਿੰਦੀ ਜਿੱਦਾਂ ਵੀ ਗੱਡੇ ਤੇ ਜਿੱਦਾਂ ਹਨਾ ਗਈ ਮੈਂ, ਤੇ ਕਹਿੰਦੀ ਉਹ ਜਿੱਦਾਂ ਉਹ ਜਿੱਦਾਂ ਨੈਣ ਵੀ ਨਾਲ ਸੀ ਜਿੱਦਾਂ ਸਾਰੇ ਜਿੱਦਾਂ ਵੀ ਕਰਦੇ ਆ ਗਈ, ਤਾਂ ਕਹਿੰਦੀ ਮੈਂ ਹਨਾ ਨਿਆਣਿਆਂ ਚ ਜਾ ਕੇ ਬਾਹਰ ਖੇਲਣ ਲੱਗ ਪਈ। ਉਹਨੂੰ ਪਤਾ ਨੀ ਸੀ 9 ਸਾਲ ਦੇ ਨਿਆਣੇ ਨੂੰ ਪਤਾ ਹੁੰਦਾ, ਤੇ ਕਹਿੰਦੀ ਨੈਣ ਮੇਰੇ ਵੱਲ ਨੂੰ ਇੱਦਾਂ ਦੇਖੇ ਵੀ ਤੂੰ ਆ ਜਾ ਵੀ ਤੂੰ ਨੀ ਖੇਲਣਾ ਹੈ ਨਾ। ਕਹਿੰਦੀ ਪਹਿਲਾਂ ਤੇ ਜਾਂਦੇ ਜਾਂਦੇ ਮੈਂ ਅਲਤਾ ਕਰਦੀ ਗੱਡੇ ਤੋਂ ਰਾਹ ਚ ਡਿੱਗ ਪਈ ਗੱਡੇ ਤੋਂ। ਕਹਿੰਦੀ ਮੈਂ ਸ਼ਰਾਰਤਣ ਬਹੁਤ ਹੁੰਦੀ ਸੀਗੀ ਹਨਾ, ਤੇ ਫਿਰ ਕਹਿੰਦੀ ਮੇਰੇ ਕਹਿੰਦੀ ਗਹਿਣੇ ਗੁਣੇ ਪਾਏ, ਤਾਂ ਮੈਂ ਓਦਾਂ ਕਹਿੰਦੀ ਦੇਖਾਂ ਵੀ ਕਾਹਤੇ ਮੇਰੇ ਕਾਹਤੇ ਏਦਾਂ ਦੇ ਹਨਾ ਵੀ ਜਾਣੀ ਕੱਪੜੇ ਸੋਹਣੇ ਪਾਏ ਆ, ਲਾਲ ਰੰਗ ਦਾ ਸੂਟ ਪਾਇਆ ਆ। ਤਾਂ ਕਹਿੰਦੀ ਤੇ ਫਿਰ ਉਹ ਕਹਿੰਦੀ ਮੈਂ ਨਿਆਣਿਆਂ ਨਾਲ ਜਿੱਦਾਂ ਖੇਲਣ ਲੱਗ ਪਈ, ਤੇ ਫਿਰ ਮਤਲਬ ਫਿਰ ਜਿੱਦਾਂ ਪਤਾ ਨੀ ਸੀ ਉਸ ਵੇਲੇ, ਤਾਂ ਮਗਰੋਂ ਜਿੱਦਾਂ ਫਿਰ ਉਹ ਕਹਿੰਦੇ ਉਹਨਾਂ ਦਾ ਮਕਲਾਵਾ ਫਿਰ 25 ਸਾਲੀ ਬਾਅਦ ਉਹਨਾਂ ਦਾ ਮਕਲਾਵਾ ਸੀਗਾ। ਗਹਿਣੇ ਗੱਟੇ ਵੀ ਜਿੱਦਾਂ ਇੱਕ ਗਹਿਣਿਆਂ ਦੇ ਸੈੱਟ ਦੇ ਨਾਲ ਹੀ 4-5 ਟੁੰਬਾਂ ਹੁੰਦੀਆਂ ਸੀਗੀਆਂ, ਤੇ ਉਹਦੇ ਨਾਲ ਹੀ ਦੇਖ ਲੋ ਜਿਹਨਾਂ ਦੇ 4-5 ਮੁੰਡੇ ਹੁੰਦੇ ਸੀ ਉਹਨਾਂ ਹੀ ਸਾਰੇ ਵਿਆਹ ਲੈਂਦੇ, ਕਹਿਣਾ ਢੋਮਾ ਪਾ ਦਿੱਤਾ ਸੈੱਟ, ਢੋਮੇ ਗਹਿਣੇ ਪਾ ਕੇ ਉਹੀ ਲੈ ਲੈਣੇ ਬੋਟੀ ਤੋਂ ਮੋੜ ਕੇ, ਤਾਂ ਜਦ ਦੂਜੇ ਮੁੰਡੇ ਦਾ ਵਿਆਹ ਹੋਣਾ ਤੇ ਉਹੀ ਵਾਰੀ ਫੇਰ ਪਾ ਦੇਣੇ।
ਖੁਸ਼ੀ ਅੰਦਰੋਂ ਮਹਿਸੂਸ ਕਰਦੇ ਆ ਕਿਉਂਕਿ ਇਹਨਾਂ ਖੁਸ਼ੀਆਂ ਚ ਜੁੜਿਆ ਹੋਇਆ ਸਾਡਾ ਅਤੀਤ, ਔਰ ਉਸ ਅਤੀਤ ਵਿਚ ਸਾਡਾ ਵਿਰਸਾ ਜਿਹੜਾ ਲੁਕਿਆ ਹੋਇਆ ਜਿਹੜਾ ਹੁਣ ਖੁਰਦਾ ਜਾ ਰਿਹਾ ਹੌਲੀ ਹੌਲੀ। ਸੋ ਬਹੁਤ ਵਧੀਆ ਲੱਗਾ ਮੈਨੂੰ ਤੁਹਾਡੇ ਨਾਲ ਗੱਲ ਕਰਕੇ, ਔਰ ਜ਼ਰੂਰ
ਹਾਂਜੀ ਹਾਂਜੀ ਅਗਲੇ ਹਫਤੇ ਲਈ ਥੋੜਾ ਤਿਆਰ ਕਰਕੇ ਮੈਂ ਰੱਖੂਗੀ ਹੁਣ ਹੁਣ ਤੋਂ ਜਿੱਦਾਂ ਵਿਆਹ ਵਧੀਆ ਲੰਘ ਜਾਣਾ ਮੇਲੇ ਹਫਤਾ, ਹੁਣ ਤਿਆਰੀ ਕਰਾਂਗੇ ਹਨਾ। ਤੇ ਬਾਕੀ ਜਿੱਦਾਂ ਹੁਣ ਤੁਸੀਂ ਤਾਂ ਆਲਰੇਡੀ ਇੰਨਾ ਸੋਹਣਾ ਤੁਸੀਂ ਆਪਣਾ ਕੰਮ ਚਲਾਉਂਦੇ ਆ, ਹੁਣ ਤਾਂ ਚਲੋ ਆਹ ਥੋੜਾ ਬੰਦ ਆ ਜਿੱਦਾਂ ਸਕੂਲ ਤੇ, ਬਹੁਤ ਵਧੀਆ ਤੁਸੀਂ ਜਿੱਦਾਂ ਇੱਥੇ ਬੱਚਿਆਂ ਨੂੰ ਸਿਖਾਉਂਦੇ, ਤੁਹਾਡੇ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਵੀ ਆਪਾਂ ਤਾਂ ਜਿੰਨੀ ਹੈਗੀ ਕੋਸ਼ਿਸ਼ ਆਪਣੇ ਵਿਰਸੇ ਨੂੰ ਕਿਵੇਂ ਰੱਖਣਾ ਹਨਾ। ਓਕੇ ਸੁਖਪ੍ਰੀਤ, ਓਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
ਓਕੇ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਸੋ ਬਿਲਕੁਲ ਜੀ ਇਹੋ ਜਿਹੀ ਚੀਜ਼ ਆ, ਇਹ ਚੀਜ਼ਾਂ ਜਿਹੜੀਆਂ ਚਾਹੇ ਵਿਆਹ ਸ਼ਾਦੀਆਂ ਜਾਂ ਜਿਹੜੀਆਂ ਸਾਡੀਆਂ ਯਾਦਾਂ ਦੀ ਕੋਈ ਵੀ ਚੀਜ਼ ਜਿਹੜੀ ਅਸੀਂ ਛੇੜਦੇ ਹਾਂ, ਸਾਡੇ ਸਾਰਿਆਂ ਦੇ ਨਾਲ ਇੰਨੀ ਪੂਰੀ ਤਰ੍ਹਾਂ ਜੁੜੀ ਹੋਈ ਹੈ ਕਿ ਅਸੀਂ ਇੱਕ ਤਾਰ ਵੀ ਹਿਲਾਉਂਦੇ ਹਾਂ ਤੇ ਸਾਰਿਆਂ ਨੂੰ ਅਸੀਂ ਉਹ ਚੀਜ਼ ਮਹਿਸੂਸ ਕਰਦੇ ਹਾਂ। ਸੋ ਗੁਰਿੰਦਰ ਸਿੰਘ ਹੁਣਾਂ ਨੇ ਲਿਖਿਆ ਕਹਿੰਦੇ ਦਾਰੂ ਦੀ ਭੱਠੀ ਵੀ ਵਿਸ਼ੇਸ਼ ਹੁੰਦੀ ਸੀ ਜੀ ਆਏ ਹੋਏ ਪ੍ਰਾਹੁਣਿਆਂ ਦੀ ਸੇਵਾ ਵਾਸਤੇ। ਠੀਕ ਹੈ ਜੀ। ਤੇ ਕਹਿੰਦੇ ਘਰ ਦੀ ਕੰਢੀ ਸ਼ਰਾਬ ਪੀ ਕੇ ਮੰਗਵੇ ਬਿਸਤਰਿਆਂ ਦਾ ਕੀ ਹਾਲ ਹੁੰਦਾ ਸੀ, ਇਸ ਲਈ ਕਈ ਲੋਕ ਬਿਸਤਰੇ ਦੇਣ ਤੋਂ ਸੰਕੋਚ ਕਰਦੇ ਹੁੰਦੇ ਸੀ, ਪਰ ਬਹੁਤੇ ਸਾਰਿਆਂ ਨੇ ਇੱਕ ਵੱਖਰਾ ਬਿਸਤਰਾ ਰੱਖਿਆ ਹੁੰਦਾ ਸੀ, ਪਤਾ ਹੁੰਦਾ ਸੀ ਵੀ ਕਿੰਨੇ ਪੀ ਕੇ ਕਿਹਨੂੰ ਨਹੀਂ ਪਚਣੀ ਹਨਾ, ਸੋ ਉਹਦੇ ਲਈ ਪਹਿਲਾਂ ਹੀ ਬਿਸਤਰਾ ਹੋ ਜਿਹਾ ਰੱਖਿਆ ਹੁੰਦਾ ਸੀਗਾ। ਤੇ ਲਓ ਜੀ ਧਨੀ ਨੇ ਬੋਲੀ ਪਾਤੀ, ਕਹਿੰਦਾ ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਚਾਂਦੀ, ਮਗਰ ਮਾਮੇ ਦੇ ਮਾਮੀ ਅੰਬ ਚੂਪਦੀ ਜਾਂਦੀ। ਵਾਹ ਜੀ ਵਾਹ, ਵਾਹ ਜੀ ਵਾਹ, ਮਾਮੀ ਮੈਨੂੰ ਦੁਆਬੇ ਦੀ ਲੱਗਦੀ ਆ ਜਿਹਨੂੰ ਅੰਬ ਇੰਨੇ ਪਸੰਦ ਆ। ਠੀਕ ਆ, ਤੇ ਬਹੁਤ ਵਧੀਆ ਬੋਲੀ ਸੁਣਾਈ। ਤੇ ਜਗਤਾਰ ਭਾਜੀ ਕਹਿੰਦੇ ਪਏ ਆ ਕਿ ਸਾਡੇ ਸਮਾਗਮਾਂ ਵਿੱਚ ਸਾਡੇ ਰੀਤੀ ਰਿਵਾਜ਼ਾਂ ਤੇ ਰਸਮਾਂ ਹੀ ਸਾਡੇ ਸਮਾਗਮਾਂ ਦੀਆਂ ਰੌਣਕਾਂ ਹੁੰਦੀਆਂ ਸਨ, ਸਾਡੇ ਵਿਰਸੇ ਦੀਆਂ ਰਸਮਾਂ ਦੀ ਅਮੀਰੀ ਇਹਨਾਂ ਨਾਈ ਚੀਰ ਦਾਦੇ ਲੋਕਾਂ ਨਾਲ ਹੀ ਹੈ, ਨਾਲ ਹੀ ਸੀ। ਬਿਲਕੁਲ ਸਹੀ ਕਿਹਾ, ਚੰਨ ਵਰਗੀ ਭਰਜਾਈ ਸਾਡਾ ਵੀਰ ਵਿਆਹ ਕੇ ਲਿਆਇਆ, ਹੱਥੀ ਉਹਦੇ ਛਾਪਾ ਛੱਲੇ ਬਾਹੀ ਚੂੜਾ ਪਾਇਆ, ਤੁਰਤੀ ਦਾ ਲੱਕ ਖਾਏ ਮਰੋੜਾ, ਪੈਰੀ ਝੂਮਰ ਪਾਇਆ ਨੀ ਖੁੱਲ ਕੇ ਨੱਚ ਪਾਬੋ ਹੜ ਜੋ ਬੰਦਾ ਆਇਆ। ਓਏ ਹੋਏ ਵਾਹ ਜੀ ਵਾਹ, ਬਹੁਤ ਸੋਹਣੀ ਬੋਲੀ ਲਓ ਜੀ ਜਗਤਾਰ ਭਾਜੀ ਵੱਲੋਂ ਵੀ ਆ ਗਈ ਆ ਤੇ ਧਨੀ ਨੇ ਬੋਲੀ ਪਾਈ ਸੀ ਮਾਮੀ ਦੇ ਨਾਂ ਤੇ ਜਗਤਾਰ ਭਾਜੀ ਨੇ ਪਾਤੀ ਆ ਭਾਬੀ ਦੇ ਨਾਂ ਤੇ ਸੋ ਇਹ ਬੋਲੀਆਂ ਦਾ ਹੜ ਆਉਣਾ ਜੀ ਅਗਲੇ ਹਫਤੇ ਜਦੋਂ ਅਸੀਂ ਹਜੇ ਨਾਨਕਾ ਮੇਲ ਉਤਰਨਾ ਆ ਸੋ ਅਸੀਂ ਸਾਰਿਆਂ ਨੇ ਤਿਆਰ ਰਹਿਣਾ ਆ ਆਪਣੀਆਂ ਬੋਲੀਆਂ ਦੇ ਨਾਲ ਆਪਣੀਆਂ ਘੋੜੀਆਂ ਦੇ ਨਾਲ ਆਪਣੇ ਹੀਰਿਆਂ ਦੇ ਨਾਲ ਛੰਦਾਂ ਦੇ ਨਾਲ ਤੇ ਸਿੱਠਣੀਆਂ ਦੇ ਨਾਲ ਕਿਉਂਕਿ ਆਉਣ ਵਾਲੇ ਹਫਤੇ ਰੌਣਕਾਂ ਲੱਗਣ ਵਾਲੀਆਂ ਕਿਉਂਕਿ ਨਾਨਕਾ ਮੇਲ ਉਤਰਨਾ ਹੈ ਬਹੁਤ ਸਾਰੀਆਂ ਰਸਮਾਂ ਰਿਵਾਜ ਤੇ ਸਾਡੇ ਵਿਆਹਾਂ ਦੀ ਜਿਹੜੀ ਖੱਪ ਅਸੀਂ ਆਪਣੇ ਬਚਪਨ ਚ ਪਾਈ ਹੋਈ ਹੈ ਉਹ ਯਾਦ ਕਰਨੀ ਆ ਅਸੀਂ ਆਉਣ ਵਾਲੇ ਹਫਤਿਆਂ ਦੇ ਵਿੱਚ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਨਾਲ ਹੀ ਰੌਣਕਾਂ ਲੱਗਦੀਆਂ ਮੈਂ ਸਿਰਫ ਗੱਲ ਸ਼ੁਰੂ ਕਰਦੀ ਹਾਂ ਔਰ ਤੁਸੀਂ ਸਾਰੇ ਉਸ ਗੱਲ ਨੂੰ ਅੱਗੇ ਤੱਕ ਲੈ ਕੇ ਜਾਂਦੇ ਹੋ ਤੇ ਫੇਰ ਹੀ ਲੱਗਦੀਆਂ ਜੀ ਲਹਿਰਾਂ ਹਰਮਨ ਰੇਡੀਓ ਤੇ ਸੋ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜਿਹੜੇ ਇਹਨਾਂ ਨੇ ਪ੍ਰੋਗਰਾਮ ਮੈਸੇਜ ਕੀਤਾ ਔਰ ਜਿਹੜੇ ਚੁੱਪ ਚਾਪ ਸੁਣ ਕੇ ਆਪਣੀਆਂ ਯਾਦਾਂ ਦੇ ਵਿਆਹਾਂ ਵਿੱਚ ਖੋ ਗਏ ਉਹਨਾਂ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ ਸੋ ਆਉਣ ਵਾਲੇ ਹਫਤੇ ਵਿੱਚ ਅਸੀਂ ਆਉਣ ਵਾਲੀਆਂ ਜਿਹੜੀਆਂ ਹੋਰ ਵਿਆਹ ਨਾਲ ਜੁੜੀਆਂ ਰਸਮਾਂ ਉਹਨਾਂ ਬਾਰੇ ਗੱਲ ਕਰਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਜੀ ਇਜਾਜ਼ਤ ਤੇ ਰੱਖੋ ਤੁਸੀਂ ਸਾਰੇ ਆਪਣਾ ਖਿਆਲ ਚੜ੍ਹਦੀ ਕਲਾ ਤੇ ਰੱਬ ਰਾਖਾ
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਜੀ ਹਾਂ LRMR HR SC ਔਰ MC ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ ਭੈਣਾਂ ਦੇ ਲਈ ਖਾਸ ਛੋਟ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP ਕੰਟੈਕਟ ਨੰਬਰ 04331134355 0433-113-435 ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਜ਼ਾਇਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT Road ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9880 90001 ਵੈਬਸਾਈਟ ਵਿਜ਼ਿਟ ਕਰੋ kularhospital.com
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Mama, maine is party mein na lehenga hi dalna hai.
Oho, ab ye wish kahan se puri karun? Yahan pe kahan milenge kids fashion clothing?
Le, bas enni ji wish. Chalo fir chalde hain HK Kids.
HK Kids, huge range of kids traditional and western wear. Badhiya quality te kifayati daman vich, kise bhi size de, kise bhi design ਦੇ ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ HK Kids
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਕਾਫੇ ਨਾਮ ਯਾਦ ਰੱਖਿਓ
HK Kids
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਨ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394
Safe and customer focused bus company, superior service and good value of money in every market segment, excel in anticipating, quick responding to customer needs.
ASR's Sandhu Bus Lines da chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne naal de ehsaas da. Sandhu Bus Lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਭਰੋਸੇ ਦਾ ਨਾਮ ਸੰਧੂ
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630 ਜਾਂ ਫਿਰ ਈਮੇਲ ਕਰੋ info@signgallery.com.au
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
setting mere dil da wo shehzada majnu se zara zyada ho is jahan ithe koi hor ni akh vich ishq da surma akh vich ishq da surma maiya sote sote la gaya akh vich ishq da surma akh vich ishq da surma maiya sote sote la gaya akh vich ishq da surma ਸ਼ਿਕੇ ਦਾ ਸੁਰਮਾ ਮਾਇਆ ਸੋਤੇ ਸੋਤੇ ਲਾ ਗਿਆ ਅੱਖ ਵਿੱਚ ਸ਼ਿਕੇ ਦਾ ਸੁਰਮਾ ਅੱਖ ਵਿੱਚ ਸ਼ਿਕੇ ਦਾ ਸੁਰਮਾ ਮਾਇਆ ਸੋਤੇ ਸੋਤੇ ਲਾ ਗਿਆ ਅੱਖ ਵਿੱਚ ਸ਼ਿਕੇ ਦਾ ਸੁਰਮਾ ਸੁਰਮਾ ਪਹਿਲਾਂ ਤੇਰੇ ਸਵਰਨ ਮੈਨੂੰ ਮਾਰ
दिता फिर मैं एटीट्यूड अपना वार दिता हालांकि तू डोज सौ वार दिता लेकिन आखिर विच अपना दीदार दिता मेरे इश्क दिए शिकी दा सुरमा माया सोते सोते ना गया अख विच शिकी दा सुरमा अख विच शिकी दा सुरमा माया सोते सोते ना गया अख विच शिकी दा सुरमा
मैं परी दी कहानी मैनू लगदा ओ परी अज मिल गई है ऐसियां निगाह नाल तक गई ओ मैनू मैनू लगया के जान निकल गई है निक्के हुंदे सुनी सी मैं परी दी कहानी मैनू लगदा ओ परी अज मिल गई है ऐसियां निगाह नाल तक गई ओ मैनू मैनू लगया के जान निकल गई ओ मैनू इस देश दी नहीं लगदी लगदा अंबरा तो आई है कोई ऐसी मूरत रब दी जो फुरसत नाल बनाई है मैनू इस देश दी नहीं लगदी ओ लगदा अंबरा तो आई है कोई ऐसी मूरत रब दी जो फुरसत नाल बनाई है फुरसत नाल बनाई है फुरसत नाल बनाई है
वाह सजन जी छोटियां क्या ने बातां छोटे दिन ने छोटियां ही ने रातां वाह सजन जी छोटियां क्या ने बातां थोड़े दिन ने छोटियां ही ने रातां सोचे आसी वै कदे चन नू ए वेखना पहाड़ मुकी आके मुखड़े हसीन ते कोई जमीन थे ओ तारियां दे देस रहन वाड़ियो याद करदा है रहंदा जो जमीन थे याद करदा है थोनू कोई जमीन थे
भी नहीं लगदी ओ लगदा अंबरा तो आई है कोई ऐसी मूरत रब दी जो फुरसत नाल बनाई है मैनू इस देश दी नहीं लगदी ओ लगदा अंबरा तो आई है कोई ऐसी मूरत रब दी जो फुरसत नाल बनाई है फुरसत नाल बनाई है फुरसत नाल बनाई है
छोटे
ਸਾਡਾ ਕੱਲਾ ਕੱਲਾ ਨਿਕਲੇ ਰੱਬ ਦੇ ਮੂੰਹੋਂ ਵੀ ਤੁਹਾਨੂੰ ਮਾਸ਼ਾਅੱਲਾ ਨਿਕਲੇ ਤੁਹਾਡੀ ਦੇਵਾਂ ਕੀ ਮਿਸਾਲ ਤੁਸੀਂ ਆਪ ਬੇਮਿਸਾਲ ਹੋ ਲੇਖਾਂ ਨੂੰ ਜਗਾਉਣ ਵਾਲੇ ਹੁਸਨ ਕਮਾਲ ਹੋ ਨਾਮ ਹੈ ਦੁਆ ਤੁਹਾਡਾ ਪਤਾ ਲੱਗਿਆ ਕਰੋ ਗੌਰ ਸਾਡੇ ਬੋਲੇ ਹੋਇਆ ਮੀਨ ਤੇ ਸੁਣੀ ਸੀ ਮੈਂ ਪਰੀ ਦੀ ਕਹਾਣੀ ਮੈਨੂੰ ਲੱਗਦਾ ਉਹ ਪਰੀ ਅੱਜ ਮਿਲ ਗਈ ਹੈ
ਆਪਣੇ ਆਪ ਨਾਲ ਗੱਲਾਂ ਕਰਨ ਸਮੇਂ ਜਰਾ ਚਤੰਨ ਰਹੋ ਇਹ ਗੱਲਾਂ ਅਸਲ ਵਿੱਚ ਤੁਸੀਂ ਬ੍ਰਾਹਮੰਡ ਨਾਲ ਕਰ ਰਹੇ ਹੁੰਦੇ ਹੋ ਵਿਚਾਰ ਡੇਵਿਡ ਜੇਨ ਲੀਸ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਾਰਮਨ ਰੇਡੀਓ ਦੇ ਨਾਲ
ਦਿਲਦਾਰ ਨਜ਼ਰ ਨਾ ਹੋ ਦੁਨੀਆ ਢੂੰਡੀ ਪਰ ਰੱਬ ਨਾ ਮਿਲਿਆ ਅੱਜ ਸਾਹਮਣੇ ਯਾਰ ਵਿਖਾਇਆ ਅੱਜ ਸਾਹਮਣੇ ਯਾਰ ਵਿਖਾ ਮੁਖ ਤੇਰਾ ਖਿੜਦੀ ਸਵੇਰੇ ਬਿਨ ਤੇਰੇ ਯਾਰਾ ਏ ਤਾਂ ਦੁਨੀਆ ਹਨੇਰੇ ਹੋ ਵੇਖ ਕੇ ਮੁਖ ਤੇਰਾ ਖਿੜਦੀ ਸਵੇਰੇ ਬਿਨ ਤੇਰੇ ਯਾਰਾ ਏ ਤਾਂ ਦੁਨੀਆ ਹਨੇਰੇ ਇੱਕ ਇੱਕ ਪਲ ਤੇਰੇ ਸਾਹਾਂ ਦਾ ਜਨੂੰਨ ਤੇਰੇ ਜਿਹਾ ਜੱਗ ਤੇ ਨਾ ਮਿਲਿਆ ਸਕੂਨ ਸੱਜਣਾ ਤੇਰੇ ਸਾਹਮਣੇ ਹੈ ਸੱਜਣਾ ਤੇਰੇ ਸਾਹਮਣੇ ਭੁੱਲ ਜਾਂਦੀਆਂ ਦੁਨੀਆ ਦੀਆਂ ਸਭ ਸੂਰਤਾਂ ਇੱਕ ਤੂੰ ਹੀ ਏ ਸੱਚ ਹੋ ਭੁੱਲ ਜਾਂਦੀਆਂ ਦੁਨੀਆ ਦੀਆਂ ਸਭ ਸੂਰਤਾਂ ਇੱਕ ਤੂੰ ਹੀ ਏ ਸੱਚ ਹੋਰ ਝੂਠੀਆਂ ਮੂਰਤਾਂ ਪਲ ਵੱਖਰਾ ਲੱਗਦਾ ਏ ਬੁੱਲਾਂ ਨੂੰ ਤੂੰ ਜਦ ਖੋਲੇ ਹਰ ਲਫ਼ਜ਼ ਮੇਰਾ ਦਿਲ ਠੱਗਦਾ ਏ ਵੇਖ ਵੇਖ ਤੈਨੂੰ ਮੇਰਾ ਦਿਲ ਨਹੀਂ ਓ ਭਰਦਾ ਅੱਖੀਆਂ ਤੋਂ ਦੂਰ ਨਾ ਜਾਵੀਂ ਦਿਲ ਡਰਦਾ ਇੱਕ ਵਾਰੀ ਤੈਨੂੰ ਵੇਖ ਕੇ ਇੱਕ ਵਾਰੀ ਤੈਨੂੰ ਵੇਖ ਕੇ ਭੁੱਲ ਜਾਂਦੀਆਂ ਦੁਨੀਆ ਦੀਆਂ ਸਭ ਸੂਰਤਾਂ ਇੱਕ ਤੂੰ ਹੀ ਏ ਸੱਚ ਹੋ
ਸਭ ਸੂਰਤਾ ਇੱਕ ਤੋਂ ਰੋਸ਼ਨ ਕਰ ਦੇ ਰੱਬਾ ਨਜ਼ਾਰਾ ਮਿਲਿਆ ਹੈ ਫਟਕੇ ਹੋਏ ਰਾਵਾਂ ਲੱਭਦੇ ਤੇਰਾ ਹੀ ਇਸ਼ਾਰਾ ਮਿਲਿਆ ਹੈ ਕਦੀ ਕਦੀ ਸੋਚਾਂ ਕਿੰਜ ਤੂੰ ਮਿਲ ਗਈ ਹੈ ਬਣ ਕੇ ਗੁਲਾਬ ਲੇਖਾਂ ਵਿੱਚ ਖਿਲ ਗਈ ਕਦੀ ਕਦੀ ਸੋਚਾਂ ਕਿੰਜ ਤੂੰ ਮਿਲ ਗਈ ਹੈ ਬਣ ਕੇ ਗੁਲਾਬ ਲੇਖਾਂ ਵਿੱਚ ਖਿਲ ਗਈ ਤੇਰੇ ਖਾਬਾਂ ਵਿੱਚ ਖੋ ਕੇ ਤੇਰੇ ਖਾਬਾਂ ਵਿੱਚ ਖੋ ਕੇ ਭੁੱਲ ਜਾ
ਖੇਡੋ ਕਰੋ ਕਮਾਈਆਂ ਪਰ ਵਿਰਸਾ ਨਾ ਭੁੱਲ ਜਾਈਏ ਟੋਲੇ ਮਾਈਏ ਗਾਈਏ ਤੇ ਆਓ ਰਲ ਲਹਿਰਾਂ ਲਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਸੁਖਪ੍ਰੀਤ ਨਾਲ ਲਹਿਰਾਂ
ਹੋਸ਼ ਦੇ ਪੰਛੀ ਉੱਡਣ ਲੱਗ ਪਏ ਦਿਲ ਵੀ ਲੱਗਣੋਂ ਹਟ ਗਏ ਨੇ ਖਿਆਲ ਵੀ ਸਾਡੇ ਇੱਕ ਦੂਜੇ ਨਾਲ ਥੋੜੇ ਥੋੜੇ ਵੱਟ ਗਏ ਨੇ ਹੜ ਵੀ ਆਉਣਾ ਇਸ਼ਕ ਦਾ ਜਦ ਬਰਸਾਤਾਂ ਹੋ ਗਿਆ ਪਿਆਰ ਤਾਂ ਹੋ ਕੇ ਰਹਿਣਾ ਜਦ ਸ਼ੁਰੂਆਤਾਂ ਪਿਆਰ ਤਾਂ ਹੋ ਕੇ ਰਹਿਣਾ ਜਦ ਸ਼ੁਰੂਆਤਾਂ ਹੋ ਗਈਆਂ ਲੱਗ ਪਏ ਪਿੰਡ ਭੁਲੇਖੇ ਸਾਨੂੰ ਇੱਕ ਦੂਜੇ ਦੇ ਤੀਜੇ ਚੋਂ ਖਬਰੇ ਕਦ ਫੜ ਹੋ ਜਾਵੇ ਤੇਰੀ ਫੋਟੋ ਮੇਰੇ ਕੀਜੇ ਚੋਂ ਖਬਰੇ ਕਦ ਫੜ ਹੋ ਜਾਵੇ ਤੇਰੀ ਫੋਟੋ ਮੇਰੇ ਸ਼ੁਰੂਆਤਾਂ ਹੋ ਗਈਆਂ ਪਿਆਰ ਤਾਂ ਹੋ ਕੇ ਰਹਿਣਾ ਜਦ ਸ਼ੁਰੂਆਤਾਂ ਹੋ ਗਈਆਂ
ਕੱਲਾ ਨੱਚਦਾ ਏ ਨਾ ਹੋਰ ਨਸ਼ਾ ਨਾ ਜਾਣ ਲਵੇ ਮੈਨੂੰ ਹਵਾ ਚ ਸੁਣੇ ਰਵਾਜ ਜਿਆ ਲੋਕੀ ਕਹਿਣ ਦਿਮਾਗ ਖਰਾਬ ਜਿਆ ਮੈਨੂੰ ਖੁਸ਼ਬੂ ਆਵੇ ਪੱਥਰਾਂ ਚੋ ਮੁੱਖ ਤੱਕ ਕੇ ਤੇਰਾ ਗੁਲਾਬ ਜਿਆ ਮੇਰੇ ਪੈਰ ਜ਼ਮੀਨ ਤੇ ਲੱਗਦੇ ਨਾ
ਇੱਕ ਕਾਗਜ਼
ਅੱਜ ਸ਼ੁਰੂਆਤਾਂ ਹੋ ਗਈਆਂ ਪਿਆਰ ਤਾਂ ਹੋ ਕੇ ਰਹਿਣਾ ਜਦ ਸ਼ੁਰੂਆਤਾਂ
ਬਾਪੂ ਤੇਰੇ ਪੈਸਿਆਂ ਨਾਲ ਹੀ ਪੂਰੇ ਕਰ ਲੈ ਮੈਂ ਹੋ ਆਪਣੇ ਡਾਲਰਾਂ ਨਾਲ ਤਾਂ ਬਸ ਗੁਜ਼ਾਰਾ ਹੁੰਦਾ ਏ ਗੁਜ਼ਾਰਾ ਹੁੰਦਾ ਏ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੋਗੀ ਸਿੰਘ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਗੁਲਾਬੀ ਜੇ ਹੋ ਕਮਲਾ ਚੱਲਾ ਦਿਲ ਮੇਰਾ ਇਸ਼ਕ ਦੇ ਰਾਹੇ ਪੈ ਗਿਆ ਹੋ ਤੇਰਾ ਮੱਖਣੀ ਵਰਗਾ ਮੁੱਖ ਕੁੜੀਏ ਨੀ ਮੇਰੀ ਨੀਂਦ ਰੇ ਲੁੱਟ ਕੇ ਲੈ ਗਿਆ ਮੁੱਖ ਕੁੜੀਏ ਨੀ ਮੇਰੀ ਨੀਂਦ ਰੇ ਲੁੱਟ ਕੇ ਲੈ ਗਿਆ ਏ
ਇਸ਼ਕ ਦੇ ਬੋਲਣ ਦੇ ਨੈਣ ਮੇਰੇ ਨਿਕ ਪਾਗਲ ਹੋ ਕੇ ਗਲੀ ਗਲੀ ਤੈਨੂੰ ਟੋਲਣ ਦੇ ਹਰ ਪਲ ਸੋਹਣਿਆ ਸਜਣਾ ਤੇਰੇ ਰੰਗਾਂ ਦੇ ਵਿੱਚ ਖੋਲੀ
ਮੱਖਣੀ ਵਰਗਾ ਮੁੱਠ ਕੁੜੀਏ ਨੀ
ਆ ਕਰੋਨਾ ਕਰਕੇ ਨੀਂਦਾਂ ਉੱਡੀਆਂ ਨੇ, ਅੰਦਰ ਬਹਿ ਗਏ ਬੜ ਇਨਸਾਨ ਯਾਰੋ। ਅੱਜ ਤੈਨੇ ਇਹ ਦੇਖਣੇ ਨਾ ਪੈਂਦੇ ਜੇ ਇਨਸਾਨ ਨਾ ਬਣਦਾ ਹੈਵਾਨ ਯਾਰੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ